Yoga Yoga Dharma. ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜੁੜੀ ਜੋੜ ਬੈਠੇ ਗੁਰੂ ਪਿਆਰੇ ਸਾਧ ਸੰਗਤ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਛੰਦਾ ਤੂੰ ਸਭ ਕੁਝ ਮੈਨੂੰ ਸੌਂਪਿਆ ਮੈਂ ਤੇਰਾ ਬੰਦਾ ਤਨ ਤਨ ਸ਼੍ਰੀ ਗ੍ਰੰਥ ਸਾਹਿਬ ਜੀ ਦਾ ਪਠਾਨਕੋਟ ਧੰਨਵਾਦ ਹੈ ਜੋ ਕਿ ਆਪ ਸਭ ਸੰਗਤ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ ਅੱਜ ਭਾਈ ਸਾਹਿਬ ਰਣਜੀਤ ਸਿੰਘ ਢੱਡੀਆਂ ਵਾਲੇ ਜਿਨ੍ਹਾਂ ਦਾ ਕਿ ਗੁਰਦੁਆਰਾ ਸਿੰਘ ਸਾਹਿਬ ਵਿਖੇ ਤੀਸਰਾ ਦੀਵਾਨ ਹੈ ਜਿਸ ਵੇਲੇ ਤੀਸਰਾ ਦੀਵਾਨ ਕਹਿੰਦੇ ਹਨ ਤਾਂ ਬਹੁਤ ਖੁਸ਼ੀ ਹੁੰਦੀ ਹੈ ਜਿਸ ਵੇਲੇ ਇਹ ਚੀਜ਼ ਕਹਿੰਦੇ ਹਾਂ ਕਿ ਆਖਰੀ ਦੀਵਾਨ ਹੈ ਫਿਰ ਮਨ ਨੂੰ ਦੁੱਖ ਹੁੰਦਾ ਹੈ ਕਿਉਂਕਿ ਸਮੂਹ ਸੰਗਤ ਗੁਰੂ ਪ੍ਰਬੰਧਕ ਕਮੇਟੀ ਇਹ ਚਾਹੁੰਦੇ ਸੀ ਕਿ ਗੁਰਕਾ ਵਿਖੇ ਦੋ ਤਿੰਨ ਦੀਵਾਨ ਹੋਰ ਹੁੰਦੇ ਪਰ ਨਾਮੁਮਕਿਨ ਹੈ ਸੋ ਭਾਈ ਸਾਹਿਬ ਨੂੰ ਅੱਗੇ ਸਭ ਆਉਣ ਵਾਲੇ ਸਮੇਂ ਵਾਸਤੇ ਬੇਨਤੀ ਕਰਦੇ ਹਾਂ ਕਿ ਘੱਟੋ ਘੱਟ ਗੁਰਦੁਆਰਾ ਸਿੰਘ ਸਭਾ ਵਾਸਤੇ ਇੱਕ ਹਫ਼ਤਾ ਜੋ ਕੱਢਿਆ ਕਰਨ ਤਾਂ ਕਿ ਜੋ ਐਡਮਿਨਿਸਟ੍ਰੇਟਿਵ ਸਭ ਸੰਗਤ ਹੈ ਉਹ ਆਪ ਨਾਲ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਕੇ ਖੁਸ਼ੀਆਂ ਪ੍ਰਾਪਤ ਕਰ ਸਕਣ ਆਸ ਹੈ ਕਿ ਬੇਨਤੀ ਜੋ ਪ੍ਰਵਾਨ ਕਰਨਗੇ ਗੁਰੂ ਪਿਆਰੇ ਸਾਧ ਸੰਗਤ ਅੱਜ ਧੰਨ ਧੰਨ ਸ਼੍ਰੀ ਗੁਰੂ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਕਿ ਸ਼ਹੀਦੀ ਦਿਹਾੜਾ ਹੈ ਸੂਰਾ ਸੋ ਪਹਿਚਾਨੀ ਹੈ ਜੋ ਜਿਹੜੀ ਦੀਨ ਕਹੇ ਪੁੜਜਾ ਕਸ਼ਮੇ ਕਬੂ ਨੇ ਛੱਡ ਖੇਤ ਉਹ ਬੰਦਾ ਬਹਾਦਰ ਜਿਹਨੇ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲੈ ਕੇ ਇੱਟ ਨਾਲ ਇੱਟ ਖੜਕਾਈ ਉਸਦਾ ਅੱਜ ਸ਼ਹੀਦੀ ਦਿਹਾੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹ ਇਤਿਹਾਸ ਕਰਾਂਗੇ ਅੱਜ ਭਾਈ ਸਾਹਿਬ ਰਣਜੀਤ ਸਿੰਘ ਜੀ ਆਪਣੇ ਨਾਲ ਕੱਲ੍ਹ ਤੋਂ ਜੋ ਇਤਿਹਾਸ ਸ਼ੁਰੂ ਕੀਤਾ ਹੈ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਹੋਰ ਇਤਿਹਾਸ ਜੋ ਹੈ ਆਪਣੇ ਨਾਲ ਸਾਂਝਾ ਕਰਨਾ ਹੈ ਸਭ ਤੋਂ ਪਹਿਲਾਂ ਆਪ ਸੂ ਸੰਗਤਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਜਥੇ ਨੂੰ ਭਾਈ ਸਾਹਿਬ ਨੂੰ ਜਿਵੇਂ ਕਹਿੰਦੇ ਹਨ ਇਹਨਾਂ ਦੇ ਵੱਲੋਂ ਇਹਨਾਂ ਦੇ ਜਥੇ ਦਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਆਓ ਬੜੇ ਪਿਆਸੇ ਦੇ ਪਾਸੋਂ ਇਹ ਦੀਵਾਨਾਂ ਦੀ ਹਾਜ਼ਰੀ ਜੋ ਹੈ ਦੀਵਾਨ ਆਪਾਂ ਸਰਵਣ ਕਰੀਏ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਸੇ ਤਰ੍ਹਾਂ ਆਪਾਂ ਬਹੁਤ ਹੀ ਵੱਧ ਚੜ੍ਹ ਕੇ ਵੰਡਾ ਜੋੜ ਕੇ ਆਪਣੇ ਜੀਵਨ ਬਣਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ thank you.
ਧੰਨ ਵਾਹਿਗੁਰੂ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਈਐ ਕੋਟ ਬਰਾਦ ਹਮਾਰੇ ਖੰਡ ਹੋ ਅਨਖ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਣ ਬਿਰਦ ਰਖਾਵੋ ਤੁਮਰੀ ਸ਼ਰਣ ਤੁਮਾਰੀ ਆਸਾ ਤੁਮਰੀ ਸ਼ਰਣ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਆਓ ਜੀ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਆਉਣ ਵਾਲੇ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਦੇ ਜਾਈਏ ਸਾਰੇ ਪੜਿਓ ਸਾਰੇ ਵੀਰ ਵੀ ਸਾਰੀਆਂ ਭੈਣਾਂ ਵੀ ਨਾਲ ਸਾਥ ਦਿਓ ਰੱਖ ਪਿਤਾ ਰੱਖ ਪਿਤਾ ਪ੍ਰਭ ਮੇਰੇ ਰੱਖ ਪਿਤਾ ਪ੍ਰਭ ਮੇਰੇ ਰੱਖ ਪਿਤਾ सब गुण ते
Oh, कर कृपा
Yeah.
वाहेगुरु 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 वाहेगुरु
तुमरी शरण तुम्हारी संगो ना भाई आखो जी वाहेगुरु जी का
खालसा वाहेगुरु जी की फतेह।
अज आपां तीसरे और लास्ट दीवान विच हाजरी भर रहे हां। तीन रोजा समागम इत्थे रखिया गया सी। ਜਿਤਨਾ ਕੁ ਸਮਾਂ ਸਾਡੇ ਪਾਸ ਰਹਿੰਦਾ ਹੈ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਿਓ। ਬੱਚਿਆਂ 'ਤੇ ਜ਼ਰੂਰ ਕੰਟਰੋਲ ਰੱਖਿਓ, ਥੋੜ੍ਹਾ ਜਿਹਾ ਚਿਰ ਸਾਡੇ ਕੋਲ ਹੈ। ਕੋਈ ਪਤਾ ਨਹੀਂ ਭਾਈ ਸੰਗਤ ਵਿੱਚ ਆ ਕੇ ਕਿਹੜੇ ਵੇਲੇ ਸਾਡਾ ਮਨ ਰੂਪੀ ਭਾਂਡਾ ਸਿੱਧਾ ਹੋ ਜਾਣਾ ਤੇ ਕਿਹੜੇ ਵੇਲੇ ਉਹ ਗਿਆਨ ਦਾ ਮੀਂਹ ਜਿਹੜਾ ਲਗਾਤਾਰ ਵਰਸ ਰਿਹਾ ਹੈ ਪਰਮਾਤਮਾ ਵੱਲੋਂ ਉਹ ਸਾਡੇ ਹਿਰਦੇ ਰੂਪੀ ਮਨ ਰੂਪੀ ਭਾਂਡੇ ਵਿੱਚ ਪੈਣਾ ਤੇ ਜ਼ਿੰਦਗੀ ਬਦਲ ਜਾਣੀ। ਹੈਰਾਨੀ ਹੁੰਦੀ ਹੈ ਬੰਦਿਆਂ ਵੱਲ ਵੇਖ ਕੇ ਜਦੋਂ ਯੂ ਟਰਨ ਲੈ ਲੈਂਦੇ ਆ, ਲੱਗਦਾ ਹੀ ਨਹੀਂ ਹੁੰਦਾ ਵੀ ਯਾਰ ਇਹ ਕਦੇ ਬੰਦਾ ਬਦਲ ਸਕਦਾ, ਪਰ ਟੋਟਲੀ ਚੇਂਜ ਹੋ ਜਾਂਦਾ। ਸੋਚ ਵੀ ਨਹੀਂ ਸਕਦੇ ਬਿਲਕੁਲ ਹੀ, ਜਿਹੜਾ ਬੰਦਾ ਬਦਲ ਸਕਦਾ ਹੀ ਨਹੀਂ ਏਦਾਂ ਲੱਗਦਾ ਹੁੰਦਾ, ਪਰ ਉਹ ਵੀ ਬਦਲ ਜਾਂਦਾ ਹੈ। ਪਰ ਇੱਕ ਗੱਲ ਪੱਕੀ ਹੈ, ਬਦਲਦੇ ਉਹੀ ਨੇ ਜਿਹੜੇ ਬਦਲਣਾ ਚਾਹੁੰਦੇ। ਦੁਨੀਆਂ ਵਿੱਚ ਕੋਈ ਤਾਕਤ ਰੱਬ ਨੇ ਇੱਦਾਂ ਦੀ ਪੈਦਾ ਨਹੀਂ ਕੀਤੀ ਜਿਹੜੀ ਦੂਜੇ ਨੂੰ ਬਦਲ ਸਕੇ। ਪਰਮਾਤਮਾ ਨੇ ਹਰ ਬੰਦੇ ਨੂੰ ਯੂਨੀਕ ਪੈਦਾ ਕੀਤਾ ਹੈ। ਰੱਬ ਦਾ ਪਰਮਾਤਮਾ ਦਾ ਸਿੱਧਾ ਸੰਬੰਧ ਹੈ ਬੰਦੇ ਦੇ ਨਾਲ। ਬੰਦਾ ਚਾਹਵੇ ਬਦਲ ਜਾਏ ਤੇ ਨਾ ਚਾਹਵੇ ਭਾਵੇਂ ਰੱਬ ਹੋਵੇ ਸਾਹਮਣੇ ਤਾਂ ਵੀ ਨਹੀਂ ਬਦਲ ਸਕਦਾ। ਗੁਰੂ ਨਾਨਕ ਦੇ ਘਰ ਜੰਮ ਪਏ ਭਾਵੇਂ, ਜੇ ਤੂੰ ਬਦਲਣਾ ਨਹੀਂ ਚਾਹੁੰਦਾ ਤੇ ਸ਼੍ਰੀ ਜਾਂਦੀ ਰਹਿ ਜਾਏਗਾ। ਤੂੰ ਭਾਵੇਂ ਗੁਰੂ ਰਾਮਦਾਸ ਜੀ ਦੇ ਘਰ ਜੰਮ, ਬੀਬੀ ਭਾਨੀ ਦੀ ਕੁੱਖੋਂ ਜੰਮ, ਗੁਰੂ ਅਰਜਨ ਦੇਵ ਜੀ ਦਾ ਭਰਾ ਬਣ ਜਾ, ਤਾਂ ਵੀ ਬਿਰਥੀ ਚੰਦ ਰਹਿ ਜਾਏਗਾ ਜੇ ਆਪਣੇ ਆਪ ਨੂੰ ਤੂੰ ਖੁਦ ਬਦਲਣਾ ਨਹੀਂ ਚਾਹੁੰਦਾ। ਕੋਈ ਕ੍ਰੈਡਿਟ ਨਹੀਂ ਮਿਲਣਾ ਇਸ ਗੱਲ ਦਾ ਕਿ ਤੂੰ ਗੁਰੂ ਰਾਮਦਾਸ ਦਾ ਪੁੱਤ ਹੈ, ਕੋਈ ਕ੍ਰੈਡਿਟ ਨਹੀਂ ਮਿਲਣਾ। ਬਿਰਥੀ ਚੰਦ ਤਾਂ ਬਦਲ ਸਕਦਾ ਜੇ ਬਿਰਥੀ ਚੰਦ ਖੁਦ ਆਪਣੇ ਆਪ ਨੂੰ ਬਦਲਣਾ ਚਾਹੇ। ਤਾਂ ਕਰਕੇ ਪਰਮਾਤਮਾ ਨੇ ਖੇਡ ਇੱਦਾਂ ਦੀ ਬਣਾਈ ਹੈ ਕਿ ਬੰਦਾ ਜਿਹੜੀ ਉਹਦੀ ਯੂਨੀਕਨੈਸ ਹੈ ਨਾ, ਇਹ ਬੜੀ ਕਮਾਲ ਦੀ ਗੱਲ ਹੈ। ਇੱਕ ਪੱਤੇ ਵਰਗਾ ਦੂਜਾ ਪੱਤਾ ਵੀ ਪਰਮਾਤਮਾ ਨੇ ਕੁਦਰਤ ਵਿੱਚ ਦੂਸਰਾ ਪੈਦਾ ਨਹੀਂ ਕੀਤਾ। ਸਾਡੇ ਫਿੰਗਰ ਪ੍ਰਿੰਟ ਨਹੀਂ ਰਲਦੇ ਕਿਸੇ ਨਾਲ। ਇੱਕ ਤੇਰੀ ਦਾੜੀ ਦਾ ਵਾਲ ਹੈ, ਇਹਦੇ ਵਰਗਾ ਵਾਲ ਦੁਨੀਆਂ 'ਚ ਕੋਈ ਦੂਜਾ ਨਹੀਂ ਬਣਾਇਆ। ਇਹੀ ਹੈ, ਹਰ ਚੀਜ਼ ਵੱਖਰੀ ਬਣੀ ਕੁਦਰਤ ਕੁਦਰਤ ਉਹਦੀ ਖੇਡ ਇੱਦਾਂ ਦੀ। ਤਾਂ ਕਰਕੇ ਉਹੀ ਬਦਲਣਗੇ ਜਿਹੜੇ ਖੁਦ ਨੂੰ ਬਦਲਣਾ ਚਾਹੁੰਦੇ। ਬਾਹਰੋਂ ਕੋਈ ਨਹੀਂ ਬਦਲ ਸਕਦਾ। ਪੜ੍ਹਦੇ ਹਾਂ ਕਬੀਰ, ਸੱਚਾ ਸਤਿਗੁਰ ਕਿਆ ਕਰੇ, ਸੱਚਾ ਗੁਰੂ ਵੀ ਹੋਵੇ ਕਰੇ ਕਿ ਜੇ ਬੰਦਾ ਨਹੀਂ ਬਦਲਣਾ ਚਾਹੁੰਦਾ। ਕਿਸੇ ਦੀ ਜ਼ਿੰਦਗੀ ਵਿੱਚ ਕਿਸੇ ਦਾ ਕੋਈ ਦਖਲ ਨਹੀਂ ਜੇ ਤੁਸੀਂ ਉਹਨੂੰ ਆਪਣੇ ਜ਼ਿੰਦਗੀ 'ਚ ਦਖਲ ਦੇਣ ਨਹੀਂ ਦਿੰਦੇ। ਕੋਈ ਦਖਲ ਨਹੀਂ ਦੇ ਸਕਦਾ ਸਾਡੀ ਜ਼ਿੰਦਗੀ 'ਚ। ਛੱਡੋ ਪਰੇ, ਆਪਾਂ ਤਾਂ ਇੱਥੇ ਬੈਠੇ ਹਾਂ, ਤਿੰਨ ਦਿਨ ਮਿਲਦੇ ਹਾਂ, ਪੱਕਦੇ ਕਦੇ ਮਿਲਦੇ ਹਾਂ। ਜਿਹੜੀ ਮਾਂ ਨੇ ਜੰਮਿਆ ਹੁੰਦਾ, ਕਈ ਵਾਰੀ ਬੱਚਾ 20 ਸਾਲ ਮਾਂ ਨੂੰ ਆਪਣੇ ਦਿਮਾਗ 'ਚ ਰੱਖਦਾ, 25 ਸਾਲ ਰੱਖਦਾ, 25 ਸਾਲ ਬਾਅਦ ਕਹਿੰਦਾ ਮੇਰਾ ਫਲਾਣੀ ਲੜਕੀ ਨਾਲ ਪਿਆਰ ਹੈ, ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ। ਤੇ ਮਾਪੇ ਕਹਿੰਦੇ ਅਸੀਂ ਨਹੀਂ ਕਰਨਾ। ਕਮਾਲ ਦੀ ਗੱਲ ਹੈ, ਉਹਨੂੰ ਦਿਮਾਗ 'ਚ ਰੱਖ ਲੈਂਦਾ, ਮਾਂ ਨੂੰ 25 ਸਾਲ ਬਾਅਦ ਕੱਢ ਦਿੰਦਾ। ਮਾਂ ਜ਼ੋਰ ਲਾ ਲਏ ਬੱਚੇ ਦੇ ਦਿਮਾਗ 'ਚ ਨਹੀਂ ਵੜ ਸਕਦੀ, ਥਾਂ ਨਹੀਂ ਬਣਾ ਸਕਦੀ ਜੇ ਬੱਚਾ ਮਾਂ ਨੂੰ ਥਾਂ ਦੇਣਾ ਚਾਹੁੰਦਾ। ਜ਼ੋਰ ਲਾ ਲਵੇ ਜਿੰਨਾ ਮਰਜ਼ੀ ਕਰ ਲਓ ਸਿੰਘੋ, ਦਿਨ ਰਾਤ ਟਰੱਕ ਚਲਾਓ, ਦਿਨ ਰਾਤ ਟੈਕਸੀਆਂ ਚਲਾਓ, ਦਿਨ ਰਾਤ ਰੈਸਟੋਰੈਂਟਾਂ 'ਚ ਕੰਮ ਕਰੋ, ਬੱਚਿਆਂ ਨੂੰ 5, 7, 10 ਘਰ ਬਣਾ ਕੇ ਦੇ, ਫ੍ਰੀ ਕਰਕੇ ਦੇ ਦੇ, ਸਾਰੀਆਂ ਕਿਸ਼ਤਾਂ ਭਰ ਦੇ, ਪਰ ਜੇ ਨਿਆਣੇ ਨੇ ਤੈਨੂੰ ਆਪਣੇ ਅੰਦਰ ਥਾਂ ਨਹੀਂ ਦੇਣਾ ਨਾ, ਤੇ ਤੂੰ ਕੁਛ ਨਹੀਂ ਕਰ ਸਕਦਾ। ਚੋਰ ਲਾ ਲਾ, ਯੂਨੀਕ ਹੈ ਹਰ ਚੀਜ਼। ਹਾਂ, ਜੇ ਥਾਂ ਦੇਣਾ ਹੈ ਤੇ ਭਾਵੇਂ ਕਰਜ਼ਾ ਛੱਡ ਜਾ ਬੱਚੇ ਨੇ, ਤਾਂ ਵੀ ਤੈਨੂੰ ਆਪਣੇ ਅੰਦਰ ਥਾਂ ਦੇ। ਏਦਾਂ ਹੀ ਆਪਾਂ, ਪਤਨੀ ਤਾਂ ਹੈ ਜੇ ਪਤਨੀ ਤੂੰ ਮੰਨੇ, ਪਤੀ ਤਾਂ ਹੈ ਜੇ ਪਤਨੀ ਪਤੀ ਨੂੰ ਪਤੀ ਮੰਨੇ, ਨਹੀਂ ਤੇ ਜ਼ੋਰ ਲਾਈ ਜਾਂਦੇ ਨੇ ਕਈ ਵਾਰੀ, ਨਹੀਂ ਮੰਨਦਾ ਬਸ। ਸਾਰੀ ਜ਼ਿੰਦਗੀ ਬੀਬੀ ਤਰਲੇ ਕਰਦੀ ਰਹਿੰਦੀ ਪਰ ਅਗਲਾ ਨਹੀਂ ਦਿਲੋਂ ਪਿਆਰ ਕਰਦਾ। ਕਈ ਵਾਰੀ ਬੰਦਾ ਮਗਰ ਮਗਰ ਫਿਰਦਾ ਰਹਿੰਦਾ, ਉਹ ਨਹੀਂ ਦਿਲੋਂ ਪਿਆਰ ਕਰਦਾ। ਮਾਲਕ ਨੇ ਪਤਾ ਨਹੀਂ ਕਿਸ ਤਰ੍ਹਾਂ ਦਾ ਆਜ਼ਾਦੀ ਬੰਦੇ ਨੂੰ ਦਿੱਤੀ ਹੈ। ਇਹ ਆਜ਼ਾਦੀ ਹੈ, ਇਹਨੂੰ ਆਜ਼ਾਦੀ ਆਜ਼ਾਦ ਹਸਤੀ ਬਣਾਇਆ। ਤਾਂ ਕਰਕੇ ਜੇ ਬੰਦਾ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ ਤੇ ਜ਼ਿੰਮੇਵਾਰੀ ਚੱਕੇ, ਤੇ ਜੇ ਵਧੀਆ ਜ਼ਿੰਦਗੀ ਜਿਉਂਦਾ ਤੇ ਕ੍ਰੈਡਿਟ ਵੀ ਤੈਨੂੰ ਮਿਲੇ। ਆਜ਼ਾਦੀ ਦਾ ਅਰਥ ਇਹ ਵੀ ਹੈ। ਫਿਰ ਸੁਣੋ ਆ ਗੱਲ ਧਿਆਨ ਨਾਲ ਸਮਝੋ। ਆਜ਼ਾਦੀ ਦਾ ਅਰਥ ਇਹੋ ਹੀ ਹੈ। ਹੁਣ ਆਹ ਗੱਲ ਤੇ ਪਕੜ ਜਾ ਗਈ ਵੀ ਬੰਦਾ ਆਜ਼ਾਦ ਹੈ, ਚਾਹੇ ਮਾਂ ਨੂੰ ਅੰਦਰ ਥਾਂ ਦੇਵੇ ਚਾਹੇ ਨਾ ਦੇਵੇ, ਚਾਹੇ ਘਰਵਾਲੀ ਨੂੰ ਅੰਦਰ ਥਾਂ ਦੇਵੇ ਚਾਹੇ ਨਾ ਦੇਵੇ, ਚਾਹੇ ਰੱਬ ਨੂੰ ਥਾਂ ਦੇਵੇ ਨਾ ਦੇਵੇ, ਚਾਹੇ ਗੁਰੂ ਰਾਮਦਾਸ ਜੀ ਦੇ ਘਰ ਜੰਮ ਪਵੇ ਤਾਂ ਵੀ ਗੁਰੂ ਰਾਮਦਾਸ ਜੀ ਨੂੰ ਪ੍ਰਿਥੀ ਚੰਦ ਵਰਗਾ ਥਾਂ ਅੰਦਰ ਦੇਵੇ ਭਾਵੇਂ ਨਾ ਦੇਵੇ। ਇਹ ਤੇ ਗੱਲ ਸਮਝ ਆ ਗਈ, ਇਹ ਹੈ ਆਜ਼ਾਦੀ। ਤੇ ਦਿੱਤੀ ਕਿਹਨੇ ਆਜ਼ਾਦੀ ਹੈ ਪਿਆਰਿਓ, ਬੋਲੋ ਇਹ ਆਜ਼ਾਦੀ ਕਿਹਨੇ ਦਿੱਤੀ ਸਾਨੂੰ? ਪਰਮਾਤਮਾ ਨੇ। ਪਰ ਹੁਣ ਜੇ ਇਸ ਆਜ਼ਾਦੀ ਤੇ ਹੈ ਪਰ ਜੇ ਜ਼ਿੰਦਗੀ ਬਰਬਾਦ ਕਰ ਲਈਏ, ਸੱਚਾ ਗਿਆਨ ਆਪਣੀ ਜ਼ਿੰਦਗੀ 'ਚ ਲਿਆਈਏ ਨਾ, ਲੋਕਾਂ ਦੀਆਂ ਚੰਗੀਆਂ ਨਸੀਹਤਾਂ ਨੂੰ ਮੰਨੀਏ ਨਾ, ਫਿਰ ਇਹਦੀ ਜ਼ਿੰਮੇਵਾਰੀ ਕਿਹਦੀ ਹੋਊ? ਸਾਡੀ ਆਪਣੀ। ਤੇ ਜ਼ਿੰਦਗੀ 'ਚ ਸੋਹਣੀ ਜਿਉਣਾ ਤੇ ਇਹਦਾ ਕ੍ਰੈਡਿਟ ਵੀ ਤੈਨੂੰ ਮਿਲੇਗਾ। ਭਾਈ ਲਹਿਣਾ ਜੀ ਨੂੰ ਤੇ ਬਾਬਾ ਸ਼੍ਰੀ ਚੰਦ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਦਿੰਦੇ ਹੈ, ਗੁਰੂ ਨਾਨਕ ਪਾਤਸ਼ਾਹ ਚਾਹੁੰਦੇ ਥੋੜ੍ਹਾ ਵੀ ਮੇਰਾ ਪੁੱਤ ਵਿਗੜ ਜਾਏ। ਕਿਉਂ ਪਿਆਰੇ? ਸ਼੍ਰੀ ਚੰਦ ਨੂੰ ਇੰਨਾ ਸਮਝਾਉਂਦੇ ਤੇ ਹੋਣਗੇ ਬੈਠ ਕੇ, ਸਮਝਾਉਂਦੇ ਲਹਿਣਾ ਜੀ ਨੂੰ ਵੀ ਹੋਣਗੇ, ਪਰ ਸ਼੍ਰੀ ਚੰਦ ਦਾ ਵਿਗੜਨਾ ਇਸ ਗੱਲ ਦੀ ਜ਼ਿੰਮੇਵਾਰੀ ਕਿਹਦੀ ਹੈ? ਸ਼੍ਰੀ ਚੰਦ ਦੀ। ਤੇ ਭਾਈ ਲਹਿਣਾ ਜੀ ਦਾ ਗੁਰੂ ਅੰਗਦ ਸਾਹਿਬ ਬਣ ਜਾਣਾ, ਇਹ ਕ੍ਰੈਡਿਟ ਕਿਹਨੂੰ ਜਾਂਦਾ? ਭਾਈ ਲਹਿਣਾ ਜੀ। ਗੁਰੂ ਨਾਨਕ ਜੀ ਨੇ ਦੋਨਾਂ ਨੂੰ ਹੀ ਸਮਝਾਇਆ ਹੋਣਾ। ਜੇ ਆਪਾਂ ਇਹ ਕਹਾਂਗੇ ਵੀ ਗੁਰੂ ਨਾਨਕ ਨੇ ਭਾਈ ਲਹਿਣਾ ਜੀ ਤੇ ਕਿਰਪਾ ਕਰਤੀ, ਭਾਈ ਲਹਿਣਾ ਜੀ ਤੇ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ, ਫਿਰ ਇਹਦਾ ਮਤਲਬ ਸ਼੍ਰੀ ਚੰਦ ਤੇ ਰੱਬ ਬਖਸ਼ਿਸ਼ ਨਹੀਂ ਕੀਤੀ, ਫਿਰ ਸ਼੍ਰੀ ਚੰਦ ਦਾ ਕੀ ਕਸੂਰ ਹੋਇਆ? ਜਿਵੇਂ ਹੁਣ ਮੰਨ ਲਓ, ਧਿਆਨ ਨਾਲ ਸਮਝਿਓ, ਟੀਚਰ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਪੜ੍ਹਾਉਂਦਾ ਹੈ, ਇੱਦਾਂ ਸਾਰਿਆਂ ਨੂੰ ਇਕੱਠਾ ਸਮਝਾਉਂਦਾ ਹੈ, ਪਰ ਇੱਕ ਬੱਚਾ ਫੇਲ ਹੁੰਦਾ, ਇੱਕ ਬੱਚਾ ਫਸਟ ਆ ਰਿਹਾ, ਪੜ੍ਹਾਇਆ ਸਾਰਿਆਂ ਨੂੰ ਜਾ ਰਿਹਾ, ਇੱਕੋ ਜਿਹਾ, ਇੱਕੋ ਕਲਾਸ, ਇੱਕੋ ਕਲਾਸ ਰੂਮ, ਇੱਕੋ ਹੀ ਟੀਚਰ, ਪੜ੍ਹਾਇਆ ਇੱਕੋ ਜਿਹਾ ਜਾ ਰਿਹਾ, ਇੱਕ ਬੱਚਾ ਫਸਟ ਆਉਂਦਾ, ਇੱਕ ਫੇਲ ਹੁੰਦਾ, ਫੇਲ ਹੋਣ ਦੀ ਜ਼ਿੰਮੇਵਾਰੀ ਫੇਲ ਹੋਣ ਵਾਲੇ ਬੱਚੇ ਦੀ ਹੈ, ਤੇ ਪਾਸ ਹੋਣ ਦਾ ਕ੍ਰੈਡਿਟ, ਫਸਟ ਆਉਣ ਦਾ ਕ੍ਰੈਡਿਟ ਵੀ ਉਸ ਫਸਟ ਆਉਣ ਵਾਲੇ ਬੱਚੇ ਨੂੰ ਮਿਲੇਗਾ। ਟੀਚਰ ਨੇ ਤੇ ਦੋਨਾਂ ਨੂੰ ਪੜ੍ਹਾਇਆ ਸੀ, ਦੋਨਾਂ ਨੂੰ ਸਮਝਾਇਆ ਸੀ। ਇਸੇ ਤਰ੍ਹਾਂ ਸਾਨੂੰ ਜ਼ਿੰਮੇਵਾਰੀ ਚੱਕਣੀ ਪਊ। ਜੇ ਅੱਜ ਜ਼ਿੰਦਗੀ ਬਰਬਾਦ ਕਰ ਲੈਂਦੇ ਹਾਂ ਤੇ ਇਹਦੀ ਜ਼ਿੰਮੇਵਾਰੀ ਚੱਕੀ। ਜੇ ਹੁਣ ਮੈਂ ਇਹ ਗੱਲ ਕਹਾਂ, ਧਿਆਨ ਨਾਲ ਸੁਣਿਓ, ਮੰਨ ਲਓ ਵੀ ਇੱਥੇ ਅੰਮ੍ਰਿਤ ਸੰਚਾਰ ਆਪਾਂ ਰੱਖ ਲਈਏ ਤੇ ਅੰਮ੍ਰਿਤ ਸੰਚਾਰ ਦੇ ਵਿੱਚ 100 ਬੰਦਾ ਅੰਮ੍ਰਿਤ ਛਕ ਲਵੇ ਐਡਮਿੰਟਨ ਵਿੱਚ, ਐਡਮਿੰਟਨ ਵਿੱਚ ਜੇ 100 ਬੰਦਾ ਅੰਮ੍ਰਿਤ ਛਕ ਲਵੇ ਤੇ ਮੈਂ ਇਹਦਾ ਕ੍ਰੈਡਿਟ ਲਵਾਂ ਵੀ ਮੈਂ 100 ਬੰਦੇ ਨੂੰ ਬਦਲ ਦਿੱਤਾ, ਵੀ ਮੈਂ 100 ਨੂੰ ਬਦਲਿਆ, ਫਿਰ ਇਹਦੀ ਜ਼ਿੰਮੇਵਾਰੀ ਵੀ ਚੱਕਣੀ ਪਊ ਵੀ ਜਿਹੜਾ ਬਾਕੀ 5000 ਆਇਆ ਸੀ ਉਹ ਤੇਰੇ ਤੋਂ ਬਦਲ ਨਹੀਂ ਹੋਇਆ, ਇਹਦੀ ਜ਼ਿੰਮੇਵਾਰੀ ਵੀ ਚੱਕਣੀ ਪਊ। ਤੇ ਜੇ ਆਪਾਂ ਇਹ ਕਹੀਏ ਵੀ ਕਿਹਾ ਸਾਰਿਆਂ ਨੂੰ ਗਿਆ ਸੀ, ਜਿਹੜਾ 100 ਬਦਲਿਆ ਇਹ ਉਹ ਸੀ ਜਿਹੜੇ ਬਦਲਣਾ ਚਾਹੁੰਦੇ ਸੀ। ਮੈਂ ਤੇ ਸਾਰਿਆਂ ਨੂੰ ਦੱਸਿਆ ਸੀ ਅੰਮ੍ਰਿਤ ਛਕ ਲਓ, ਮੈਂ ਤੇ ਸਾਰਿਆਂ ਨੂੰ ਕਿਹਾ ਸੀ ਵੀ ਗੁਰੂ ਵਾਲੇ ਬਣ ਜਾਓ, ਮੈਂ ਤੇ ਸਾਰਿਆਂ ਨੂੰ ਕਿਹਾ ਸੀ ਵੀ ਦਾੜੀ ਕੇਸ ਰੱਖ ਲਓ, ਮੈਂ ਤੇ ਸਭ ਨੂੰ ਕਿਹਾ ਸੀ ਪੱਗਾਂ ਬੰਨੋ, ਪਰ ਉਹਨਾਂ ਨੂੰ ਕ੍ਰੈਡਿਟ ਜਾਂਦਾ ਜਿਹੜੇ ਬਦਲ ਗਏ। ਸਮਝ ਆਈ ਨਾ ਪਿਆਰੇ? ਤਾਂ ਕਰਕੇ ਦੱਸਿਆ ਜਾ ਸਕਦਾ ਹੈ, ਅੱਗੇ ਉਹ ਅੰਦਰ ਲੈ ਕੇ ਜਾਣਾ ਨਾ ਲੈ ਕੇ ਜਾਣਾ ਸਾਡੀ ਆਪੋ ਆਪਣੀ ਮਰਜ਼ੀ ਹੈ। ਚਾਹੇ ਭਾਈ ਲਹਿਣਾ ਬਣ ਜਾਓ, ਚਾਹੇ ਸ਼੍ਰੀ ਚੰਦ ਬਣ ਜਾਓ, ਗੁਰੂ ਨਾਨਕ ਤੇ ਕਿਰਪਾ ਦੋਨਾਂ ਤੇ ਕਰਨੀ ਚਾਹੁੰਦੇ। ਇਹ ਚੇਤਾ ਰੱਖਣਾ। ਜਿਹੜਾ ਬਦਲਣਾ ਨਹੀਂ ਚਾਹੁੰਦਾ ਨਾ ਇਹ ਮਾਣ ਨਾ ਕਰੀਏ। ਜਿਵੇਂ ਆਪਾਂ ਹੁਣ ਇਤਿਹਾਸ ਥੋੜ੍ਹਾ ਜਿਹਾ ਪੜ੍ਹ ਲਾਂਗੇ ਨਾ, ਮਾਂ ਗੁਜਰੀ ਨੇ ਗੰਗੂ ਨੂੰ ਕਿਹਾ ਹੀ ਸੀ ਵੀ ਗੰਗੂ ਪਾਪੀਆ ਪਾਪ ਨਾ ਕਰ। ਸਮਝ ਗਿਆ ਸੀ ਗੰਗੂ? ਗੰਗੂ ਨੂੰ ਮਾਂ ਗੁਜਰੀ ਨੇ ਸਮਝਾਇਆ ਸੀ ਕਿ ਨਹੀਂ ਸੀ ਸਮਝਾਇਆ? ਪਿਆ ਦਿਓ ਬੋਲੋ ਜੀ, ਸਮਝ ਗਿਆ ਸੀ? ਤੇ ਤੂੰ ਕਿਹੜੇ ਬਾਗ ਦੀ ਮੂਲੀ ਹੈ ਜਿਹੜਾ ਸਮਝਾ ਲਏਗਾ? ਜਿਹੜਾ ਸਮਝਣਾ ਨਹੀਂ ਚਾਹੁੰਦਾ ਤੂੰ ਉਹਨੂੰ ਨਹੀਂ ਸਮਝਾ ਸਕਦਾ, ਨਹੀਂ ਸਮਝਾ ਸਕਦਾ। ਗੁਰੂ ਗੋਬਿੰਦ ਸਿੰਘ ਦੀ ਮਾਂ ਹੈ ਮਾਤਾ ਗੁਜਰੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰੋਂ ਹੈ ਮਾਤਾ ਗੁਜਰੀ, ਗੁਰੂ ਹਰਗੋਬਿੰਦ ਸਾਹਿਬ ਦੀ ਨੂੰਹ ਹੈ ਮਾਤਾ ਗੁਜਰੀ, ਸਾਹਿਬਜ਼ਾਦਿਆਂ ਦੀ ਦਾਦੀ ਹੈ ਮਾਤਾ ਗੁਜਰੀ। ਪਰ ਜਦੋਂ ਗੰਗੂ ਨੂੰ ਸਮਝਾਉਂਦੀ ਹੈ ਉਦੋਂ ਗੰਗੂ ਨਹੀਂ ਸਮਝਦਾ, ਕਿਉਂਕਿ ਗੰਗੂ ਸਮਝਣਾ ਚਾਹੁੰਦਾ। ਇਹਦੀ ਜ਼ਿੰਮੇਵਾਰੀ ਕਿਹਦੀ ਹੈ ਫਿਰ? ਬੇੜਾ ਗਰਕ ਕਰਕੇ ਆਪਣੀ ਜ਼ਿੰਦਗੀ ਦਾ, ਤੇ ਇਹਦਾ ਜ਼ਿੰਮੇਵਾਰ ਗੰਗੂ ਆਪ ਹੈ, ਖੁਦ ਜ਼ਿੰਮੇਵਾਰ। ਤਾਂ ਕਰਕੇ ਜੋ ਅੱਜ ਜਿੱਦਾਂ ਦੀ ਜ਼ਿੰਦਗੀ ਜਿਉ ਰਹੇ ਹਾਂ ਇਹਦੇ ਜ਼ਿੰਮੇਵਾਰ ਅਸੀਂ ਖੁਦ ਹਾਂ। ਕਨੇਡਾ ਬਹੁਤ ਸੋਹਣਾ ਹੈ, ਕਾਨੂੰਨ ਬਹੁਤ ਸੋਹਣਾ ਹੈ, ਇਹਦਾ ਕ੍ਰੈਡਿਟ ਕਿਹਨੂੰ ਮਿਲੂ? ਬੋਲੋ ਪਿਆਰੇ, ਕਨੇਡਾ ਨੂੰ। ਇੰਡੀਆ ਦਾ ਬੇੜਾ ਗਰਕ ਹੋ ਗਿਆ, ਕਾਨੂੰਨ ਦਾ ਸਿਸਟਮ ਲਾਗੂ ਨਹੀਂ, ਲੱਖਾਂ ਬੰਦੇ ਇੱਕ ਸਾਲ ਵਿੱਚ ਐਕਸੀਡੈਂਟ 'ਚ ਮਰ ਜਾਂਦੇ ਹੈ, ਇਹਦੀ ਜ਼ਿੰਮੇਵਾਰੀ ਕਿਹਦੀ ਹੈ ਫਿਰ? ਰੱਬ ਦੀ ਕਿ ਇੰਡੀਆ ਦੀ? ਇੰਡੀਆ ਦੀ। ਰੱਬ ਨੇ ਤੇ ਦਿਮਾਗ ਸਭ ਨੂੰ ਦਿੱਤਾ, ਉਹ ਵੀ ਬਦਲ ਸਕਦੇ ਆ, ਪਰ ਉਹ ਬਦਲਣਾ ਚਾਹੁੰਦੇ ਆ। ਇੱਥੋਂ ਵਾਲੇ ਦਿਮਾਗ ਵਰਤ ਰਹੇ ਆ, ਉਹ ਨਹੀਂ ਵਰਤ ਰਹੇ। ਹੌਸਪੀਟਲਾਂ 'ਚ ਉੱਥੇ ਲੱਖਾਂ ਲੋਕ ਮਰ ਜਾਂਦੇ ਆ, ਇੱਥੇ ਕੇਅਰ ਕਰ ਲੈਂਦੇ, ਐਮਰਜੈਂਸੀ 'ਚ ਬੰਦਾ ਪਹੁੰਚ ਜਾਂਦਾ, ਉੱਥੇ ਨਹੀਂ। ਇੱਥੇ ਤਾਂ ਹੈਲੀਕਾਪਟਰ ਵੀ ਆ ਜਾਂਦਾ ਲੈਣ, ਜ਼ਿਆਦਾ ਹੀ ਬੰਦਾ ਸੀਰੀਅਸ ਹੋ ਜਾਵੇ ਹੈਲੀਕਾਪਟਰ ਵੀ ਆ ਜਾਂਦਾ। ਐਕਸੀਡੈਂਟਾਂ ਵਿੱਚ ਉੱਥੇ ਬੰਦਾ ਸਵੇਰ ਰਾਤ ਦਾ ਮਰਿਆ, ਸਵੇਰ ਤੱਕ ਉਹ ਆਕੜਿਆ ਪਿਆ ਹੁੰਦਾ, ਇੱਥੇ ਚੱਕ ਕੇ ਉਹਦੀ ਲੈ ਜਾਂਦੇ ਨੇ, ਇਹਦਾ ਕ੍ਰੈਡਿਟ ਕਿਹਨੂੰ ਹੈ? ਕੈਨੇਡਾ ਨੂੰ। ਤੇ ਜੇ ਉੱਥੇ 2.5 ਲੱਖ ਬੰਦਾ, ਇੱਥੇ 2500 ਬੰਦਾ ਇੱਕ ਸਾਲ ਵਿੱਚ ਐਕਸੀਡੈਂਟ 'ਚ ਮਰਦਾ, ਇੰਡੀਆ ਵਿੱਚ 2.5 ਲੱਖ ਮਰਦਾ, ਇੱਥੇ 2500, ਉੱਥੇ 2.5 ਲੱਖ, ਇਹਦਾ ਕ੍ਰੈਡਿਟ ਕੈਨੇਡਾ ਨੂੰ ਮਿਲਣਾ ਹੈ। ਤੇ ਇਹ 25 ਜਿਹੜਾ 2.5 ਲੱਖ ਮਰਿਆ ਹੈ, ਇਹਦੀ ਜ਼ਿੰਮੇਵਾਰੀ ਇੰਡੀਆ ਨੂੰ ਚੱਕਣੀ ਪੈਣੀ। ਮਾਵਾਂ ਰੱਬ ਨੂੰ ਗਾਲਾਂ ਨਾ ਕੱਢਣ ਵੀ ਹਾਏ ਸਾਡਾ ਪੁੱਤ ਐਕਸੀਡੈਂਟ 'ਚ ਰੱਬ ਨੇ ਮਾਰਤਾ, ਰੱਬ ਨਹੀਂ ਮਾਰਦਾ, ਰੱਬ ਨੇ ਨਹੀਂ ਮਾਰਿਆ। ਉਹ ਮਾਵਾਂ ਉਹ ਪਤਨੀਆਂ ਰੱਬ ਨੂੰ ਗਾਲਾਂ ਨਾ ਕੱਢਣ, ਮੈਂ ਵਿਧਵਾ ਹੋ ਗਈ, ਰੱਬ ਮੇਰਾ ਪਤੀ ਖੋ ਕੇ ਲੈ ਗਿਆ ਜਿਹੜਾ ਐਕਸੀਡੈਂਟ 'ਚ ਮਰਿਆ, ਉਹ ਇੰਡੀਆ ਦੇ ਸਿਸਟਮ ਨੇ ਖੋਇਆ, ਸਾਡੀ ਬਦਦਿਮਾਗੀ ਕਰਕੇ, ਇਹਦੀ ਜ਼ਿੰਮੇਵਾਰੀ ਚੱਕੀ। ਅਗਲਾ ਕਹਿੰਦਾ ਸਰਕਾਰਾਂ ਬਣਾਈਆਂ, ਸਰਕਾਰਾਂ ਨੇ ਸੜਕਾਂ ਬਣਾਉਣੀਆਂ ਸੀ, ਸੜਕਾਂ ਕਿਹੜਾ ਸੀ ਬਣਾਉਣੀਆਂ, ਰੂਲ ਕਿਹੜਾ ਸੀ ਬਣਾਉਣੇ, ਪਰ ਸਰਕਾਰਾਂ ਕੌਣ ਬਣਾਉਂਦਾ? ਉਹ ਵੀ ਤੇ ਆਪਾਂ ਹੀ ਬਣਾਉਂਦੇ, ਕਿਤੇ ਨਾ ਕਿਤੇ ਸਾਡਾ ਉਹ ਸਿਸਟਮ ਦੇ ਵਿੱਚ ਹੱਥ ਹੈ। ਜੇ ਸਿਸਟਮ ਮਾੜਾ ਹੈ ਤੇ ਉਹ ਮਾੜੇ ਸਿਸਟਮ ਵਿੱਚ ਕਿਤੇ ਨਾ ਕਿਤੇ ਸਾਡਾ ਵੀ ਰੋਲ ਹੈ। ਤਾਂ ਕਰਕੇ ਪਰਮਾਤਮਾ ਨੂੰ ਕਦੇ ਕਿਸੇ ਗੱਲ ਦਾ ਦੋਸ਼ ਨਾ ਦੇਈਏ, ਦੇਣਾ ਹੀ ਨਹੀਂ ਚਾਹੀਦਾ। ਦੱਦੇ ਦੋਸ਼ ਨਾ ਫੜੋ ਜਰਾ,
ਦੱਦੇ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜੈ ਅਵਰ ਜਨਾ।
ਮੇਰੇ ਵੀਰੋ ਭਾਈਓ, ਮੇਰੀ ਉਹ ਭੈਣੋ, ਆਹ ਨੁਕਤਾ ਜੇ ਕਿਤੇ ਕਲਿੱਕ ਕਰ ਜੇ ਨਾ ਦਿਮਾਗ ਵਿੱਚ, ਸਾਰੇ ਸਾਰਾ ਕੁਝ ਇੱਕ ਫਾਰਮੂਲਾ ਲਾ ਕੇ ਵੇਖੋ, ਸਾਰਾ ਕੁਝ ਸਮਝ ਆ ਜਾਏਗਾ ਤੁਹਾਨੂੰ। ਸੀਰੀਆ 'ਚ ਇਹ ਕਿਉਂ ਹੋ ਰਿਹਾ? ਇੱਥੇ ਤੇ ਬੱਚੇ ਕੁਐਸਚਨ ਕਰਦੇ, ਜੇ ਰੱਬ ਹੈ ਤੇ ਸੀਰੀਆ ਦਾ ਸਿਸਟਮ, ਉੱਥੇ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਮਾਰੀ ਜਾਂਦੇ, ਇਹ ਕਿਉਂ ਹੈ? ਇੱਦਾਂ ਕਹਿੰਦੇ ਲੋਕ ਬੱਚਿਆਂ ਦੇ ਕੁਐਸਚਨ, ਵੀ ਰੱਬ ਹੈ ਜਿਹੜਾ, ਰੱਬ ਇੱਦਾਂ ਠੀਕ ਕਿਉਂ ਨਹੀਂ ਕਰ ਦਿੰਦਾ, ਰੱਬ ਇੱਦਾਂ ਕਿਉਂ ਨਹੀਂ ਕਰ ਦਿੰਦਾ? ਰੱਬ ਨੇ ਤੇ ਇੱਕ ਢਾਂਚਾ ਬਣਾ ਤਾ, ਅੱਗੇ ਤੇਰੀ ਜ਼ਿੰਮੇਵਾਰੀ ਹੈ। ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਹੈ। ਫਿਰ ਬੇਨਤੀ ਕਰਦਾ, ਰੱਬ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਹੈ। ਉਹ ਢਾਂਚਾ ਠੀਕ ਕਰੋਗੇ ਤਾਂ ਉਹ ਨਾਲ ਖੜਾ ਹੈ, ਵਿਗਾੜ ਕੇ ਰੱਖਣਾ ਚਾਹੁੰਦੇ ਹੋ ਤੇ ਵਿਗਾੜੀ ਰੱਖੋ, ਜਿੱਦਣ ਬਦਲਣਾ ਚਾਹੋਗੇ ਉਦਣ ਬਦਲ ਦਿਓ, ਉਦਣ ਉਹ ਨਾਲ ਖੜਾ ਹੈ। ਜੇ ਅਸੀਂ ਇੱਦਾਂ ਹੀ ਪਸੰਦ ਹੈ ਸਾਨੂੰ ਤੇ ਰੱਖੀ ਰੱਖੋ। ਜੇ ਸਬਰ ਨਾ ਚਾਹੁੰਦੇ ਹੋ ਤੇ ਸਬਰੋ, ਜੇ ਇਦਾਂ ਹੀ ਪਸੰਦ ਹੈ ਤੇ ਇਦਾਂ ਹੀ ਠੀਕ ਹੈ ਭਾਈ। ਪਰਮਾਤਮਾ ਨੇ ਕਿਹਾ ਤੈਨੂੰ ਤੇਰੀ ਜ਼ਿੰਮੇਵਾਰੀ ਚੱਕਣੀ ਪਊ, ਮੈਂ ਤੈਨੂੰ ਬਣਾ ਦਿੱਤਾ, ਹੁਣ ਅਗਾਂਹ ਤੂੰ ਬਣਾ ਲੈ ਜੋ ਬਣਾਉਣਾ ਹੈ। ਆਖੋ ਸਤਿਨਾਮ
ਸ੍ਰੀ ਵਾਹਿਗੁਰੂ।
ਰੱਬ ਐਂ ਕਹੂ ਤੈਨੂੰ ਵੀ ਮੈਂ ਤੈਨੂੰ ਬਣਾ ਦਿੱਤਾ, ਹੁਣ ਅਗਾਂਹ ਤੂੰ ਬਣਾ, ਜਿਹੜਾ ਕੰਮ ਤੇਰੇ ਕਰਨ ਵਾਲਾ ਉਹ ਵੀ ਮੈਂ ਕਰਾਂ, ਆ ਕੇ ਵੀ ਹੁਣ ਸੜਕਾਂ ਵੀ ਮੈਂ ਬਣਾਵਾਂ, ਰੂਲ ਵੀ ਮੈਂ ਬਣਾਵਾਂ, ਇੱਥੇ ਟ੍ਰੈਫਿਕ ਸਿਸਟਮ ਵੀ ਮੈਂ ਬਣਾਵਾਂ, ਹੋਸਪਿਟਲ ਵੀ ਮੈਂ ਠੀਕ ਕਰਾਂ, ਐਜੂਕੇਸ਼ਨ ਸਿਸਟਮ ਵੀ ਮੈਂ ਠੀਕ ਕਰਾਂ, ਮੈਂ ਤੈਨੂੰ ਬਣਾ ਦਿੱਤਾ ਗਾ, ਹੁਣ ਤੂੰ ਬਣਾ। ਦਿਮਾਗ ਤੇਰੇ ਸਿਰ ਤੇ ਰੱਖ ਕੇ ਨਹੀਂ ਭੇਜਿਆ, ਤੇਰਾ ਦਿਮਾਗ ਘੜਿਆ ਹੋਇਆ, ਹੁਣ ਤਾਂ ਅੱਗੇ ਕਰ ਲੈ। ਤੇ ਜੇ ਆਪਾਂ ਕਰਾਂਗੇ ਫਿਰ ਹੰਕਾਰ ਫੇਰ ਨਹੀਂ ਕਰ ਸਕਦੇ, ਫਿਰ ਵੀ ਕਹਾਂਗੇ ਵੀ ਰੱਬ ਨੇ ਦਿਮਾਗ ਘੜਿਆ ਸੀ ਤਾਂ ਹੀ ਬਣਾਇਆ। ਆਖੋ ਸਤਿਨਾਮ। ਮੈਂ ਕਿੱਥੋਂ ਬਣਾ ਲੈਂਦਾ ਜੇ ਮੇਰਾ ਸਾਹ ਨਾ ਚੱਲਦਾ, ਮੇਰਾ ਦਿਮਾਗ ਨਾ ਹੁੰਦਾ, ਮੈਂ ਕਿਵੇਂ ਕਰ ਲੈਂਦਾ? ਸਾਨੂੰ ਫਿਰ ਵੀ ਉਹਨੂੰ ਕ੍ਰੈਡਿਟ ਦੇਣਾ ਪੈਣਾ ਹੈ ਕਿਤੇ ਨਾ ਕਿਤੇ। ਆਪਾਂ ਦੇਵਾਂਗੇ ਕ੍ਰੈਡਿਟ ਬੰਦਿਆਂ ਨੂੰ ਤੇ ਬੰਦਿਆਂ ਨੇ ਕਹਿਣਾ ਉਹਦੀ ਕਿਰਪਾ ਹੈ, ਤੇ ਜੇ ਗਲਤ ਹੋ ਗਿਆ ਤੇ ਜ਼ਿੰਮੇਵਾਰੀ ਚੱਕਣੀ ਪਊ, ਸਾਡੀ ਜ਼ਿੰਮੇਵਾਰੀ, ਸਾਥੋਂ ਸਾਡੀ ਗਲਤੀ, ਅਸੀਂ ਆਪਣਾ ਦਿਮਾਗ ਵਰਤੀ ਨਹੀਂ ਸਕਦੇ, ਇਹਦੀ ਜ਼ਿੰਮੇਵਾਰ ਅਸੀਂ ਆਪ ਆ। ਸੋ ਤਾਂ ਕਰਕੇ ਕਿਤੇ ਨਾ ਕਿਤੇ ਇਹ ਨੁਕਤਾ ਸਾਡੀ ਦਿਮਾਗ ਵਿੱਚ ਜ਼ਰੂਰ ਆਉਣਾ ਚਾਹੀਦਾ ਹੈ। ਜੇ ਬੰਦਾ ਸਮਝਣਾ ਨਹੀਂ ਚਾਹੁੰਦਾ ਤੇ ਕੋਈ ਨਹੀਂ ਸਮਝਾ ਸਕਦਾ। ਮੈਂ ਅੱਗੇ ਵੀ ਕੈਨੇਡਾ ਵਿੱਚ ਇੱਕ ਦਫ਼ਾ ਇਹ ਗੱਲ ਕਰ ਚੁੱਕਿਆ, ਮਨਮੁੱਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ? ਜੇ ਕਹਿੰਦੇ ਬੰਦਾ ਸਮਝਣਾ ਨਹੀਂ ਚਾਹੁੰਦਾ, ਤੀਸਰੇ ਪਾਤਸ਼ਾਹ ਕਹਿੰਦੇ ਕੋਈ ਨਹੀਂ ਫਿਰ ਉਹਨੂੰ ਸਮਝਾ ਸਕਦਾ। ਜਿਹੜਾ ਮਨਮੁੱਖ ਹੈ, ਤੁਸੀਂ ਜੋ ਮਰਜ਼ੀ ਲਾ ਲਓ, ਬਗਲੇ ਨੂੰ ਤੁਸੀਂ ਹੰਸਾਂ ਵਿੱਚ ਰਲਾ ਦਿਓਗੇ, ਉਹਨੇ ਰਲ ਨਹੀਂ ਜਾਣਾ। ਹੰਸ ਬਣ ਨਹੀਂ ਜਾਣਾ, ਜੇ ਬਗਲਾ ਹੈ ਤਾਂ ਉਹਨੇ ਬਗਲਾ ਹੀ ਰਹਿਣਾ। ਜਿੰਨਾ ਮਰਜ਼ੀ ਮਨਮੁੱਖ ਨੂੰ ਗੁਰਮੁਖਾਂ 'ਚ ਬਿਠਾਓ, ਰਲਾਓ, ਜਿਹੜਾ ਖੁਦ ਨਹੀਂ ਨਾ ਰਲਣਾ ਚਾਹੁੰਦਾ, ਤੁਹਾਡੇ ਰਲਾਇਆਂ 'ਤੇ ਨਹੀਂ ਰਲ ਜਾਣਾ। ਇੱਥੇ ਕਈ ਤੁਹਾਡੇ 'ਚ ਵੀਰ ਭਰਾ ਕਹਿੰਦੇ ਮੁੰਡਾ ਨਸ਼ਾ ਕਰਦਾ, ਕੀ ਕਰੀਏ, ਕੋਈ ਚੰਗੀ ਕੁੜੀ ਲੈ ਆਈਏ ਫਿਰ ਸੁਧਰ ਜਾਏਗਾ। ਹੁੰਦੇ ਨੇ ਕਈ ਇੱਦਾਂ ਦੇ ਬੰਦੇ, ਨਾ ਪਿਆਰਿਓ, ਜ਼ਿੰਦਗੀਆਂ ਬਰਬਾਦ ਨਾ ਕਰਿਆ ਕਰੋ ਕਿਸੇ ਦੀਆਂ ਧੀਆਂ ਦੀ, ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਨਾ ਕਰਿਆ। ਖੁੱਲ੍ਹ ਕੇ ਦੱਸੋ ਵੀ ਠੀਕ ਹੈ ਜੀ, ਨਸ਼ਾ ਕਰਦਾ ਸੀ, 2 ਸਾਲ ਹੋ ਗਏ ਹੁਣ ਬਚਿਆ। ਪਹਿਲਾਂ ਜ਼ਰੂਰ ਨਸ਼ਾ ਕਰਦਾ ਸੀ, ਅਸੀਂ ਤਾਂ ਕੈਂਪਾਂ ਵਿੱਚ ਰੱਖ ਰੱਖ ਕੇ ਇਹਨੂੰ, ਹੁਣ ਮਾੜਾ ਜਿਹਾ ਫਰਕ ਪਿਆ। ਖੁੱਲ੍ਹ ਕੇ ਦੱਸੋ, ਸੱਚ ਦੱਸੋ, ਕਿਸੇ ਦੀ ਧੀ ਦੀ ਜ਼ਿੰਦਗੀ ਨਾ ਬਰਬਾਦ ਕਰੋ। ਜਿਹੜਾ ਨਹੀਂ ਸਮਝਣਾ ਚਾਹੁੰਦਾ ਉਹਨੇ ਕਿਸੇ ਦੀ ਧੀ ਨਾ ਆਉਣ ਨਾਲ ਸਮਝ ਨਹੀਂ ਜਾਣਾ, ਨਹੀਂ ਬਦਲ ਜਾਣਾ। ਬਸ ਜ਼ਿੰਮੇਵਾਰੀਆਂ ਚੱਕਣੀਆਂ ਸਿੱਖ ਲਈ। ਆਹ ਸ਼ਬਦ ਇੱਕ ਪੜ੍ਹ ਲਓ, ਫਿਰ ਚੇਤਾ ਰਹਿ ਜਾਏਗੀ ਗੱਲ, ਦਿਮਾਗ 'ਚ ਰੱਖਿਓ। ਹਰੇਕ ਜਗ੍ਹਾ ਆਹ ਨੁਕਤਾ ਲਾਇਓ, ਅੱਜ ਸੰਸਾਰ ਦਾ ਸਿਸਟਮ ਮਾੜਾ ਹੈ ਅਤੇ ਜ਼ਿੰਮੇਵਾਰ ਅਸੀਂ, ਚੰਗਾ ਹੋਏਗਾ ਅਤੇ ਤੁਹਾਨੂੰ ਕ੍ਰੈਡਿਟ ਮਿਲਣਾ। ਜੇ ਅੱਜ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ, ਇਹਦਾ ਜ਼ਿੰਮੇਵਾਰ ਮੈਂ ਐਕਸਰਸਾਈਜ਼ ਨਹੀਂ ਕਰਦਾ, ਮੇਰਾ ਕੋਲੈਸਟ੍ਰੋਲ ਵੱਧਦਾ, ਇਹਦਾ ਮੈਂ ਜ਼ਿੰਮੇਵਾਰ। ਜੇ ਅੱਜ ਮੈਨੂੰ ਸ਼ੂਗਰ ਹੁੰਦੀ ਹੈ ਤੇ ਇਹਦਾ ਮੈਂ ਜ਼ਿੰਮੇਵਾਰ। ਫਿਰ ਕਈ ਸਵਾਲ ਖੜਾ ਹੋ ਜਾਂਦਾ, ਫਿਰ ਮੇਰੇ ਤੇ ਪਿਤਾ ਨੂੰ ਸ਼ੂਗਰ ਸੀ, ਮੈਨੂੰ ਤਾਂ ਹੋ ਗਈ, ਇਹਦਾ ਕੀ ਇਲਾਜ? ਵੀ ਮੈਂ ਤੇ ਐਕਸਰਸਾਈਜ਼ ਕਰਦਾ ਸੀ ਪਰ ਮੇਰੇ ਪਿਤਾ ਨੂੰ ਸ਼ੂਗਰ ਸੀ। ਫਿਰ ਇਹ ਕਿਤੇ ਨਾ ਕਿਤੇ ਸਿਸਟਮ ਦੀ ਕਮੀ ਹੈ, ਰੱਬ ਦਾ ਕਸੂਰ ਫਿਰ ਵੀ ਨਹੀਂ, ਜਾਂ ਮੇਰੀ ਕਮੀ ਹੈ ਜਾਂ ਇਹ ਸਿਸਟਮ ਦੀ ਕਮੀ ਹੈ, ਪਰਮਾਤਮਾ ਦਾ ਕਸੂਰ ਕੋਈ ਨਹੀਂ ਇਹਦੇ ਵਿੱਚ, ਰੱਬ ਦਾ ਕਸੂਰ ਕੋਈ ਨਹੀਂ। ਅੱਜ ਮੈਂ ਸ਼ੂਗਰ ਦਾ ਮਰੀਜ਼ ਹਾਂ ਜੇ, ਤੇ ਇਹਦਾ ਜ਼ਿੰਮੇਵਾਰ ਮੈਂ। ਅੱਜ ਮੈਂ ਰੋਗੀ ਹਾਂ ਤੇ ਇਹਦਾ ਜ਼ਿੰਮੇਵਾਰ ਮੈਂ। ਹੁਣ ਮੈਂ ਕਿੰਨੀ ਵਾਰੀ ਇਹ ਗੱਲ ਕੀਤੀ ਹੈ, ਸਾਡੇ ਇੱਥੇ ਬੀਬੀਆਂ ਸਾਡੀਆਂ ਭੈਣਾਂ ਕਿੰਨੀਆਂ ਕਹਿੰਦੀਆਂ ਵੀ ਗੋਡੇ ਬੜੇ ਦੁਖਦੇ ਜੀ, ਬੜਾ ਠੰਡ ਬਣੀ ਹੈ ਜੀ। ਇੰਡੀਆ ਵੀ ਮੈਨੂੰ ਇੱਕ ਬੇਬੇ ਮਿਲੀ, ਕਹਿੰਦੀ ਗੋਡੇ ਬੜੇ ਦੁਖਦੇ। ਮੈਂ ਕਿਹਾ ਬੇਬੇ ਸਵੇਰੇ ਸਵੇਰੇ ਨਾ ਤੱਤਾ ਤੱਤਾ ਪਾਣੀ 4-5 ਗਲਾਸ ਪੀਆ ਕਰ, ਗਰਮ ਗਰਮ, ਡਾਕਟਰ ਕਹਿੰਦੇ ਹੈ। ਅਤੇ ਮੈਂ ਕਿਹਾ ਬੰਦਾ ਬਿਲਕੁਲ ਫਰੈਸ਼ ਹੋ ਜਾਂਦਾ ਹੈ, ਜਿਹੜੀ ਚਰਬੀ ਵੱਧ ਰਹੀ ਹੈ ਖੁਰਨ ਲੱਗ ਜਾਏਗੀ। ਬੇਬੇ ਗਰਮ ਗਰਮ ਪਾਣੀ ਨਾ 4-5 ਕਿੱਥੇ ਪੀਤਾ ਜਾਂਦਾ ਹੈ, ਨਾ ਇੱਦਾਂ ਹੀ ਇੱਦਾਂ ਹੀ, ਕਿਹੜਾ 5 ਗਲਾਸ ਗਰਮ ਪਾਣੀ ਪੀ। ਅਤੇ ਇੱਥੇ ਪਕੌੜੇ ਵੇਖਿਓ ਬਾਹਰ, ਇੱਥੇ ਵੀ ਕਈ ਵਾਰੀ ਲੱਗੇ ਡੀਸੀ ਲਾ ਲੈਂਦੇ ਸਾਰੇ, ਉਹ ਪਲੇਟ 'ਚ ਉਹਨੇ ਪੈਂਦੇ ਨਹੀਂ ਜਿੰਨੇ ਅਸੀਂ ਤੁਲ ਲੈਂਦੇ ਉਹਦੇ ਵਿੱਚ, ਵੀ ਇੱਕ ਵਾਰੀ ਭਰ ਲਓ। ਸੱਚੀ ਗੱਲ ਹੈ ਇਹ, ਤੁਸੀਂ ਵੇਖਿਓ ਭਲਾ ਜਿਹੜੀ ਬੇਬੇ ਕਹਿੰਦੀ ਗੋਡੇ ਬਹੁਤ ਦੁਖਦੇ, ਪਾਣੀ ਦਾ ਗਲਾਸ ਨਹੀਂ ਪੀਤਾ ਜਾਂਦਾ ਤੇ ਪਲੇਟ 'ਚ ਪਕੌੜੇ ਵੇਖਿਓ, ਆਹ ਹਾਲ ਹੈ ਸਾਡਾ। ਤੇ ਜੇ ਅੱਜ ਮੇਰਾ ਬੇੜਾ ਗਰਕ ਹੈ ਇਹਦਾ ਜ਼ਿੰਮੇਵਾਰ ਮੈਂ, ਇੱਦਾਂ ਚੱਕਣੀ ਪੈਣੀ ਜੀ ਜ਼ਿੰਮੇਵਾਰੀ ਸਾਨੂੰ। ਗੁਰਦੁਆਰੇ ਜਾ ਕੇ ਅਰਦਾਸ ਕਰਾਓ ਜੀ, ਭਾਈ ਜੀ ਅਰਦਾਸ ਕਰੋ, ਸਾਡੇ ਗੋਡੇ ਚੱਲ ਪੈਣ, ਸਾਡੇ ਮੋਢੇ ਚੱਲ ਪੈਣ, ਸਾਡੀ ਸ਼ੂਗਰ ਠੀਕ ਹੋ ਜਾਏ। ਤੇ ਅਸੀਂ ਜੇ ਕਹੀਏ ਵੀ ਹਾਂਜੀ ਲੋ ਤੁਹਾਡੀ ਅਰਦਾਸ ਕਰ ਦਿੰਦੇ ਹਾਂ ਵੀ ਤੁਹਾਡੀ ਸ਼ੂਗਰ ਠੀਕ ਹੋ ਜਾਏਗੀ, ਮੈਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਬੇਬੇ ਨੂੰ ਇਹ ਸਮਝਾਉਣਾ ਚਾਹੀਦਾ ਬੇਬੇ ਮਿੱਠਾ ਬੰਦ ਕਰ ਦੇ, ਮਿੱਠਾ ਬੰਦ ਕਰ। ਵੇਖੋ ਨਾ, ਇੱਕ ਬੰਦਾ ਮੇਰੇ ਤੋਂ ਅਰਦਾਸ ਕਰਾਉਣ ਆਇਆ ਹੈ, ਮੈਂ ਜੀ ਅਰਦਾਸ ਕਰਾਉਣ ਆਇਆ, ਮੈਂ ਬਾਹਰ ਕਿੱਕਰ ਬੀਜ ਕੇ ਆਇਆ ਤੇ ਦਾਖਾਂ ਦੀ ਅਰਦਾਸ ਕਰਾਉਣ ਆਇਆ ਵੀ ਦਾਖਾਂ ਲੱਗ ਜਾਣ, ਮੈਨੂੰ ਅਰਦਾਸ ਇਹ ਕਰਨੀ ਚਾਹੀਦੀ ਹੈ ਵੀ ਦਾਖਾਂ ਲੱਗ ਜਾਣ, ਜਾਂ ਮੈਨੂੰ ਇਹ ਸਮਝਾਉਣਾ ਚਾਹੀਦਾ ਵੀ ਤੈਨੂੰ ਬੀਜ ਦਾਖਾਂ ਵਾਲੇ ਬੀਜਣੇ ਪੈਣਗੇ, ਇਹ ਸਮਝਾਉਣਾ ਚਾਹੀਦਾ ਕਿ ਅਰਦਾਸ ਕਰਨੀ ਚਾਹੀਦੀ ਹੈ। ਅਸੀਂ ਕਿੱਕਰਾਂ ਤੇ ਦਾਖਾਂ ਦੀ ਅਰਦਾਸ ਕਰਦੇ ਹਾਂ ਅਗਲੇ ਦੀ, ਅਗਲਾ ਕਿੱਕਰ ਬੀਜ ਕੇ ਆਇਆ ਸਾਡੇ ਵਰਗਿਆਂ ਤੋਂ ਅਰਦਾਸ ਦਾਖਾਂ ਲੱਗਣ ਦੀ ਕਰਾਉਂਦਾ। ਸਾਨੂੰ ਬਿਠਾ ਕੇ ਸਮਝਾਉਣਾ ਇਹ ਚਾਹੀਦਾ ਵੀ ਜੇ ਚਾਹੁੰਦੇ ਹੋ ਨਾ ਵੀ ਦਾਖਾਂ ਲੱਗਣ ਤੇ ਤੁਹਾਨੂੰ ਕਿੱਕਰ ਬੀਜਣੇ ਛੱਡ ਕੇ ਦਾਖਾਂ ਸਟਾਰਟ ਕਰਨੀਆਂ ਪੈਣਗੀਆਂ, ਏਦਾਂ ਸਮਝਾਉਣਾ ਪੈਣਾ ਸਾਨੂੰ। ਅਸੀਂ ਇਹ ਨਹੀਂ ਕਹਿ ਸਕਦੇ ਵੀ ਠੀਕ ਹੈ ਜੀ ਹਾਂ ਲੈ ਤੇਰੀ ਵੀ ਅਰਦਾਸ ਕਰ ਦਿੰਦੇ ਹਾਂ, ਤੇਰੀ ਵੀ ਕਰ ਦਿੰਦੇ ਹਾਂ, ਸਾਡਾ ਤੇ ਕੰਮ ਏਦਾਂ ਹੀ ਚੱਲ ਹੀ ਇਹ ਰਿਹਾ ਜੀ। ਧਰਮ ਹੈ ਜਿਹੜਾ ਸਾਡੇ 'ਚ ਧੰਦਾ ਬਣਦਾ ਜਾਂਦਾ, ਕਿਤੇ ਨਾ ਕਿਤੇ ਸਾਨੂੰ ਐਜੂਕੇਟ ਕਰਨਾ ਪੈਣਾ ਸਿਸਟਮ, ਕਿਤੇ ਨਾ ਕਿਤੇ ਐਜੂਕੇਟ ਕਰਨਾ ਪੈਣਾ। ਇਹਦੇ ਨਾਲ ਇੱਕ ਵੱਡੀ ਪ੍ਰੋਬਲਮ ਵੀ ਆਉਂਦੀ ਹੈ, ਅਗਲਾ ਕਹਿੰਦਾ ਯਾਰ ਅਰਦਾਸ ਹੋਵੇ ਤੇ ਬੰਦਾ ਮਿੱਠਾ ਖਾ ਕੇ ਵੀ ਸ਼ੂਗਰ ਠੀਕ ਹੋ ਸਕਦੀ ਹੈ। ਅਗਲਾ ਸਵਾਲ ਬੰਦੇ ਦੇ ਦਿਮਾਗ 'ਚ ਹੀ ਵੱਜਦਾ ਵੀ ਅਰਦਾਸ ਤੇ ਤਾਕਤ ਬੜੀ, ਕੁਦਰਤ ਦਾ ਨਿਯਮ ਨਹੀਂ ਟੁੱਟਦਾ ਪਿਆਰਿਓ, ਰੱਬ ਆਪਣੇ ਬਣਾਏ ਨਿਯਮ ਨਹੀਂ ਤੋੜਦਾ, ਚਾਹੇ ਜਿੱਡਾ ਵੱਡਾ ਮਰਜ਼ੀ ਤੂੰ ਬ੍ਰਹਮ ਗਿਆਨੀ ਬਣਿਆ ਫਿਰ ਉਹ ਸਿਫਾਰਸ਼ਾਂ ਨਹੀਂ ਮੰਨਦਾ, ਉਹ ਆਪਣਾ ਸਿਸਟਮ ਨੂੰ ਫੋਲੋ ਕਰਨ ਨੂੰ ਕਹਿੰਦਾ। ਮਾਲਕ ਨੇ ਨਿਯਮ ਤੋੜਨ ਵਾਸਤੇ ਨਹੀਂ ਬਣਾਏ, ਉਹਨੇ ਜਿਹੜਾ ਸਿਸਟਮ ਬਣਾਇਆ ਸਾਡੇ ਲਈ ਬਣਾਇਆ। ਸਾਨੂੰ ਰੱਬ ਜੀ ਦੇ ਨਿਯਮ ਨੂੰ ਸਮਝ ਕੇ ਮੰਨ ਕੇ ਜ਼ਿੰਦਗੀ ਜਿਉਣੀ ਪੈਣੀ ਹੈ, ਚੱਲਣਾ ਪੈਣਾ, ਪਰਮਾਤਮਾ ਦਾ ਨਿਯਮ ਮੰਨਣਾ ਪੈਣਾ। ਅਰਦਾਸ ਦਾ ਮਤਲਬ ਸੈਲਫ ਟੌਕ ਹੈ, ਆਪਣੇ ਆਪ ਨਾਲ ਗੱਲ ਹੈ, ਆਪਣੇ ਆਪ ਨੂੰ ਕਾਇਮ ਕਰਨਾ ਹੁੰਦਾ। ਸੈਲਫ ਟੌਕ ਕਰੋ, ਆਪਣੀਆਂ ਗਲਤੀਆਂ ਆਪਣੀਆਂ ਕਮੀਆਂ ਕੱਢੀਏ, ਆਪਣੇ ਆਪ ਨੂੰ ਕੌਨਫੀਡੈਂਸ ਵਿੱਚ ਲੈ ਕੇ ਆਈਏ, ਮੈਂ ਕਰ ਲੈਣਾ, ਮੈਂ ਕਰ ਸਕਦਾ, ਮੈਂ ਦੌੜਾਂਗਾ, ਮੈਂ ਭੱਜਾਂਗਾ, ਮੈਂ ਐਕਸਰਸਾਈਜ਼ ਕਰਾਂਗਾ, ਮੈਂ ਪਰਹੇਜ਼ ਰੱਖਾਂਗਾ, ਮੈਂ ਡਾਇਟ 'ਤੇ ਰਹਾਂਗਾ। ਇੱਦਾਂ ਆਪਣੇ ਆਪ ਨੂੰ ਸਾਨੂੰ ਸਟਰੋਂਗ ਕਰਨਾ ਪੈਣਾ, ਸੈਲਫ ਟੌਕ ਕਰਨੀ ਪੈਣੀ ਹੈ, ਆਪਣੇ ਆਪ ਨਾਲ ਗੱਲ ਕਰਨੀ ਪੈਣੀ ਹੈ, ਆਪਣੇ ਆਪ ਨੂੰ ਬਦਲਣ ਵਾਲੇ ਰਾਹ 'ਤੇ ਤੁਰਨਾ ਪੈਣਾ ਹੈ, ਆਪਣੇ ਆਪ ਨੂੰ ਚੇਂਜ ਕਰਨਾ ਪੈਣਾ ਹੈ। ਕਿੱਕਰ ਬੀਜ ਕੇ ਦਾਖਾਂ ਲੱਗਣ ਦੀ ਅਰਦਾਸ ਨਾ ਕਰਾਈਏ, ਕਿੱਕਰ ਬੀਜ ਕੇ ਦਾਖਾਂ ਲੱਗਣ ਦੀ ਅਰਦਾਸ ਨਾ ਕਰਾਈਏ। ਨਾ ਇੱਦਾਂ ਹੋਣਾ ਹੈ, ਨਾ ਕੁਦਰਤ ਵਿੱਚ ਇੱਦਾਂ ਹੁੰਦਾ ਹੈ ਵੀ ਕਿੱਕਰ ਬੀਜ ਕੇ ਦਾਖਾਂ ਲੱਗ ਜਾਣਗੀਆਂ, ਇਹ ਹੋਣਾ ਨਹੀਂ। ਕੱਲ ਪੜ੍ਹਦੇ ਫਰੀਦਾ ਲੋੜ ਹੈ ਦਾਖ ਚੋਰੀਆਂ, ਕਿੱਕਰ ਬੀਜੈ ਜੱਟ
ਫਰੀਦਾ ਲੋੜੀਆਂ, ਕਿੱਕਰ ਬੀਜੈ ਜੱਟ ਹੰਡੇ
ਜੀ। ਆ ਇੱਕ ਸ਼ਬਦ ਤੀਸਰੇ ਪਾਤਸ਼ਾਹ ਦਾ ਮਨਮੁਖ ਲੋਕ ਸਮਝਾਈਏ, ਲੋਕ ਜਲਦੀ ਜਲਦੀ ਪੜ੍ਹਦੇ, ਕਦੋਂ ਸਮਝਾਇਆ ਜਾਏ। ਮਨਮੁਖ ਕਹਿੰਦੇ ਜੇ ਸਮਝਣਾ ਨਹੀਂ ਚਾਹੁੰਦਾ ਫਿਰ ਬੰਦਾ ਨਹੀਂ, ਬਾਹਰਲਾ ਨਹੀਂ ਕੋਈ ਸਮਝਾ ਸਕਦਾ। ਜੇ ਬੰਦਾ ਆਪਣੇ ਆਪ ਨੂੰ ਬਦਲਣਾ ਨਾ ਚਾਹੇਗਾ ਫਿਰ ਨਹੀਂ। ਤਾਂ ਕਰਕੇ ਗਿਆਨ ਲੈ, ਆਪਣੇ ਮਨ ਨਾਲ ਗੱਲ ਕਰੋ, ਆਪਣੇ ਆਪ ਨੂੰ ਕਚਹਿਰੀ 'ਚ ਖਿਲਾਰੋ, ਆਪਣੇ ਮਨ ਤੇ ਕੰਮ ਕਰਨਾ ਪੈਣਾ, ਲੋਕਾਂ ਦੇ ਨਹੀਂ, ਆਪਣੇ ਆਪ ਨਾਲ ਗੱਲ ਕਰੀਏ। ਅਗਲੇ ਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਵੀ ਮੇਰੇ 'ਤੇ ਇੱਦਾਂ ਸਮਝ ਆਈ ਹੈ, ਤੈਨੂੰ ਆ ਆ ਆਹ ਵੇਖ ਲੈ, ਬਦਲਣਾ ਨਾ ਬਦਲਣਾ ਅਗਲੇ ਦੀ ਮਰਜ਼ੀ ਹੈ। ਹਾਂਜੀ ਆ ਸੁਣ ਲਿਓ ਇੱਕ ਵਾਰ ਸ਼ਬਦ,
ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, मन मुखर लाया नार लें पे किरत फिराए लिबतात दोएरा है हुक्मी कार कमाए गुरमुख अपना मन मारिया शब्द कसवटी नाए मन ही नाल झगड़ा मन ही नाल सत मन ही मंद समाए मन जो इच्छे सोल है सच्चे शब्द सुभाए अमृत नाम सद पुंचिए गुरमुख कार कमाए विण मने दे होरी नाल लुझड़ा जासी जन्म गवाए मन मुखी मन हठहारिया कूड़क सत कमाए गुर प्रसादी मन जिने हर से तीन बनाए नानक गुरमुख सच कमावे मन मुख आवे जाए
मैं मन्ना जे होरी नाल लुझण अपने मन तो बिना कहते जे दूजे झगड़ा लड़ता रहेगा ना भी लोग क्यों नहीं बदलते कहते जासी जन्म गवाए कहते जन्म गवा जाएगा अपना जे तेरा पोती होवे भी ये क्यों नहीं बदलता ये क्यों नहीं बदलता ये टेंशन ना ले अपने वालों कोशिश करो समझाओ इदा एक बारी कोशिश करो जे नहीं समझता तो अपने आप से कम कर लीए अपना जन्म ना गवा लीए कि हर वेले यही गल दिमाग से चली जाए गुरु हर राय साहब का पुत है राम राय जिस वेले नहीं समझिया जाके बादशाह की चापलूसी की बादशाह के गुण गाने शुरू करते ते गुरु हर राय साहब कहते जा कहते तू मेरा पोती नहीं है नहीं तो ना सही मुड़ के मथे नहीं लाया पर साडे च मोह छड़िया नहीं जाता ये टेंशन दे विच ही हर वेले लगे रहिंदे आ भी बदलता क्यों नहीं बदलता क्यों नहीं जानकारी दे सकते हो बदलना ना बदलना अगले की मर्जी है कल्ले आए हैं कल्लिया ने जाना अपने आप बारे विचार करो अपने आप नाल गल करिए वेखो विण मन्ना जे होरी नाल लुझना जासी जन्म गवाए अपने मन तो बिना जे होरां नाल एवें झगड़ता फिरदा है भी बदलते क्यों नहीं बदलते क्यों नहीं कहते अपना जन्म तो व्यर्थ गवा लेगा तू अपना जन्म व्यर्थ गवा लेगा अगला आजाद है तेरे गुलाम रखण दे नाल उन्हें गुलाम नहीं हो जाना जिन्हें बिगड़ना उन्हें हुण कई कनेडा चाह के भी नहीं बिगड़े बच्चे माँ प्यो तो इन्नी दूर आके भी कई नहीं बिगड़े ना पर कई कोल रह के बिगड़ते कई कोल रह के बिगड़ते पर जिन्हां नूं समझ है सत समुद्रां तो पार आके भी वो धीआं वो पुत नहीं बिगड़े तां करके कुछ नहीं कर सकना सिर्फ एक दस सकते हैं भी लै भाई आ राह ठीक है आ गलत है अगे अगले की मर्जी ता करके जिन्हें बदलना उन्हें बदल ही जाए सुआओ कल आप जेड़ा इतिहास गल करते पंज ने जेडे हावी हो जाते आप पहले दिन गल की भी जे ज्ञानी को जाए ये एनर्जी ये पंजे ये मित्र ने अज्ञानी को जाए ये दुश्मन कोई काम क्रोध लो मोह हंकार माड़ा कुछ नहीं एक एनर्जी है ज्ञानी कोल आउणगे उन्हें इहदे तों फायदा ले लेना है मूर्ख कोल आउणगे अज्ञानी कोल आउणगे उहनूं इह तंग करनगे पंजी एनर्जी है बस असीं अकल लवांगे समझ लवांगे ते पंजां तों कम लैण दी जाच आ जू सानूं तेरी शरण तेरे परवासे पंच दुष्ट लै साधे इह हावी हो जांदे आ लोभ हावी हो जाता है जिंदगी बर्बाद कर देता है काम हावी हो जाता है जिंदगी बर्बाद कर गुस्सा कईयां दा हावी हो जाता है जिंदगी बर्बाद कर ਮੋਹ ਹਾਵੀ ਹੋ ਜਾਂਦਾ ਹੈ, ਹੰਕਾਰ ਕਈਆਂ ਦਾ ਹਾਵੀ ਹੋ ਜਾਂਦਾ ਹੈ। ਅਗਿਆਨੀਆਂ ਕੋਲ ਜਦੋਂ ਇਹ ਐਨਰਜੀ ਆਉਣੀ ਹੈ ਉਦੋਂ ਬਹੁਤ ਨੁਕਸਾਨ ਹੋਣਾ ਹੈ, ਤੇ ਜਦੋਂ ਇਹੀ ਐਨਰਜੀ ਗਿਆਨੀ ਕੋਲ ਆਉਂਦੀ ਹੈ, ਗਿਆਨਵਾਨ ਕੋਲ ਹੁੰਦੀ ਹੈ, ਫਿਰ ਉਸੇ ਹੰਕਾਰ ਨੂੰ ਸੈਲਫ ਕੌਨਫੀਡੈਂਸ ਬਣਾ ਲੈਂਦਾ, ਹੰਕਾਰ ਨੂੰ ਵੀਰ ਰਸ ਬਣਾ ਲੈਂਦਾ, ਉਸੇ ਕਾਮ ਨੂੰ ਸ਼ੁੱਧ ਕਰਦਾ, ਉਸੇ ਗੁੱਸੇ ਦਾ ਫਾਇਦਾ ਲੈਂਦਾ। ਉਹੀ ਗੁੱਸਾ ਜਿਹੜਾ ਉਹਦਾ ਫਿਰ ਕੰਮ 'ਚ ਵੇਖੋਗੇ ਤੁਸੀਂ ਕਿਵੇਂ ਪੈਸ਼ਨ ਨਾਲ ਕਰਦਾ। ਗਿਆਨ ਹੋਣ ਕਰਕੇ ਇਹ ਪੰਜੇ ਚੀਜ਼ਾਂ ਸਹੀ ਆ ਜਾਂਦੀਆਂ। ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਵਿਛੜਦੇ ਹੈ ਸਰਸਾ ਦੇ ਕੰਢੇ ਤੇ, ਤੇ ਕੱਲ ਆਪਾਂ ਗੱਲ ਕਰਦੇ ਸੀ ਵੀ ਕੁੰਮਾ ਮਾਸ਼ਕੀ ਗਰੀਬ ਹੈ ਉਹਦੀ ਛੱਪਰੀ ਦੇ ਵਿੱਚ ਪਹਿਲੀ ਰਾਤ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਕੰਢੇ। ਥੋੜ੍ਹਾ ਜਿਹਾ ਬੇਸ ਘਟਾ ਕੇ ਥੋੜ੍ਹੀ ਜਿਹੀ ਤਿੱਖੀ ਕਰਿਓ, ਥੋੜ੍ਹੀ ਬੇਸ ਥੋੜ੍ਹਾ ਜਿਹਾ ਘਟਾਓ। ਹਾਂਜੀ, ਮਾਤਾ ਗੁਜਰ ਕੌਰ ਜੀ ਨੇ ਤੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੇ ਪਹਿਲੀ ਰਾਤ ਜਿਹੜੀ ਹੈ ਸਤਲੁਜ ਦੇ ਕੰਢੇ ਤੇ ਕੁੰਮੇ ਮਾਸ਼ਕੀ ਦੇ ਘਰ ਕੱਟੀ, ਤੇ ਛੱਪਰੀ ਵੀ ਸੋਭਾ ਪਾਉਂਦੀ ਹੈ ਜਿਹੜਾ ਜੁੜਿਆ ਹੋਇਆ ਹੋਵੇ, ਜਿਹੜਾ ਸੱਚ ਨਾਲ ਜੁੜਿਆ ਹੈ, ਬਾਣੀ ਨਾਲ ਜੁੜਿਆ, ਅਕਲ ਹੈ ਜਿਹਦੇ ਕੋਲ, ਉਹ ਛੱਪਰੀ ਵਿੱਚ ਵੀ ਬੜਾ ਵਧੀਆ ਦਿਨ ਕੱਟੀ ਕਰ ਲੈਂਦਾ। ਇੱਥੇ ਬੜੇ ਬੰਦੇ ਵੇਖੇ ਆ, ਅਪਾਰਟਮੈਂਟ 'ਚ ਬੈਠਾ ਕੋਈ, ਕਿਸੇ ਨੇ ਛੋਟਾ ਜਿਹਾ ਘਰ ਲਿਆ, ਕਈ ਬੇਸਮੈਂਟ ਵਿੱਚ ਖੁਸ਼ ਨੇ, ਕਈ ਨਿੱਕੇ ਜਿਹੇ ਘਰ 'ਚ ਖੁਸ਼ ਨੇ, ਕੋਈ ਅਪਾਰਟਮੈਂਟ 'ਚ ਖੁਸ਼ ਹੈ, ਕੋਈ ਬਿਰਲਾ ਬਹੁਤ ਵੱਡੇ ਵੱਡੇ ਘਰਾਂ ਵਿੱਚ ਵੀ ਖੁਸ਼ ਹੈ। ਪਰ ਬਹੁਤੇ ਬਹੁਤਾ ਹਾਲ ਕੀ ਹੈ, ਜਿਹਨੂੰ ਰਹਿਣ ਦਾ ਚੱਜ ਨਹੀਂ ਆਇਆ ਉਹ ਛੱਪਰੀ 'ਚ ਵੀ ਦੁਖੀ ਹੈ, ਉਹ ਅਪਾਰਟਮੈਂਟ 'ਚ ਵੀ ਦੁਖੀ ਹੈ, ਜਿੱਥੇ ਵੱਡਾ ਸਾਰਾ ਮਹਿਲ ਵਰਗਾ ਘਰ ਵੀ ਖਰੀਦ ਲਿਓ ਉੱਦਣ ਵੀ ਦੁਖੀ ਹੋਈ ਹੈ। ਜਿਹਨੂੰ ਚੱਜ ਨਹੀਂ ਆਉਣ ਰਹਿਣ ਦਾ ਆਇਆ, ਅਕਲ ਨਹੀਂ ਆਈ, ਉਹਦੇ ਲਈ ਕਨੇਡਾ ਨੇ ਵੀ ਕੁਛ ਨਹੀਂ ਸਵਾਰਿਆ, ਉਹਦਾ ਕਨੇਡਾ ਜਾ ਕੇ ਵੀ ਉਹ ਬੰਦੇ, ਅਮਰੀਕਾ ਜਾ ਕੇ ਵੀ ਉਹ ਬੰਦੇ ਦੁਖੀ ਹੈ। ਸਾਡੇ ਆਮ ਕਹਾਵਤ ਹੈ ਵੀ ਕਰਮ ਜਾਣਗੇ ਨਾਲੇ ਤੁਰ ਜਾ ਬਰਮਾ ਨੂੰ, ਕਹਿੰਦੇ ਬਰਮਾ ਚੜ ਜਾ ਤੇਰੇ ਕਰਮ ਤੇ ਨਾਲ ਹੀ ਜਾਣਗੇ ਨਾ। ਜਿਹੜੇ ਬੰਦੇ ਦੇ ਕਰਮ ਉਦਾਂ ਦੇ ਹੈ ਨਹੀਂ ਜਿਹਨੂੰ ਜਿਉਣ ਦਾ ਚੱਜ, ਉਹਨੇ ਕਨੇਡਾ ਜਾ ਕੇ ਕਿਹੜਾ ਚੱਜ ਨਾਲ ਰਹਿ ਲੈਣਾ। ਕਨੇਡਾ ਦੇ ਲੋਕਾਂ ਨੇ ਤਰੱਕੀ ਕੀਤੀ ਹੈ, ਪੰਜ ਪੰਜ ਦਿਨ ਕੰਮ ਕਰਦੇ ਹੈ, ਦੋ ਦਿਨ ਵਿਹਲੇ ਹੁੰਦੇ ਹੈ, ਉਦਣ ਵੀ ਸਮੁੰਦਰਾਂ ਦੇ ਕੰਢਿਆਂ ਤੇ ਬਹਿ ਕੇ ਕਈ ਵਾਰੀ ਕਿਤਾਬਾਂ ਹੀ ਪੜ੍ਹੀ ਜਾਂਦੇ, ਸਾਰਾ ਸਾਰਾ ਦਿਨ ਪੜ੍ਹਦੇ ਨਾ, ਸਾਰਾ ਸਾਰਾ ਦਿਨ ਲੱਗੇ ਰਹਿੰਦੇ, ਵੇਖਦੇ ਹੋ ਗੋਰਿਆਂ ਨੂੰ ਕਿਤਾਬਾਂ ਪੜ੍ਹਦੇ। ਸਾਡੇ ਵਾਲੇ ਇੱਥੇ ਵੀ ਢੋਣ ਢਾਣੀ ਜੀ ਬਣਾ ਕੇ ਤਾਸ਼ ਘੁੱਟ ਰਹੇ ਹੁੰਦੇ ਆ, ਇੱਥੇ ਵੀ ਵੇਖੇ ਆ ਉਹ, ਅਸੀਂ ਕਿਹੜਾ ਇੱਥੇ ਆ ਕੇ ਵੀ ਇਹਨਾਂ ਦੇਸ਼ਾਂ 'ਚ ਆ ਕੇ ਅਸੀਂ ਕਿਹੜਾ ਕਿਤਾਬਾਂ ਚੱਕ ਲਈਆਂ। ਚਲੋ ਇੰਡੀਆ ਤੋਂ ਲੈ ਆਉਂਦੇ ਹਾਂ ਪੰਜਾਬੀ ਦੀਆਂ ਕਿਤਾਬਾਂ ਪੜ੍ਹ ਲਿਆ ਕਰਾਂਗੇ, ਅਸੀਂ ਉੱਥੇ ਵੀ ਉਹੀ ਕੰਮ ਕਰਦੇ ਸੀ, ਅਸੀਂ ਇੱਥੇ ਵੀ ਉਹੀ ਕੰਮ ਕਰਦੇ। ਜਿਹਨਾਂ ਨੂੰ ਇੱਥੇ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ ਜਿਹਦੇ ਇੰਡੀਆ ਜਾਣਗੇ ਉੱਥੇ ਵੀ ਪੜ੍ਹਨਗੇ, ਜਿਹਨਾਂ ਨੇ ਪੜ੍ਹਨਾ, ਜਿਹਨਾਂ ਨੇ ਸਮਝਣਾ, ਜਿਹਨਾਂ ਨੇ ਅੱਗੇ ਵਧਣਾ, ਇੱਦਾਂ ਹੀ ਵੱਧਦੇ ਆ ਉਹ। ਜਿਹੜੇ ਬੰਦੇ ਨੂੰ ਜ਼ਿੰਦਗੀ ਜਿਉਣ ਦਾ ਚੱਜ ਨਹੀਂ ਆਇਆ ਨਾ, ਉਹਦੇ ਲਈ ਕਨੇਡਾ ਅਮਰੀਕਾ ਦਾ ਜਾਂ ਇੰਡੀਆ ਦਾ ਕੋਈ ਫਰਕ ਨਹੀਂ, ਤੇ ਜਿਹਨੂੰ ਜਿਉਣ ਦਾ ਚੱਜ ਆਉਂਦਾ ਹੈ। ਮੈਨੂੰ ਜਵਾਬ ਦਿਓ ਸਿੰਘੋ, ਜਰਾ ਗੱਲ ਦੱਸਿਓ, ਮੇਰੇ ਨਾਲ ਦੇ ਬੰਦੇ ਨੂੰ ਕੀਬੋਰਡ ਵਜਾਉਣਾ ਆਉਂਦਾ ਹੈ, ਇੰਡੀਆ 'ਚ ਵਜਾਉਣਾ ਆਉਂਦਾ, ਕਨੇਡਾ ਕਿ ਭੁੱਲ ਗਿਆ, ਇੱਥੇ ਵੀ ਆਉਂਦਾ ਹੈ, ਤੇ ਜੇ ਇਹਨੂੰ ਜੇਲ੍ਹ ਹੋ ਜੇ, ਕੱਲ੍ਹ ਨੂੰ ਕਿਸੇ ਗਲਤ ਕੰਮ 'ਚ ਫੜਿਆ ਜਾਵੇ, ਤੇ ਜੇਲ੍ਹ ਵਿੱਚ ਜੇ ਕੀਬੋਰਡ ਲਿਆ ਕੇ ਦੇਣ ਪੁਲਿਸ ਵਾਲੇ ਵੀ ਇੱਥੇ ਵਜਾ ਕੇ ਵਿਖਾ, ਉੱਥੇ ਭੁੱਲ ਜੂ ਕਿ ਉੱਥੇ ਵੀ ਆ ਜੂ? ਭੁੱਲ ਨਹੀਂ ਸਕਦਾ, ਇਹ ਕਲਾ ਹੈ, ਇਹ ਕਲਾ ਹੈ। ਚਾਹੇ ਮਹਿਲ 'ਚ ਬਿਠਾ ਦਿਓ ਤਾਂ ਵੀ ਵਜਾ ਲਓ, ਚਾਹੇ ਰੂੜੀ ਤੇ ਬਿਠਾ ਲਿਓ ਉੱਥੇ ਵੀ ਵਜਾ ਲਓ, ਚਾਹੇ ਕਨੇਡਾ 'ਚ ਬਿਠਾ ਲਿਓ, ਚਾਹੇ ਇੰਡੀਆ 'ਤੇ ਬਿਠਾ ਲਿਓ, ਜੇ ਕਲਾ ਹੈ। ਆਨੰਦ 'ਚ ਰਹਿਣਾ ਇੱਕ ਕਲਾ ਹੈ, ਜਿਹੜਾ ਗੁਰੂ ਤੋਂ ਸਿੱਖ ਗਿਆ ਜਿੱਥੇ ਮਰਜ਼ੀ ਰੱਖ ਲਿਓ ਆਨੰਦ 'ਚ ਹੀ ਰਹੂ, ਇਹ ਕਲਾ ਹੈ। ਆਨੰਦ ਭਇਆ ਮੇਰੀ ਮਾਏ,
ਸਤਿਗੁਰੂ
ਸਤਿਗੁਰੂ
ਮੈਂ ਪਾਇਆ।
ਸੱਚਾ ਗਿਆਨ ਹੋ ਗਿਆ, ਹੁਣ ਤੇ ਆਨੰਦ ਚ ਰਹਿੰਦੇ ਹਾਂ। ਹੁਣ ਛੱਪਰੀ ਤੇ ਮਹਿਲ ਦੀ ਗੱਲ ਨਹੀਂ, ਗੱਲ ਕਨੇਡਾ ਤੇ ਇੰਡੀਆ ਦੀ ਨਹੀਂ, ਗੱਲ ਅਰਸ਼ ਤੇ ਫਰਸ਼ ਦੀ ਨਹੀਂ, ਗੱਲ ਹੈ ਅਕਲ ਦੀ। ਇੰਨੀ ਸਮਝ ਹੈ ਵੀ ਕੰਡਿਆਂ ਤੇ ਚੜ੍ਹਦੀ ਕਲਾ ਚ ਕਿਵੇਂ ਰਹਿਣਾ ਹੁਣ ਪਤਾ ਲੱਗ ਗਿਆ। ਇੱਕ ਵਾਰੀ ਕਲਾ ਸਿੱਖੋ ਵੀ ਆਨੰਦ ਚ ਰਹਿਣ ਦੀ ਕਲਾ ਜੇ ਇੱਕ ਵਾਰੀ ਆ ਗਈ, ਫਿਰ ਜਿਹੋ ਜੀ ਮਰਜ਼ੀ ਸਿਚੁਏਸ਼ਨ ਹੋਵੇ ਆਨੰਦ ਵਿੱਚ ਹੀ ਰਵਾਂਗੇ। ਸਤਿਗੁਰੂ ਕੋਲ ਆਉਣ ਦਾ ਇਹ ਫਾਇਦਾ ਹੁੰਦਾ ਹੈ। ਅਗਲਾ ਕਹਿੰਦਾ ਸੱਚੇ ਗਿਆਨ ਨਾਲ ਕੀ ਹੋ ਜਾਂਦਾ ਹੈ? ਆਹ ਹੁੰਦਾ ਹੈ। ਧੀਆਂ ਪੁੱਤ ਤੇ ਕਾਮਰੇਡਾਂ ਦੇ ਵੀ ਹੈ ਨੇ ਜਿਹੜੇ ਰੱਬ ਨੂੰ ਮੰਨਦੇ ਨਹੀਂ, ਉਹਨਾਂ ਦੇ ਬੱਚੇ ਨਹੀਂ ਹੁੰਦੇ? ਜਿਹੜੇ ਰੱਬ ਨੂੰ ਨਹੀਂ ਮੰਨਦੇ, ਵੀ ਰੱਬ ਅਸੀਂ ਨਹੀਂ ਮੰਨਦੇ ਰੱਬ ਨੂੰ, ਮੈਨੂੰ ਜਵਾਬ ਦਿਓ, ਉਹਨਾਂ ਦੀ ਔਲਾਦ ਹੁੰਦੀ ਹੈ ਕਿ ਨਹੀਂ ਹੁੰਦੀ? ਉਹ ਤਰੱਕੀ ਕਰਦੇ ਆ ਕਿ ਨਹੀਂ ਕਰਦੇ? ਕਰਦੇ ਆ, ਰੱਬ ਨੂੰ ਨਹੀਂ ਮੰਨਦੇ। ਫਿਰ ਸੱਚੇ ਗੁਰੂ ਕੋਲ ਆਉਣ ਦਾ ਫਾਇਦਾ ਕੀ ਹੈ? ਆਹ ਗੱਲ ਹੁੰਦੀ ਹੈ। ਸੱਚਾ ਗਿਆਨ ਲੈਣ ਦਾ, ਅਕਲ ਦਾ ਇਹ ਫਾਇਦਾ ਹੁੰਦਾ ਹੈ ਕਿ ਬੰਦਾ ਹਰ ਸਿਚੁਏਸ਼ਨ ਵਿੱਚ ਇੱਕੋ ਜਿਹਾ ਰਹਿ ਲੈਂਦਾ। ਮੈਂ ਫਿਰ ਬੇਨਤੀ ਦੁਹਰਾ ਰਿਹਾ, ਜਿਹਨੂੰ ਬੰਸਰੀ ਵਜਾਉਣੀ ਆਉਂਦੀ ਹੈ ਉਹ ਹਰੇਕ ਥਾਂ ਤੇ ਵਜਾ ਲੈਂਦਾ। ਇੱਕ ਕਲਾ ਹੈ ਖੁਸ਼ ਰਹਿਣਾ, ਇੱਕ ਕਲਾ ਹੈ ਆਨੰਦ ਚ ਰਹਿਣਾ, ਇੱਕ ਕਲਾ ਹੈ। ਇਹ ਸਿੱਖ ਲਓ, ਕੌਣ ਸਿਖਾਵੇ, ਕਿੱਥੇ ਸਿੱਖ, ਕਿਹੜਾ ਸਕੂਲ ਹੈ, ਕਿੱਥੇ ਸਿੱਖਦੇ ਆ? ਏਦਾਂ ਸੰਗਤ ਚ ਬਹਿ ਕੇ ਗੁਰਬਾਣੀ ਪੜ੍ਹ ਕੇ, ਗੁਰਬਾਣੀ ਸਮਝ ਸਮਝ ਕੇ, ਸਮਝ ਸਮਝ ਕੇ ਇਹ ਚੇਤਾ ਰੱਖਿਓ। ਰੱਟੇ ਮਾਰ ਕੇ ਨਹੀਂ ਵੀ 100 ਪਾਠ ਕਰਨਾ, ਮੈਂ 500 ਕਰਨਾ, ਮੈਂ 1000 ਪਾਠ ਕਰਨਾ, ਏਦਾਂ ਰੱਟੇ ਮਾਰੀ ਚੱਲੋ ਬਾਣੀ ਦੇ ਨਾ। ਬਾਣੀ ਨੂੰ ਸਮਝ ਸਮਝ ਕੇ ਜੋ ਗੁਰੂ ਜੀ ਨੂੰ ਸਮਝਾਉਣਾ ਚਾਹੁੰਦੇ ਹੈ ਉਹਨਾਂ ਬਚਨਾਂ ਨੂੰ ਸਮਝ ਸਮਝ ਕੇ ਫਿਰ ਜ਼ਿੰਦਗੀ ਜਿਉਣ ਦਾ ਚੱਜ ਆ ਜਾਂਦਾ, ਆਨੰਦ ਆ ਜਾਂਦਾ। ਹਾਂਜੀ, ਫਿਰ ਛੱਪਰੀਆਂ ਵੀ ਵਧੀਆ ਲੱਗਦੀਆਂ। ਭਲੀ ਸੁਹਾਵੀ ਛੱਪਰੀ, ਜਾ ਮੈਂ ਗੁਣ ਗਾਏ, ਜਾ ਮਹਿ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਵਿਸਰਾਏ। ਉਹ ਧੌਲਰ, ਉਹ ਮਹਿਲ ਕਿਸੇ ਕੰਮ ਨਹੀਂ। ਕਹਿੰਦੇ ਜੇ ਰੱਬ ਯਾਦ ਹੈ, ਮਤਲਬ ਜੇ ਗਿਆਨ ਹੈ ਤੇ ਛੱਪਰੀ ਵੀ ਵਧੀਆ, ਜੇ ਅਕਲ ਨਹੀਂ ਗਿਆਨ ਨਹੀਂ, ਰੱਬ ਮਤਲਬ ਗਿਆਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਰੱਬ ਤੇ ਸਤਿਗੁਰੂ ਇੱਕੋ ਹੀ ਚੀਜ਼ ਹੈ, ਸੱਚਾ ਗਿਆਨ ਇੱਕੋ ਹੀ ਗੱਲ ਹੈ, ਗੁਰ ਪਰਮੇਸ਼ਰ ਇੱਕੋ ਜਾਨ। ਸੱਚਾ ਗਿਆਨ ਵੀ ਰੱਬ ਦਾ ਹੀ ਰੂਪ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ
ਸਮਾਏ।
ਉਹ ਪਰਮਾਤਮਾ ਜਿਹੜਾ ਸਾਰਿਆਂ 'ਚ ਸਮਾਇਆ, ਉਹ ਸਤਿਗੁਰੂ ਜਿਹੜਾ ਸਾਰੇ ਪਾਸੇ ਹੀ ਹੈ, ਪਰਮਾਤਮਾ ਹੀ ਸੱਚਾ ਗਿਆਨ ਬਣਦਾ ਹੈ, ਜਿਹੜਾ ਸਾਡੀ ਸੁਰਤ ਵਿੱਚ ਆਉਂਦਾ, ਸਾਨੂੰ ਚੱਜ ਸਿਖਾਉਂਦਾ। ਤਾਂ ਕਰਕੇ ਜੇ ਚੱਜ ਆ ਗਿਆ ਫਿਰ ਛੱਪਰੀਆਂ ਵੀ ਵਧੀਆ ਲੱਗਦੀਆਂ। ਜੇ ਜਿਉਣ ਦਾ ਚੱਜ ਨਾ ਆਇਆ ਤੇ ਮਹਿਲ ਵੀ ਜਿਹੜੇ ਹੈ ਉਹ ਬੜੇ ਭੈੜੇ ਲੱਗਦੇ ਹੈ, ਮਹਿਲਾਂ ਵਿੱਚ ਰਹਿ ਕੇ ਵੀ ਜ਼ਿੰਦਗੀ ਜਿਉਣ ਦਾ ਸਵਾਦ ਨਹੀਂ ਆਉਂਦਾ। ਜੇ ਅਕਲ ਹੈ ਤੇ ਛੱਪਰੀਆਂ ਵੀ ਵਧੀਆ। ਲਓ ਆਹ ਸ਼ਬਦ ਸੁਣੋ ਇੱਕ ਵਾਰ, ਭਲੀ ਸੁਹਾਵੀ
ਪੜੋ ਭਲੀ ਜਾ ਮੈਂ ਗੁਣ ਗਾਏ।
ਰਲ ਕੇ ਪੜੋ,
ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤ ਹੀ ਕਾਮ ਨਾ ਧੌਲ ਹਰ, ਕਿਤ ਹੀ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ। ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ। ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਜਿਤ ਆਏ, ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਜਿਤ ਆਏ, ਜਿਤ ਪ੍ਰਭ ਜਿਤ ਆਏ। ਜਲ ਜਾਓ ਇਹ ਬਡਪਨਾ ਮਾ
जल जाओ हे बड़पना माया लपुड़ाए माया लपुड़ाए माया लपुड़ाए पहली सोहावी छापनी जा मैं गुण गाए पहली सोहावी शापनी जा मैं गुण गाए पीसन पीस ओढ़ कामरी सुख मन संतोख आए सुख मन संतोख आए ऐसो सोहावी शापरी जा मैं गुण गाए पहली सोहावी शापरी जा मैं गुण गाए
मेरी भैनों इतने तो छपरी है ही नहीं भी ऐ बंदा छपरी कनेडा च छपरी अपार्टमेंट कह लो तुम भी अपार्टमेंट जी ठीक है जी छोटे जे घर ची ठीक है गरीबी ची ठीक है किराए ते ही ठीक है पर खुश रहिए आनंद च रहिए साडे घर दे चार जी इकट्ठे बह के रोटी खान असी आपस च प्यार च रहिए साडा एक दूजे प्रति अंडरस्टैंडिंग होवे साडी वड्डे महल की करने आ वड्डे घर ते ओह कख नहीं हां ओह सोने दे सुहागे वाली गल हुंदी है ਜਦੋਂ ਘਰ ਵੀ ਵੱਡਾ ਹੋਵੇ ਤੇ ਸਾਡੇ ਦਿਲ ਵੀ ਵੱਡੇ ਹੋਣ ਦਿਮਾਗ ਵੀ ਵੱਡੇ ਫਿਰ ਗੱਲ ਬਣਦੀ ਕੱਪੜੇ ਵੀ ਮਹਿੰਗੇ ਵਿਚਾਰ ਵੀ ਮਹਿੰਗੇ ਗੱਡੀਆਂ ਵੀ ਮਹਿੰਗੀਆਂ ਵਿਚਾਰ ਵੀ ਮਹਿੰਗੇ ਘਰ ਵੀ ਮਹਿੰਗੇ ਪਰ ਸੋਚ ਵੀ ਮਹਿੰਗੀ ਆ ਹੁਣ ਅਕਲ ਹੀ ਇੰਨੀ ਹੈ ਸਮਝ ਇੰਨੀ ਦਿਮਾਗ ਕੰਮ ਕਰਦਾ ਹੈ ਤਾਂ ਕਰਕੇ ਅਸੀਂ ਇਹ ਨਾ ਮੰਗੀਏ ਵੀ ਵੱਡਾ ਘਰ ਬਣੇ ਇਹ ਮੰਗੋ ਵੀ ਅਕਲ ਦਿਓ ਮਹਾਰਾਜ ਤੁਹਾਡੇ ਕੋਲ ਆਇਆ ਸਾਨੂੰ ਜਿਉਣ ਦਾ ਚੱਜ ਦਾ ਇੱਥੇ ਪਾਓ ਜੀ ਖਜ਼ਾਨਾ ਮੱਤ ਵਿੱਚ ਰਤਨ ਜਵਾਹਰ ਮਾਣਕ ਇੱਥੇ ਦਿਓ ਅਕਲ ਜੇ ਗੁਰ ਕੀ
ਸਿੱਖ ਸੁਣੀ
ਸਿੱਖ ਹਾਂਜੀ
ਨਗਨ ਫਿਰਤ ਰੰਗ ਇੱਕ ਕੈ ਉਹ ਸੋਭਾ
सोहावी शापरी जा मैं गुण गाए भली सोहावी शापरी जा मैं गुण गाए
पढ़ो पढ़ो पढ़ो
भली सोहावी
फिर कहो
सब किछ तुमरे हाथ प्रभु आप करे कराए
आप करे कराए
सब किछ तुमरे
ਕਰੇ ਹੱਥ ਪ੍ਰਭ ਆਪ ਕਰੇ ਕਰਾਏ
ਆਪ ਕਰੇ ਕਰਾਏ
ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ
ਨਾਨਕ ਦਾਨ ਪਾਏ
ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ
ਨਾਨਕ ਦਾਨ ਪਾਏ
ਨਾਨਕ ਦਾਨ ਪਾਏ
ਭਲੀ ਸੁਹਾਵੀ ਸ਼ਾਖਰੀ ਜਾ ਮੈਂ ਗੁਣ ਗਾਏ
ਭਲੀ ਸੁਹਾਵੀ ਸ਼ਾਖਰੀ
ਪੜੋ ਸਾਰੇ
ਭਲੀ
ਸੁਹਾਵੀ
ਸ਼ਾਖਰੀ ਜਾ ਮੈਂ ਗੁਣ ਗਾਏ
ਫਿਰ ਕਹੋ
ਭਲੀ ਸੁਹਾਵੀ ਸ਼ਾਖਰੀ
ਜਾ
ਪੜੋ ਮੈਂ
ਗੁਣ ਗਾਏ
ਭਲੀ ਸੁਹਾਵੀ ਸ਼ਾਖਰੀ ਜਾ ਮੈਂ ਗੁਣ ਗਾਏ
ਭਲੀ ਸੁਹਾਵੀ ਸ਼ਾਖਰੀ ਜਾ ਮੈਂ ਗੁਣ ਗਾਏ
ਕਿਤ ਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ
ਭਲੀ ਸੁਹਾਵੀ ਸ਼ਾਖਰੀ ਜਾ ਮੈਂ ਗੁਣ ਗਾਏ ਭਲੀ ਸੁਹਾਵੀ ਸ਼ਾਖਰੀ ਜਾ ਮੈਂ ਗੁਣ ਗਾਏ
ਛੱਪਰੀਆਂ ਵੀ ਸੋਭਾ ਪਾਉਂਦੀਆਂ ਜੀ ਉਹਨਾਂ ਦੀਆਂ ਥਾਂ ਦੀ ਗੱਲ ਨਹੀਂ ਹੁੰਦੀ ਜਗ੍ਹਾ ਦੀ ਗੱਲ ਨਹੀਂ ਹੁੰਦੀ ਆਨੰਦ ਤੇਰੇ ਅੰਦਰ ਹੈ ਜਗ੍ਹਾ ਕਿਸੇ 'ਚ ਆਨੰਦ ਨਹੀਂ ਥਾਂ 'ਚ ਆਨੰਦ ਨਹੀਂ ਆਨੰਦ ਤੇਰੇ ਅੰਦਰ ਹੈ ਕਈ ਵਾਰੀ ਅਗਲਾ ਕਹਿੰਦਾ ਸਮੁੰਦਰ ਦੇ ਕੰਢੇ ਤੇ ਜਾਵਾਂਗੇ ਛੁੱਟੀਆਂ ਕੱਟਣ ਜਾਵਾਂਗੇ ਫਿਰ ਆਨੰਦ ਆਏਗਾ ਜੇ ਸਮੁੰਦਰ ਦੇ ਕੰਢੇ ਤੇ ਆਨੰਦ ਹੋਵੇ ਜਿਹੜੇ ਕੰਢਿਆਂ ਤੇ ਰਹਿੰਦੇ ਨੇ ਉਹ ਤੇ ਫਿਰ ਆਨੰਦ 'ਚ ਹੀ ਰਹਿਣ ਇੰਡੀਆ ਹੁਣ ਮੈਂ ਕਈ ਵਾਰੀ ਕਹਿੰਦਾ ਹੁਣ ਵੀ ਅਗਲਾ ਕਹਿੰਦਾ ਸ਼ਿਮਲੇ ਚੱਲਾਂਗੇ ਹਿੱਲ ਸਟੇਸ਼ਨ ਤੇ ਚੱਲਾਂਗੇ ਫਿਰ ਆਨੰਦ ਆਏਗਾ ਫਿਰ ਜੇ ਸ਼ਿਮਲੇ ਕੋਈ ਆਨੰਦ ਪਿਆ ਉੱਥੇ ਫਿਰ ਤੇ ਉੱਥੇ ਜੇ ਆਨੰਦ ਆ ਫਿਰ ਤੇ ਸਾਰੇ ਹੀ ਆਨੰਦ 'ਚ ਰਹਿਣ ਸ਼ਿਮਲੇ ਰਹਿਣ ਵਾਲੇ ਕਿਉਂ ਦੁਖੀ ਨੇ ਆਨੰਦ ਸ਼ਿਮਲੇ 'ਚ ਨਹੀਂ ਆਨੰਦ ਤੇਰੇ ਅੰਦਰ ਹੈ ਆਨੰਦ ਸਮੁੰਦਰਾਂ ਤੇ ਨਹੀਂ ਆਨੰਦ ਤੇਰੇ ਉੱਥੇ ਜਾ ਕੇ ਕੱਢ ਲੈਣਾ ਇੱਥੇ ਤੈਨੂੰ ਆਨੰਦ ਕੱਢਣਾ ਨਹੀਂ ਆਉਂਦਾ ਤੇਰੀ ਫੀਲਿੰਗ ਹੀ ਇੱਦਾਂ ਦੀ ਬਣੀ ਰਹਿੰਦੀ ਸਮੁੰਦਰ ਤੇ ਜਾ ਕੇ ਪਹਿਲਾਂ ਤੂੰ ਮਾਇੰਡ ਸੈੱਟ ਇੱਥੇ ਕੀਤਾ ਵੀ ਉੱਥੇ ਜਾ ਕੇ ਆਨੰਦ ਹੈ ਤੇ ਤੇਰਾ ਮਾਇੰਡ ਫਿਰ ਸਬਕੌਨਸ਼ੀਅਸ ਮਾਇੰਡ ਹੈ ਜਿਹੜਾ ਸਾਡਾ ਅਚੇਤ ਉੱਥੇ ਹੀ ਆਨੰਦ ਕੱਢਦਾ ਜਾ ਕੇ ਤੇ ਜੇ ਐਂ ਮੰਨ ਲਓ ਵੀ ਸਮੁੰਦਰਾਂ ਤੇ ਹੀ ਨਹੀਂ ਅੱਜ ਵੀ ਆਨੰਦ ਹੀ ਹੈ ਛੁੱਟੀਆਂ 'ਚ ਹੀ ਨਹੀਂ ਅੱਜ ਵੀ ਆਨੰਦ ਐਂ ਦਿਓ ਮੈਸੇਜ ਆਪਣੇ ਮਾਇੰਡ ਨੂੰ ਇੱਦਾਂ ਦਾ ਮੈਸੇਜ ਦਿਓ ਮਹੀਨੇ ਬਾਅਦ ਕਿਉਂ ਅੱਜ ਹੀ ਆਨੰਦ ਹੈ ਛੁੱਟੀਆਂ 'ਚ ਕਿਉਂ ਅੱਜ ਹੀ ਆਨੰਦ ਹੈ ਕੰਮ 'ਤੇ ਹੀ ਆਨੰਦ ਹੈ ਹਿੱਲ ਸਟੇਸ਼ਨ 'ਤੇ ਹੀ ਕਿਉਂ ਇੱਥੇ ਹੀ ਆਨੰਦ ਹੈ ਇਹ ਮੈਸੇਜ ਦੇਣਾ ਸਿੱਖ ਲੈ ਫਿਰ ਹਰ ਜਗ੍ਹਾ ਹਰ ਥਾਂ ਹਰ ਪਲ ਹਰ ਸਮੇਂ ਆਨੰਦ ਹੀ ਆਨੰਦ ਇਹ ਤੇ ਸਾਡਾ ਮਾਇੰਡ ਸੈੱਟ ਹੋਇਆ ਹੋਇਆ ਤਾਂ ਕਰਕੇ ਇੱਥੇ ਰਹਿਣ ਵਾਲੇ ਵੀ ਜਿਹੜੇ ਕਹਿੰਦੇ ਇੰਡੀਆ ਚੱਲਾਂਗੇ ਫਿਰ ਆਨੰਦ ਆਊ ਨਹੀਂ ਐਂ ਮੰਨ ਲਓ ਵੀ ਅੱਜ ਹੀ ਆਨੰਦ ਹੈ ਹਾਂ ਇੰਡੀਆ ਜਾਵਾਂਗੇ ਉੱਥੇ ਵੀ ਆਨੰਦ ਹੈ ਇੱਥੇ ਰਹਿੰਦੇ ਹਾਂ ਇੱਥੇ ਵੀ ਆਨੰਦ ਹੈ ਕੰਮ 'ਤੇ ਚੱਲੇ ਹਾਂ ਕੰਮ 'ਤੇ ਵੀ ਆਨੰਦ ਹੈ ਜਿੱਥੇ ਪਹੁੰਚਣਾ ਉੱਥੇ ਵੀ ਆਨੰਦ ਹੈ ਜਿੰਨਾ ਚਿਰ ਸਫ਼ਰ ਕਰ ਰਹੇ ਹਾਂ ਸਫ਼ਰ ਵਿੱਚ ਵੀ
ਆਨੰਦ
ਹੈ ਹਰ ਵੇਲੇ ਆਨੰਦ ਸਦਾ ਆਨੰਦ ਰਹੇ ਦਿਨ ਰਾਤ ਦਿਨ ਤੇ ਰਾਤ ਆਨੰਦ 'ਚ ਰਹੀਏ ਇਹ ਭਾਈ ਜ਼ਰੂਰੀ ਗੱਲ ਹੈ ਹੁਣ ਕੁੰਮੇ ਮਾਸ਼ਕੀ ਨੇ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਆਪਣੀ ਛੱਪਰੀ ਦੇ ਵਿੱਚ ਰਾਤ ਕਟਾਈ ਤੇ ਸਾਰੀ ਰਾਤ ਮਾਤਾ ਜੀ ਉਹਦੀ ਛੱਪਰੀ 'ਚ ਰਹੇ ਸਵੇਰੇ ਕੁੰਮਾ ਮਾਸ਼ਕੀ ਲੱਭਣ ਗਿਆ ਕਹਿੰਦਾ ਮੈਂ ਵੇਖ ਕੇ ਆਵਾਂ ਭਲਾ ਮਾਤਾ ਜੀ ਕਹਿੰਦੇ ਲੱਭ ਗਿਆ ਕੋਈ ਨੇੜੇ ਤੇੜੇ ਕੋਈ ਸਿੱਖ ਮਿਲ ਪਵੇ ਕੋਈ ਸਾਨੂੰ ਖਾਲਸੇ ਦੇ ਨਾਲ ਮਿਲਾ ਦੇਵੇ
ਪਰਿਵਾਰ ਨਾਲੋਂ ਵਿਛੜ ਗਏ ਹਾਂ, ਪਰਿਵਾਰ ਨਾਲ ਦੁਬਾਰਾ ਮੇਲ ਹੋ ਸਕੇ ਲੱਭ ਤੇ ਕੁੰਮਾ ਮਾਸ਼ਕੀ ਲੱਭਣ ਤੁਰ ਪਿਆ, ਇਹਨੂੰ ਮਿਲ ਪਿਆ ਗੰਗੂ। ਗੰਗੂ ਨਾਲ ਗੱਲਬਾਤ ਕੀਤੀ, ਘਰ ਲੈ ਆਇਆ। ਕੁੰਮਾ ਮਾਸ਼ਕੀ ਕਹਿੰਦਾ ਮਾਤਾ ਜੀ ਆਹ ਮਿਲ ਗਿਆ, ਇਹ ਸੇਵਾਦਾਰ ਹੈ ਗੁਰੂ ਘਰ ਦਾ। ਮਾਤਾ ਜੀ ਕਹਿੰਦੇ ਗੰਗੂ ਤੂੰ? ਹਾਂ ਮਾਤਾ ਜੀ ਮੈਂ। ਆਓ ਚੱਲੀਏ, ਕਹਿੰਦਾ ਮੈਂ ਤੁਹਾਨੂੰ ਖਾਲਸੇ ਨੂੰ ਮਿਲਾ ਦਿਆਂਗਾ, ਗੁਰੂ ਗੋਬਿੰਦ ਸਿੰਘ ਨੂੰ ਮਿਲਾ ਦਿਆਂ। ਮਾਤਾ ਜੀ ਤੁਰਨ ਲੱਗੇ, ਮਾਤਾ ਜੀ ਕੋਲ ਇੱਕ ਥੈਲੀ ਸੀ ਮੋਹਰਾਂ ਵਾਲੀ, ਮੋਹਰਾਂ ਦੀ ਇੱਕ ਥੈਲੀ ਸੀ ਮਾਤਾ ਜੀ ਕੋਲ। ਮਾਤਾ ਜੀ ਨੇ ਉਹਦੇ ਚੋਂ 5 ਮੋਹਰਾਂ ਤੇ ਦਿੱਤੀਆਂ ਕੁੰਮੇ ਮਾਸ਼ਕੀ, ਉਹ ਜਿਹੜੀ ਕੁੰਮੇ ਮਾਸ਼ਕੀ ਨੂੰ, ਤੇ 2 ਮੋਹਰਾਂ ਉਸ ਬੀਬੀ ਨੂੰ ਦਿੱਤੀਆਂ ਜਿਹਨੇ ਰਾਤ ਰੋਟੀ ਖਵਾਈ ਸੀ। ਜਦੋਂ ਮੋਹਰਾਂ ਦਿੱਤੀਆਂ ਤੇ ਗੰਗੂ ਨੇ ਵੇਖ ਲਈਆਂ, ਮਨ ਬੇਈਮਾਨ ਹੋ ਗਿਆ। ਮਨ ਚੰਦਰੇ ਦਾ ਭਰੋਸਾ ਕੋਈ ਨਹੀਂ, ਇਹਨੇ ਕਿਹੜੇ ਵੇਲੇ ਕਿੱਥੇ ਡੋਲ ਜਾਣਾ, ਨਾ ਡੋਲੇ ਭਾਵੇਂ ਅਰਬਾਂ ਤੇ, ਨਾ ਡੋਲੇ ਡੋਲਣ ਤੇ ਆ ਜਾਏ ਤੇ ਭਾਵੇਂ ਕੌਡੀਆਂ ਤੇ ਡੋਲ ਜਾਏ। ਇੱਕ ਬੰਦਾ ਨਾ ਗੱਡੀ ਦੇ ਵਿੱਚ 4 ਲੱਖ ਰੁਪਈਆ ਭੁੱਲ ਗਿਆ, 4 ਲੱਖ ਗੱਡੀ ਦੇ ਵਿੱਚ। ਟੈਕਸੀ ਡਰਾਈਵਰ ਸੀ ਕੋਈ, ਟੈਕਸੀ ਡਰਾਈਵਰ ਨੇ 4 ਲੱਖ ਰੁਪਈਆ ਲਿਆ ਤੇ ਥਾਣੇ ਜਾ ਕੇ ਦਿੱਤਾ ਪੁਲਿਸ ਨੂੰ। ਥਾਣੇਦਾਰ ਨੂੰ ਕਹਿੰਦਾ ਜੀ ਮੇਰੀ ਗੱਡੀ 'ਚ ਅੱਜ ਕੋਈ 4 ਲੱਖ ਰੁਪਈਆ ਭੁੱਲ ਗਿਆ। ਉਹ ਕਹਿੰਦੇ ਹੱਦ ਹੋ ਗਈ, ਇੱਦਾਂ ਦੇ ਬੰਦੇ ਅਜੇ ਵੀ ਹੈ ਨੇ? 4 ਲੱਖ ਰੁਪਈਆ ਬੰਦਾ ਭੁੱਲ ਗਿਆ ਤੇ ਤੂੰ 4 ਲੱਖ ਥਾਣੇ ਦੇ ਦਿੱਤਾ ਆ ਕੇ? ਇਹਨੇ ਨੂੰ ਉਹ ਬੰਦਾ ਵੀ ਆ ਗਿਆ ਜਿਹੜਾ ਸ਼ਿਕਾਇਤ ਦਰਜ ਕਰਾਉਣ ਆਇਆ ਵੀ ਮੇਰਾ 4 ਲੱਖ ਗੁੰਮ ਹੋਇਆ। ਉਹਨੂੰ ਜਦੋਂ ਹੈਰਾਨੀ ਹੋਈ 4 ਲੱਖ ਰੁਪਈਆ ਉਹਨੂੰ ਮਿਲ ਗਿਆ, ਬੜਾ ਖੁਸ਼ ਹੋਇਆ। ਉਹੀ ਬੰਦਾ ਨਾ, ਉਹੀ ਬੰਦਾ ਆਲੂ ਖਰੀਦਣ ਗਿਆ ਜਿਹੜਾ 4 ਲੱਖ ਰੁਪਈਆ ਜਿਹਨੇ ਦਿੱਤਾ। ਤੇ ਆਲੂ ਖਰੀਦਦੇ ਖਰੀਦਦੇ ਨੇ ਉਹ ਦੁਕਾਨ ਵਾਲੇ ਨੇ ਪਰਾਂ ਨੂੰ ਮੂੰਹ ਕੀਤਾ, ਉਹਨੇ 4 ਆਲੂ ਵੱਧ ਪਾ ਲਏ ਲਿਫਾਫੇ 'ਚ। ਦੂਜੀ ਰੇਹੜੀ ਵਾਲੇ ਨੇ ਵੇਖ ਲਿਆ, ਉਹਨੇ ਰੌਲਾ ਪਾਤਾ। ਥੈਲੀ ਮੋਹਰਾਂ ਵਾਲੀ ਕਿਤੇ ਸਾਂਭ ਕੇ ਰੱਖ ਲਈ। ਕਹਿਣ ਲੱਗਾ ਕਿਹੜੀ ਥੈਲੀ? ਜਿਹੜੀ ਰਾਤ ਚੁੱਕ ਕੇ ਲਗਿਆ ਸੀ। ਕਹਿੰਦਾ ਇੱਕ ਤੁਹਾਨੂੰ ਆਪਣੇ ਘਰ ਪਨਾਹ ਦਿੱਤੀ, ਦੂਜਾ ਮੇਰੇ ਤੇ ਇਲਜ਼ਾਮ ਲਾਉਂਦੇ। ਮਾਤਾ ਜੀ ਕਹਿੰਦੇ ਮਾਵਾਂ ਪੁੱਤਰਾਂ ਦਾ ਕੀ ਵੰਡਿਆ ਹੋਇਆ ਹੁੰਦਾ ਵੇਖ, ਤੇਰੇ ਕੋਲ ਹੋਈ ਕਿ ਸਾਡੇ ਕੋਲ ਹੋਈ ਇੱਕੋ ਹੀ ਗੱਲ ਹੈ, ਤੂੰ ਰੱਖ ਲੈ। ਜਿੱਦਣ ਮੈਨੂੰ ਮੇਰਾ ਲਾਲ ਮਿਲੇਗਾ ਮੈਂ ਉਹਨਾਂ ਤੋਂ ਤੈਨੂੰ ਹੋਰ ਵੀ ਦਵਾ ਦਿਆਂਗੀ, ਹੋਰ ਜੇ ਪੈਸਾ ਚਾਹੀਦਾ ਹੋਰ ਲੈ। ਕਹਿੰਦਾ ਨਹੀਂ ਨਹੀਂ, ਤੁਸੀਂ ਹੁਣ ਮੇਰੇ ਤੇ ਇਲਜ਼ਾਮ ਲਾਤਾ, ਕਿਉਂਕਿ ਇਹਦੇ ਅੰਦਰ ਜ਼ਿਆਦਾ ਲਾਲਚ ਆਇਆ ਹੋਇਆ। ਇਹਨੂੰ ਹੁਣ ਇਹ ਹੈ ਵੀ ਮੈਂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਸਰਕਾਰ ਤੋਂ ਵੀ ਇਨਾਮ ਲਵਾਂ, ਇਹ ਲਾਲਚੀ ਹੋ ਗਿਆ ਸੀ, ਜ਼ਿਆਦਾ ਲਾਲਚ ਵੱਧ ਗਿਆ। ਇਹਨੇ ਫਿਰ ਜਾ ਕੇ ਮੋਰਿੰਡੇ ਥਾਣੇ ਸ਼ਿਕਾਇਤ ਕੀਤੀ। ਮਾਤਾ ਜੀ ਨੇ ਸਮਝਾਇਆ ਬਹੁਤ ਪਰ ਕਹਿੰਦੇ ਸਮਝਿਆ ਨਾ। ਜਾ ਕੇ ਸ਼ਿਕਾਇਤ ਕੀਤੀ, ਮੇਰੇ ਘਰ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਹਨ, ਲੈ ਆ। ਫਿਰ ਉੱਥੋਂ ਜਾਨੀ ਖਾਂ ਤੇ ਮਾਨੀ ਖਾਂ ਦੋ ਦਰੋਗੇ ਆਏ, ਉਹਨਾਂ ਨੇ ਫਿਰ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ, ਮੋਰਿੰਡੇ ਲੈ ਕੇ ਗਏ। ਦੂਨਾ ਸਿੰਘ ਹੰਡੂਰੀਏ ਵਰਗਿਆਂ ਨੇ ਉਹਨਾਂ ਵੇਲਿਆਂ ਵਿੱਚ ਸਮਕਾਲੀ ਜਿਹੜੇ ਲਿਖਾਰੀ ਨੇ ਉਹਨਾਂ ਨੇ ਲਿਖਿਆ ਕਿ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਦੇ ਵਿੱਚ ਵੀ ਕੋਰੜੇ ਮਾਰੇ, ਤੇ ਲਿਖਾਰੀ ਇੱਦਾਂ ਵੀ ਲਿਖਦੇ ਆ ਵੀ ਆਪਾਂ ਤੇ ਸੁਣਦੇ ਰਹੇ ਹਾਂ ਵੀ ਰਥਾਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਲੈ ਕੇ ਗਏ ਮੋਰਿੰਡੇ ਤੋਂ ਸਰਹੰਦ ਤੱਕ, ਪਰ ਕਹਿੰਦੇ ਨਹੀਂ ਰਥਾਂ ਦੇ ਵਿੱਚ ਨਹੀਂ ਲੈ ਕੇ। ਰਥਾਂ ਵਿੱਚ ਤੇ ਰਾਜੇ ਮਹਾਰਾਜਿਆਂ ਨੂੰ ਲੈ ਕੇ ਜਾਂਦੇ ਸੀ, ਉਹਨਾਂ ਲਈ ਤੇ ਕੈਦੀ ਹੈ, ਉਹਨਾਂ ਲਈ ਤੇ ਦੁਸ਼ਮਣ ਦੇ ਬੱਚੇ। ਮਾਤਾ ਜੀ ਨੇ ਗੰਗੂ ਨੂੰ ਕਿਹਾ ਸੀ, ਗੰਗੂ ਤੁਰਨ ਲੱਗਿਆਂ ਕਿਹਾ, ਕਹਿੰਦੇ ਗਲਤ ਲੱਗਾ ਕਰਨ, ਗੰਗੂ ਇਹਨਾਂ ਬੱਚਿਆਂ ਨੇ ਜਿੱਤ ਜਾਣਾ ਤੇ ਤੂੰ ਹਾਰ ਜਾਣਾ, ਇਹ ਪਾਪ ਨਾ ਕਰ। ਆ ਸੁਣੋ ਜਰਾ ਇੱਕ ਵਾਰ ਨਾ ਕਵਿਤਾ, ਬੇਦੋਸ਼ ਨਮਾਣੀਆਂ ਜਿੰਦਾਂ ਨੂੰ ਗੰਗੂ ਤੂੰ ਫੜਾ ਕੇ ਕੀ ਲੈ। ਵੇ ਗੰਗੂ ਬੇਦੋਸ਼ ਨੇ ਇਹ ਨਮਾਣੀਆਂ ਜਿੰਦਾਂ, ਵੇਖੀ ਤੂੰ ਇਹ ਕੰਮ ਗਲਤ ਲੱਗਾ ਕਰਨ, ਇਹ ਨਿੱਕੇ ਨਿੱਕੇ ਬੱਚੇ ਤੈਨੂੰ ਲੱਗਦੇ ਆ ਪਰ ਇਹ ਜਿੱਤਣਗੇ ਤੈਨੂੰ ਹਰਾ ਦੇ। ਧਿਆਨ ਨਾਲ ਸੁਣੇ, ਇੱਕ ਬੇਨਤੀ ਹੋਰ ਹੈ, ਆਪਾਂ ਅੱਧੇ ਕੁ ਘੰਟੇ ਤੱਕ ਸਮਾਪਤੀ ਕਰ ਦਿਆਂਗੇ, 25-25 ਕੁ ਮਿੰਟ, ਪਰ ਮੈਂ ਇੰਨੀ ਕੁ ਬੇਨਤੀ ਜ਼ਰੂਰ ਕਰਦਾ ਵੀ ਇਕਾਗਰਤਾ ਜ਼ਰੂਰ ਚਾਹੀਦੀ। ਮੈਂ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਹੈ ਵੀ ਔਖੇ ਸੌਖੇ 15-20 ਮਿੰਟ ਟਿਕੇ ਰਹੋ, ਕਿਉਂਕਿ ਇਤਿਹਾਸ ਦਾ ਸਵਾਦ ਨਹੀਂ ਆਉਂਦਾ ਫਿਰ ਜੇ ਹਿੱਲ ਜੁਲ ਹੋ ਗਏ। ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ ਟਿਕ ਕੇ ਬੈਠੇ ਰਹੋ 20-25 ਮਿੰਟ।
ਬੇਦੋਸ਼ ਨੇ ਮਾਣੀਆਂ ਜਿੰਦਾਂ ਨੂੰ ਗੰਗੂ ਤੂੰ ਫੜਾ ਕੇ ਕੀ ਲੈਣਾ, ਮੰਨਣੀ ਨਾ ਹਰ ਜਾਣਾ ਨਾ ਜਿੱਤ ਜਾਣਾ ਛੱਡ ਤੂੰ ਅਜਮਾ
ਬਦਲੇ ਖੋਟੀਆਂ ਮੋਹਰਾਂ ਦੇ ਅਣਮੁੱਲੇ ਲਾਲ ਗਵਾਉਣਾ ਹੈ। ਡਲੇ ਥੋੜ੍ਹੀ ਘੱਟ ਰੱਖ, ਸਮਝ ਨਹੀਂ ਆਉਂਦੀ ਕਵਿਤਾ 'ਚ ਕਹਿ ਕੀ ਰਹੇ, ਥੋੜ੍ਹਾ ਜਿਹਾ ਘਟਾ ਦਿਆ। ਹੁਣ ਦੁਬਾਰਾ ਕਰੋ।
ਕਿਉਂ ਬਦਲੇ ਖੋਟੀਆਂ ਮੋਹਰਾਂ ਦੇ ਅਣਮੁੱਲੇ ਲਾਲ ਖਾਲੀ ਕਰਵਾ ਕੇ ਕੀ ਲੈਣਾ ਬੇਦੋਸ਼ ਨੇ ਮਾਣੀਆ ਜਿੰਦਾ ਨੂੰ ਗੰਗੂ ਤੂੰ ਫੜਾ
ਸਮਝਿਆ। ਉਸ ਵੇਲੇ ਦੇ ਸਮਕਾਲੀ ਲਿਖਾਰੀ ਲਿਖਦੇ ਐ, ਕਿਉਂਕਿ ਰਥਾਂ ਵਾਲੀ ਗੱਲ ਬਹੁਤ ਪ੍ਰਚਲਿਤ ਹੈ, ਪਰ ਉਹ ਕਹਿੰਦੇ ਮਾਤਾ ਗੁਜਰ ਕੌਰ ਜੀ ਨੂੰ ਖੱਚਰ ਦੇ ਉੱਤੇ ਸਾਹਿਬਜ਼ਾਦਿਆਂ ਨੂੰ ਦੋਵੇਂ ਪਾਸੇ ਖੁਰਜੀਆਂ ਹੁੰਦੀਆਂ ਜਿਹਦੇ ਵਿੱਚ ਸਮਾਨ ਪਾਇਆ ਜਾਂਦਾ। ਉਹਨਾਂ ਖੁਰਜੀਆਂ ਦੀ ਜਗ੍ਹਾ ਸਾਹਿਬਜ਼ਾਦਿਆਂ ਨੂੰ ਵਿੱਚ ਤੁੰਨ ਕੇ ਲੈ ਕੇ ਗਏ ਤੇ ਮਾਤਾ ਗੁਜਰ ਕੌਰ ਨੂੰ ਰੱਥ ਤੇ ਨਹੀਂ, ਰੱਸਾ ਪਾ ਕੇ ਨਾ ਹੱਥ ਬੰਨ ਕੇ ਤੇ ਮਰਿੰਡੇ ਤੋਂ ਸਰਹੰਦ ਤੱਕ ਤੋਰ ਕੇ ਲੈ ਕੇ ਗਏ। ਕਿਤੇ ਖੱਚਰ ਤੇਜ਼ ਕਰ ਲੈਂਦੇ ਆ, ਖੱਚਰ ਦੇ ਦੋਵੇਂ ਪਾਸੇ ਇੱਕ ਪਾਸੇ ਬਾਬਾ ਜ਼ੋਰਾਵਰ ਸਿੰਘ ਇੱਕ ਪਾਸੇ, ਫਤਿਹ ਸਿੰਘ ਕਦੇ ਖੱਚਰ ਤੇਜ ਕਰਦੇ ਆ ਮਾਤਾ ਜੀ ਨੂੰ ਤੇਜ ਭੱਜਣਾ ਪੈਂਦਾ, ਕਦੇ ਹੌਲੀ ਕਰਦੇ ਆ ਤੇ ਹੌਲੀ ਹੋ ਜਾਂਦੇ ਆ। ਜਦੋਂ ਸਰਹੰਦ ਪਹੁੰਚੇ ਨਾ ਜਿੱਥੇ ਰੱਥ ਰੁਕ, ਉਹ ਕਹਿੰਦੇ ਰੱਥ ਰੋਕਿਆ ਉੱਥੇ ਜਿੱਥੇ ਇਹ, ਜਦੋਂ ਇਹਨਾਂ ਨੂੰ ਬਾਹਰ ਕੱਢਿਆ ਸਾਹਿਬਜ਼ਾਦਿਆਂ ਨੂੰ, ਤੇ ਪਿੱਪਲ ਦਾ ਦਰਖਤ ਸੀ ਉੱਥੇ, ਪਿੱਪਲ ਦੇ ਦਰਖਤ ਦੇ ਥੱਲੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਖੜੇ ਹੈ। ਦੂਨਾ ਸਿੰਘ ਹੰਡੂਰੀਏ ਨੇ ਲਿਖਿਆ ਕਿ ਉਸ ਵੇਲੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਸਰਹੰਦ ਦੇ ਬੱਚੇ ਵੱਟੇ ਮਾਰ। ਸਾਡੇ ਲਈ ਸਤਿਕਾਰਯੋਗ ਹੈ, ਆਪਾਂ ਸਤਿਕਾਰ ਕਰਦੇ ਹਾਂ, ਪਰ ਅਗਲੇ ਲਈ ਤੇ ਗਦਾਰ ਹੈ। ਨਿੱਕੇ ਨਿੱਕੇ ਬੱਚੇ ਕਈ ਇੰਡੀਆ ਦੇ ਵਿੱਚ ਭੀੜ ਵਿੱਚ ਚੋਰੀ ਕਰਦੇ ਫੜੇ ਜਾਂਦੇ ਆ। ਬੱਚੇ ਨੇ ਕੀ ਕੀਤਾ ਜੀ, ਚੈਨੀ ਕੱਟੀ। ਇਸ ਬੱਚੇ ਨੇ ਕੀ ਕੀਤਾ, ਇਸ ਬੱਚੇ ਨੇ ਜੀ ਕਿਸੇ ਦਾ ਪਰਸ ਮਾਰਿਆ, ਬਟੂਆ ਚੋਰੀ ਕੀਤਾ। ਤੇ ਭੀੜ ਦੇ ਵਿੱਚ ਜਦੋਂ ਨਿੱਕੇ ਨਿੱਕੇ ਬੱਚਿਆਂ ਨੂੰ ਬੰਨ ਲੈਂਦੇ ਆ, ਕੁੱਟਦੇ ਆ, ਜਿਹਦਾ ਜੀ ਕਰਦਾ ਬੱਚੇ ਦੇ ਮੂੰਹ ਤੇ ਥੱਪੜ ਮਾਰਦਾ, ਹਰੇਕ ਨੂੰ ਗੁੱਸਾ ਹੁੰਦਾ। ਸਾਹਿਬਜ਼ਾਦੇ ਸਾਡੇ ਵਾਸਤੇ ਸਤਿਕਾਰਯੋਗ ਹਨ, ਪਰ ਉਹਨਾਂ ਵੇਲਿਆਂ ਵਿੱਚ ਉਹਨਾਂ ਲਈ ਤੇ ਉਹ ਗਦਾਰ ਨੇ। ਤੇ ਇਹ ਵੀ ਦੱਸਿਆ ਵੀ ਲੋਕ ਨਾ ਬੱਚੇ ਵੱਟੇ ਮਾਰਦੇ ਹੈ, ਪੱਥਰ ਮਾਰਦੇ ਹੈ ਤੇ ਗੁਲੇਲੇ ਮਾਰਦੇ। ਗੁਲੇਲ ਦੇ ਨਾਲ ਇੱਕ ਬੱਚੇ ਨੇ ਰੋੜੀ ਮਾਰੀ, ਕਹਿੰਦੇ ਫਤਿਹ ਸਿੰਘ ਦੀ ਸੱਜੀ ਅੱਖ ਤੇ ਵੱਜੀ ਤੇ ਅੱਖ ਦੀ ਡੇਲੀ ਤੇ ਵੱਜਣ ਕਰਕੇ ਖੂਨ ਨਿਕਲਣ ਲੱਗ ਗਿਆ। ਤੇ ਫਤਿਹ ਸਿੰਘ ਜਦੋਂ ਇੱਦਾਂ ਤੁਰਿਆ ਨਾ ਉੱਥੋਂ, ਤੇ ਅੱਖ ਦੇ ਉੱਤੇ ਇੱਦਾਂ ਹੱਥ ਰੱਖਿਆ, ਪਹਿਲਾਂ ਬੰਨਿਆ ਹੋਇਆ ਸੀ, ਜਦੋਂ ਹੱਥ ਖੋਲ੍ਹੇ ਤੇ ਹੱਥ ਇੱਦਾਂ ਅੱਖ ਤੇ ਰੱਖਿਆ। ਉੱਥੋਂ ਫਿਰ ਲੈ ਕੇ ਆਏ, ਪਤਾ ਕੀਤਾ, ਸਰਹੰਦ ਦੇ ਸੂਬੇਦਾਰ ਨੂੰ ਪੁੱਛਿਆ ਰੱਖੀਏ ਕਿੱਥੇ, ਕਹਿੰਦੇ ਅੱਜ ਇਹਨਾਂ ਨੂੰ ਠੰਡੇ ਬੁਰਜ ਵਿੱਚ ਬੰਦ ਕਰ ਦਿਓ। ਉੱਚਾ ਸੀ ਬੁਰਜ, ਹਵਾ ਸਿੱਧੀ ਪੈਂਦੀ ਸੀ, ਵਜੀਦਾ ਗਰਮੀ ਦੇ ਮੌਸਮ ਦੇ ਵਿੱਚ ਉੱਚੇ ਥਾਂ ਤੇ ਹਵਾ ਵਿੱਚ ਬੈਠਦਾ ਹੁੰਦਾ ਸੀ। ਕਹਿੰਦੇ ਜਿੱਥੇ ਗਰਮੀ ਦੇ ਵਿੱਚ ਵੀ ਸਿੱਧੀ ਹਵਾ ਪੈਣ ਕਰਕੇ ਠੰਡ ਲੱਗਦੀ ਸੀ, ਉੱਥੇ ਪੋਹ ਦੇ ਮਹੀਨੇ ਵਿੱਚ ਕਿੰਨੀ ਠੰਡ ਪੈਂਦੀ ਹੋਣੀ। ਕਹਿੰਦੇ ਉੱਤੋਂ ਸਿੱਧੀ ਹਵਾ ਪੈਂਦੀ ਹੈ ਜਿੱਥੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ। ਉੱਥੇ ਫਿਰ ਪਹਿਲੀ ਰਾਤ ਜਦੋਂ ਸਾਹਿਬਜ਼ਾਦਿਆਂ ਨੇ ਕੱਟੀ, ਤੇ ਮੋਤੀ ਰਾਮ, ਜਿਹਨੂੰ ਮੋਤੀ ਰਾਮ ਮਹਿਰਾ ਕਹਿੰਦੇ, ਮੋਤੀ ਮਹਿਰਾ, ਉਹ ਫਿਰ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਵਾਸਤੇ, ਮਾਤਾ ਗੁਜਰ ਕੌਰ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਣ ਵਾਸਤੇ ਆਏ। ਪਹਿਰੇਦਾਰਾਂ ਨੂੰ ਗਹਿਣੇ ਦੇ ਕੇ, ਆਪਣੀ ਘਰਵਾਲੀ ਦੇ ਗਹਿਣੇ ਪਹਿਰੇਦਾਰਾਂ ਨੂੰ ਦੇ ਕੇ, ਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਣ ਵਾਸਤੇ ਮੋਤੀ ਰਾਮ ਆਇਆ। ਮਾਤਾ ਜੀ ਦੁੱਧ ਛਕਾਉਣ, ਇੱਕ ਦੁੱਧ ਦਾ ਗੜਵਾ ਹਾਜ਼ਰ ਹੈ। ਥੋੜ੍ਹੀ ਜਿਹੀ ਕਵਿਤਾ ਪੜ੍ਹਦੇ ਆ, ਵੈਸੇ ਜੇ ਤੇ ਸਾਰੀ ਪੜ੍ਹ ਸਕੇ ਤੇ ਸਾਰੀ ਪੜ੍ਹਾਂਗੇ, ਮਾਹੌਲ ਜੇ ਬਣਿਆ ਰਿਹਾ, ਨਹੀਂ ਤੇ ਥੋੜ੍ਹੀਆਂ ਜਿਹੀਆਂ ਲਾਈਨਾਂ ਦੋ ਤਿੰਨ ਸੁਣ ਲਓ। ਹਾਂਜੀ,
ਇੱਕ ਕਿਰਤੀ ਹਾ ਹੱਲ ਕਰਨਾ ਸਖਾ, ਬੁਰਜਾ ਤੋਂ ਉੱਚੇ ਸਵਾਲਾ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾ ਨੂੰ, ਖੁਦ ਛਕੋ ਛਕਾਓ ਲਾਲਾ ਨੂੰ, ਠੰਡਾ ਬੁਰਜ ਦੇ ਕਰ ਵਗਦਾ ਏ ਮੇਰਾ ਵਸ ਚੱਲੇ ਮੈਂ ਢਾਲ ਦਿਆਂ,
ਠੰਡਾ ਬੁਰਜ ਤੇ ਕੱਕਰ ਵਰਦਾ ਏ ਮੇਰਾ ਵਸ ਚੱਲੇ ਮੈਂ ਟਾਲ ਦਿਆਂ। ਸ਼ਬਦ ਖੁੱਲ ਕੇ ਬੋਲੋ, ਸਮਝ ਆਵੇ।
ਠੰਡਾ ਬੁਰਜ ਤੇ ਕੱਕਰ ਵਗਦਾ ਏ ਮੇਰਾ ਵਸ ਚੱਲੇ ਮੈਂ ਟਾਲ ਦਿਆਂ। ਤੁਸੀਂ ਹੁਕਮ ਕਰੋ ਤੇ ਅਗਲਾ ਕੇ ਮੈਂ ਆਪਣੇ ਆਪ ਨੂੰ ਬਾੜ ਦਿਆਂ ਮੈਂ ਮੱਚ ਜਾਵਾਂ ਠੰਡ ਨਾ ਲੱਗੇ ਮੈਂ ਮੱਚ ਜਾਵਾਂ ਠੰਡ ਨਾ ਲੱਗੇ ਮਾਂ ਲਾਲ ਤੇਰੇ ਦਿਆ ਲਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾਂ ਨੂੰ ਖੁਦ ਛਕੋ ਛਕਾਓ
ਪੜੋ ਅੱਗੇ
ਘਰੇ ਸੱਦ ਕੇ ਲਾਲ ਫੜਾ ਦਿੱਤੇ ਚੂਰੇ ਗਾ ਖੋਟੇ ਕਰਵਾ ਉਸ ਗੰਗੂ ਥਾਂ ਜੇ ਮੈਂ ਹੁੰਦਾ ਪਲਕਾਂ ਤੇ ਬਿਠਾਉਂਦਾ ਚਰਨਾਂ ਨੂੰ ਉਸ ਗੰਗੂ ਥਾਂ ਜੇ ਮੈਂ ਹੁੰਦਾ ਹੰਝੂਆਂ ਨਾਲ ਧੋਂਦਾ ਚਰਨਾਂ ਨੂੰ ਰੱਬ ਵਾਂਗੂੰ ਤੈਨੂੰ ਪੂਜਦਾ ਮੈਂ ਰੱਬ ਵਾਂਗੂੰ ਤੈਨੂੰ ਪੂਜਦਾ ਮੈਂ ਪਲਕਾਂ ਤੇ ਬਿਠਾਉਂਦਾ ਲਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾਂ ਨੂੰ ਖੁਦ ਛਕੋ ਛਕਾਓ ਲਾਲਾਂ ਨੂੰ ਇਹ ਬੱਚਾ ਵਾ ਤੇਰੇ ਚਰਨਾਂ ਵਿੱਚ ਹੁਣ ਬਹੁਤਾ ਚਿਰ ਨਹੀਂ ਬਹਿ ਸਕਦਾ ਬਦਕਿਸਮਤ ਹਾਂ ਚਲੋ ਘਰ ਮੇਰੇ ਮੈਂ ਤਾਂ ਇੰਨਾ ਵੀ ਨਹੀਂ ਕਹਿ ਸਕਦਾ
ਵਾਹ ਵਾਹ
ਬਦਕਿਸਮਤ ਹਾਂ ਚਲੋ ਘਰ ਮੇਰੇ
ਮੈਂ ਇੰਨਾ ਬਦਕਿਸਮਤ ਹਾਂ ਬਦਕਿਸਮਤ ਹਾਂ ਚੱਲੋ ਘਰ ਮੇਰੇ ਮੈਂ ਇੰਨਾ ਵੀ ਨਹੀਂ ਕਹਿ ਸਕਦਾ ਤੇ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਵੀ ਆਪਣੇ ਮਨ 'ਚ ਆਉਂਦਾ ਹੈ ਵੀ ਸਾਡੇ ਅਸੀਂ ਹੁੰਦੇ ਕਿਤੇ ਅਸੀਂ ਸਾਹਿਬਜ਼ਾਦਿਆਂ ਨੂੰ ਘਰ ਲੈ ਜਾਂਦੇ ਸੇਵਾ ਕਰਦੇ ਪਰ ਆਪੋ ਆਪਣੇ ਘਰਾਂ ਨੂੰ ਚੈੱਕ ਕਰਕੇ ਵੇਖੋ ਸਾਹਿਬਜ਼ਾਦਿਆਂ ਦੇ ਆਉਣ ਲਈ ਘਰ ਸਾਡੇ ਹੈ ਨੇ ਭਲਾ ਏਦਾਂ ਦੀ ਤਿਆਰੀ ਹੈ ਸਾਡੀ ਵੀ ਜੇ ਸਾਹਿਬਜ਼ਾਦੇ ਸੱਚੀ ਅੱਜ ਸਾਡੇ ਘਰ ਆ ਜਾਣ ਅਸੀਂ ਤੇ ਕੈਨੇਡਾ ਚਾਹ ਕੇ 20 ਬਾਰ ਬਣਾਏ ਹੋਏ ਆ ਘਰਾਂ ਦੇ ਵਿੱਚ ਜਿਹੜੇ ਘਰਾਂ ਵਿੱਚ ਪੋਥੀਆਂ ਚਾਹੀਦੀਆਂ ਜਿਹੜੇ ਘਰਾਂ ਵਿੱਚ ਗਿਆਨ ਚਾਹੀਦਾ ਸਮਝ ਚਾਹੀਦੀ ਹੈ ਅਕਲ ਚਾਹੀਦੀ ਹੈ ਉਹਦੇ ਬਜਾਏ ਸਾਡੇ ਘਰਾਂ ਵਿੱਚ ਤੇ 20 ਬਾਰ ਬਣੇ ਹੋਏ ਆ ਕਿਹੜਾ ਨਸ਼ਾ ਜਿਹੜਾ ਸਾਡੇ ਘਰਾਂ ਵਿੱਚ ਨਹੀਂ ਕਿੱਥੇ ਲਿਆਏਗਾ ਸਾਹਿਬਜ਼ਾਦਿਆਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਂਦੇ ਹਾਂ ਆਪਾਂ ਬਹੁਤ ਤੇ ਕਹਿਣਗੇ ਘਰ ਰਿਸ਼ਤੇਦਾਰ ਆਉਣੇ ਆ ਪਾਠ ਗੁਰਦੁਆਰੇ ਹੀ ਕਰਾ ਦਿੰਦੇ ਆ ਕਿਉਂਕਿ ਖਾਣ ਪੀਣ ਵਾਲਿਆਂ ਨੇ ਆਉਣਾ ਪਾਠ ਗੁਰਦੁਆਰੇ ਹੀ ਠੀਕ ਹੈ ਇਹ ਨਹੀਂ ਕਹਿੰਦੇ ਵੀ ਪਾਠ ਘਰ ਕਰਾਉਣਾ ਹੈ ਰਿਸ਼ਤੇਦਾਰ ਰਹਿਣ ਦਿੰਦੇ ਆ ਕਹਿੰਦੇ ਨਹੀਂ ਰਿਸ਼ਤੇਦਾਰਾਂ ਨੇ ਤੇ ਆਉਣਾ ਹੀ ਹੈ ਖਾਣਾ ਪੀਣਾ ਤੇ ਚੱਲਣਾ ਹੀ ਹੈ ਸਾਡੇ ਘਰਾਂ 'ਚ ਪਰ ਵੇਖੋ ਕਮਾਲ ਦੀ ਗੱਲ ਇਹ ਹੈ ਕਿ ਮੋਤੀ ਰਾਮ ਕਿੰਨੀ ਉਹਦੇ ਅੰਦਰ ਭਾਵਨਾ ਹੈ ਕਿ ਮੇਰੇ ਘਰ ਚੱਲੋ ਮੈਂ ਤੇ ਇੰਨਾ ਵੀ ਨਹੀਂ ਕਹਿਣ ਜੋਗਾ ਲਓ ਫਿਰ ਆ ਲਾਈਨਾਂ ਸੁਣੋ ਫਿਰ ਅੱਗੇ ਗੱਲ
ਇਹ ਬੱਚਾ ਵਾ ਤੇਰੇ ਚਰਨਾਂ ਵਿੱਚ ਹੁਣ ਬਹੁਤਾ ਚਿਰ ਨਹੀਂ ਬਹਿ ਸਕਦਾ, ਬਦ ਕਿਸਮਤ ਹੋ ਚਲੋ ਘਰ ਮੇਰੇ, ਮੈਂ ਤਾਂ ਇਨਾ ਵੀ ਨਹੀਂ ਕਹਿ ਸਕਦਾ, ਨਹੀਂ ਤਾਂ ਪਾਲਕੀ ਵਿੱਚ ਬਿਠਾ ਕੇ ਮੈਂ ਸੱਚੀ ਕਰ ਲੈ ਜਾਂਦਾ ਲਾਲਾ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾ ਨੂੰ, ਖੁਦ ਛਕੋ ਛਕਾਓ ਲਾਲਾ ਨੂੰ, ਖੁਦ ਛਕੋ ਛਕਾਓ ਲਾਲਾ ਨੂੰ।
ਲਓ ਜੀ, ਅਗਲੇ ਦਿਨ ਕਚਹਿਰੀ ਲੱਗਦੀ ਹੈ। ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੇ ਸਮਝਾ ਕੇ 11 ਪੋਹ ਨੂੰ ਭੇਜਿਆ ਵੀ ਬੱਚਿਓ ਸਾਮ ਦਾਮ ਦੰਦ ਦੰਡ ਭੇਦ, ਇਹ ਚਾਰੇ ਤਰੀਕੇ ਇਹਨਾਂ ਨੇ ਵਰਤਣੇ ਆ। ਆਪਣੇ ਆਪ ਨੂੰ ਕਾਇਮ ਰੱਖਿਓ, ਤੁਹਾਨੂੰ ਪਾੜਨਗੇ ਵੀ, ਅੱਡ ਅੱਡ ਕਰਨਗੇ, ਕਦੇ ਕਹਿਣਗੇ ਜੋਰਾਵਰ ਸਿੰਘ ਮੰਨ ਗਿਆ, ਕਦੇ ਕਹਿਣਗੇ ਫਤਿਹ ਸਿੰਘ ਤੂੰ ਮੰਨ ਜਾ, ਫਤਿਹ ਸਿੰਘ ਮੰਨ ਗਿਆ, ਜੋਰਾਵਰ ਸਿੰਘ ਨੂੰ ਕਹਿਣਗੇ ਤੂੰ ਮੰਨ ਜਾ। ਇਹਨਾਂ ਨੇ ਪਾੜਨਾ ਵੀ ਹੈ ਤੁਹਾਨੂੰ, ਤੁਹਾਨੂੰ ਡਰਾਉਣਾ ਵੀ ਹੈ, ਤੁਹਾਨੂੰ ਲਾਲਚ ਵੀ ਦੇਣੇ ਹੈ। ਸਾਰੇ ਤਰੀਕੇ ਇਹਨਾਂ ਨੇ ਵਰਤਣੇ ਆ। ਕਹਿਮ ਰਿਹਾ ਚਾਰੇ ਗੱਲਾਂ ਸਮਝਾ ਦਿੱਤੀਆਂ, ਸਾਮ ਦਾਮ ਦੰਡ ਭੇਦ ਸਾਰਾ ਚੰਗੀ ਤਰ੍ਹਾਂ ਸਮਝਾ ਕੇ ਭੇਜਿਆ। ਮਾਤਾ ਜੀ ਫਿਕਰ ਨਾ ਕਰੋ, ਇੰਨੇ ਚੜ੍ਹਦੀ ਕਲਾ ਵਿੱਚ ਨੇ, ਇੰਨਾ ਮਨ ਕਾਇਮ ਹੈ। ਵਜੀਦੇ ਦੀ ਕਚਹਿਰੀ ਦੇ ਵਿੱਚ ਜਾ ਕੇ ਸਾਹਿਬਜ਼ਾਦਿਆਂ ਨੂੰ ਸਾਰੇ ਰਾਹ ਛਪਾਈ ਕਹੀ ਗਏ, ਬੱਚਿਓ ਸਿਜਦਾ ਕਰਿਓ, ਸਲਾਮ ਕਰਿਓ, ਜਾ ਕੇ ਸਲਾਮ ਕਰਿਓ, ਸਾਰੇ ਰਾਹ ਛਪਾਈ ਸਮਝਾਉਂਦੇ ਗਏ। ਜਦੋਂ ਗਏ ਕਚਹਿਰੀ ਵਿੱਚ, ਉਹਨਾਂ ਨੇ ਕਿਹਾ ਵੀ ਕਰੋ ਸਲਾਮ, ਕਿਹੜੀ ਸਲਾਮ ਉੱਥੇ। ਜਦੋਂ ਗਏ ਕਚਹਿਰੀ ਵਿੱਚ, ਤੇ ਇਤਿਹਾਸ ਦਾ ਇਹ ਇੱਕ ਪੱਖ ਹੈ ਜਿਹੜਾ ਗਾ ਰਹੇ ਆ, ਲਾਲਾ ਫਤਿਹ ਦਾ ਜਕਾਰਾ ਛੱਡਿਆ ਸੂਬੇ ਦੀ ਕਚਹਿਰੀ ਜਾਏ, ਲਾਲਾ ਫਤਿਹ ਦਾ ਜਕਾਰਾ ਛੱਡਿਆ ਸੂਬੇ ਦੀ ਕਚਹਿਰੀ ਜਾਏ, ਫਤਿਹ ਦਾ ਜਕਾਰਾ ਛੱਡਿਆ ਸੂਬੇ ਦੀ ਕਚਹਿਰੀ ਜਾਏ। ਕਿਆ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਸਿਪਾਹੀ ਹੈਰਾਨ ਹੋ ਗਏ ਵੀ ਅਸੀਂ ਤੇ ਸਾਰੇ ਰਾਹ ਕਹਿੰਦੇ ਆਏ ਹਾਂ ਵੀ ਤੁਸੀਂ ਸਲਾਮ ਕਰਿਓ, ਇਹਨਾਂ ਨੇ ਗੱਜ ਕੇ ਫਤਿਹ ਬੁਲਾ ਦਿੱਤੀ, ਇਹ ਕੀ ਕੀਤਾ ਤੁਸੀਂ ਉੱਥੇ। ਫਿਰ ਸੁੱਚਾ ਆਨੰਦ ਕਹਿਣ ਲੱਗਾ, ਤੁਹਾਡੇ ਪਿਤਾ ਦਾ ਦਰਬਾਰ ਨਹੀਂ ਇੱਥੇ ਆਨੰਦਪੁਰ ਨਹੀਂ, ਇਹ ਸੂਬਾ ਸਰਹੰਦ ਦੀ ਕਚਹਿਰੀ ਹੈ, ਇੱਥੇ ਸਲਾਮ ਕੀਤੀ ਜਾਂਦੀ ਹੈ। ਕਹਿਣ ਲੱਗੇ ਹੋਏਗੀ ਸੂਬੇ ਦੀ ਕਚਹਿਰੀ, ਅਸੀਂ ਫਤਿਹ ਬੁਲਾਉਂਦੇ ਰਹੇ ਹਾਂ, ਫਤਿਹ ਬੁਲਾਉਣੀ ਹੈ, ਸਾਨੂੰ ਫਤਿਹ ਬੁਲਾਉਣੀ ਸਿਖਾਈ ਹੈ, ਅਸੀਂ ਨਹੀਂ ਕਹਿੰਦੇ ਸਲਾਮ ਕਰਨੀ। ਕਹਿੰਦੇ ਚਲੋ ਕੋਈ ਨਹੀਂ, ਬੱਚੇ ਨੇ ਹੁਣ ਆਪਾਂ ਗੱਲ ਕਰੀਏ। ਉਹਨਾਂ ਨੂੰ ਲਾਲਚ ਦੇਣੇ ਸ਼ੁਰੂ ਕੀਤੇ, ਨਿੱਕੀਆਂ ਨਿੱਕੀਆਂ ਤੁਹਾਡੀਆਂ ਉਮਰਾਂ ਹੈ, ਤੁਹਾਡੇ ਪਿਤਾ ਨੂੰ ਸ਼ਹੀਦ ਕਰ ਦਿੱਤਾ ਗਿਆ, ਤੁਹਾਡੇ ਭਰਾ ਵੀ ਸ਼ਹੀਦ ਹੋ ਗਏ ਹੈ। ਤੇ ਫਤਿਹ ਸਿੰਘ ਜੋਰਾਵਰ ਸਿੰਘ ਹੋਣਾ ਨੇ ਗੱਜ ਕੇ ਬੋਲਿਆ, ਕਹਿੰਦੇ ਉਹ ਇਨਸਾਫ਼ ਦੀ ਕੁਰਸੀ 'ਤੇ ਬਹਿ ਕੇ ਝੂਠ ਨਾ ਬੋਲ, ਤੇਰੇ ਵੱਡੇ ਵੱਡੇ ਆ ਅਹਿਲਕਾਰ, ਤੇਰੇ ਵੱਡੇ ਵੱਡੇ ਸੂਰਮੇ ਸਾਡੇ ਪਿਤਾ ਦੇ ਸਾਹਮਣੇ ਜਾਂਦੇ ਆ ਤੇ ਇਹਨਾਂ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ। ਕਿਹੜਾ ਜਿਹਨੇ ਸਾਡੇ ਪਿਤਾ ਨੂੰ ਸ਼ਹੀਦ ਕੀਤਾ ਝੂਠ ਬੋਲਦਾ, ਜਾਣ ਕੇ ਸਾਨੂੰ ਤੂੰ ਦਾ ਕਹਿ ਰਿਹਾ, ਸਾਡੇ ਪਿਤਾ ਜੀ ਚੜ੍ਹਦੀ ਕਲਾ ਵਿੱਚ ਨੇ, ਝੂਠ ਨਾ ਬੋਲ, ਸਾਨੂੰ ਪਤਾ ਸਾਡੇ ਪਿਤਾ ਜੀ ਚੜ੍ਹਦੀ ਕਲਾ 'ਚ ਨੇ। ਉਸ ਵੇਲੇ ਲਾਲਚ ਬਹੁਤ ਦਿੱਤੇ, ਤੁਹਾਡੀਆਂ ਉਮਰਾਂ ਨਿੱਕੀਆਂ, ਤੁਹਾਨੂੰ ਜਾਗੀਰਾਂ ਮਿਲਣਗੀਆਂ, ਤੁਹਾਨੂੰ ਬੜੇ ਸੁੱਖ ਦਿੱਤੇ ਜਾਣਗੇ, ਬਹੁਤ ਕਹਿੰਦੇ ਪਹਿਲੇ ਦਿਨ ਤੇ ਲਾਲਚ ਹੀ ਦੇਈ ਗਿਆ, ਨਾ ਸਾਹਿਬਜ਼ਾਦੇ ਮੰਨੇ, ਵਾਪਸ ਭੇਜ ਦਿੱਤਾ ਗਿਆ। ਅਗਲੇ ਦਿਨ ਸਖਤੀ ਕਰਾਂਗੇ। ਅੱਜ ਰਾਤ ਨੂੰ ਫਿਰ ਮਾਤਾ ਜੀ ਕੋਲ ਜਦੋਂ 11 ਪੋਹ ਨੂੰ ਵਾਪਸ ਆਏ ਸਾਹਿਬਜ਼ਾਦੇ, ਤੇ ਮਾਤਾ ਜੀ ਨੇ ਉਸ ਵੇਲੇ ਸਾਰੀ ਰਾਤ ਫਿਰ ਪਿਆਰ ਨਾਲ ਸਮਝਾਉਂਦੇ ਰਹੇ। ਅਗਲਾ ਦਿਨ ਹੋਇਆ 12 ਪੋਹ ਨੂੰ ਫਿਰ ਕਚਹਿਰੀ ਲੱਗੀ। ਅੱਜ ਕਹਿੰਦੇ ਮੇਨ ਦਰਵਾਜ਼ਾ ਬੰਦ ਕਰਕੇ ਛੋਟੀਆਂ ਖਿੜਕੀਆਂ ਖੋਲ੍ਹ ਦਿੱਤੀਆਂ, ਜਦੋਂ ਅੰਦਰ ਵੜਨਗੇ ਸਿਰ ਨੀਵੇਂ ਕਰਕੇ ਲੰਘਣਾ ਪਏਗਾ, ਜਦੋਂ ਸਾਹਿਬਜ਼ਾਦੇ ਸਿਰ ਨੀਵੇਂ ਕਰਨਗੇ ਸਾਰੇ ਦਰਬਾਰੀ ਤਾੜੀਆਂ ਮਾਰ ਦੇਣਗੇ ਵੀ ਸਿਰ ਝੁਕਾ ਦਿੱਤੇ, ਸਿਰ ਝੁਕਾ ਦਿੱਤੇ। ਇਹ ਸਾਹਿਬਜ਼ਾਦੇ ਪਹਿਲਾਂ ਹੀ ਸਮਝ ਗਏ ਸੀ ਵੀ ਮਨੋਬਲ ਡਿੱਗ ਜਾਏਗਾ, ਇਹਨਾਂ ਦਾ ਮਨੋਬਲ ਖਤਮ ਹੋ ਜਾਏਗਾ। ਜਦੋਂ ਗਏ ਦਰਵਾਜ਼ਿਆਂ ਦੇ ਕੋਲ, ਸਿਰ ਨੀਵੇਂ ਕਰਕੇ ਨਹੀਂ ਲੰਘੇ, ਪਹਿਲਾਂ ਆਪਣੇ ਪੈਰ ਲੰਘਾਏ, ਬਾਅਦ ਵਿੱਚ ਸਿਰ ਲੰਘਾਏ, ਪਹਿਲਾਂ ਪੈਰ ਲੰਘਾਏ। ਕਚਹਿਰੀ ਵਾਲੇ ਹੈਰਾਨ ਹੋ ਗਏ ਵੇਖ ਕੇ, ਉਹ ਤੇ ਉਡੀਕ ਵਿੱਚ ਸੀ ਵੀ ਤਾੜੀਆਂ ਮਾਰਾਂਗੇ, ਜਦੋਂ ਸਿਰ ਨੀਵੇਂ ਕਰਨਗੇ ਤੇ ਤਾੜੀਆਂ ਮਾਰਾਂਗੇ, ਪਰ ਉਡੀਕਦੇ ਸੀ ਜੀ ਸਿਰ ਨੀਵੇਂ ਕਰਨਗੇ ਪਰ ਆ ਗਈਆਂ ਜੁੱਤੀਆਂ। ਏਦਾਂ ਪੈਰ ਕਰਕੇ ਸਾਹਿਬਜ਼ਾਦੇ ਨਿਕਲੇ, ਆ ਕੇ ਫਿਰ ਜਦੋਂ ਗੱਜ ਕੇ ਫਤਿਹ ਬੁਲਾਈ, ਅੱਜ ਕਚਹਿਰੀ ਦਾ ਰੁੱਖ ਬਦਲਿਆ ਹੋਇਆ, ਅੱਜ ਗੁੱਸੇ ਵਿੱਚ ਹੈ ਵਜੀਦਾ। ਬੱਚਿਓ ਇਸਲਾਮ ਕਬੂਲੋ, ਸਿੱਖੀ ਛੱਡ ਦਿਓ, ਪਰ ਕਿੱਥੇ ਧੰਨ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨੇ ਗੱਜ ਕੇ ਜਵਾਬ ਦਿੱਤਾ ਵੀ ਅਸੀਂ ਭੁੱਲ ਜਾ। ਤੂੰ ਆ 2 ਲਾਈਨਾਂ ਇਸ ਕਵਿਤਾ ਦੀਆਂ ਵੀ ਸੁਣੋ, ਅਸੀਂ ਆਏ ਹਾਂ ਤਲੀ ਤੇ ਸਿਰ ਤਰ ਕੇ, ਉਹ ਵਜੀਦਿਆ ਅਸੀਂ ਸਿਰ ਤਲੀ ਤੇ ਰੱਖ ਕੇ ਆਏ ਹਾਂ, ਭੁੱਲ ਜਾ ਵੀ ਸਾਨੂੰ ਤੂੰ ਡੁਲਾ ਲਏਗਾ। ਲੋ ਇਕੱਠੇ ਹੋ ਗਏ,
ਅਸੀਂ ਆਏ ਹਾਂ ਤਲੀ ਤੇ ਸਿਰ ਤਰ ਕੇ, ਜਿੰਦੇ ਆਪਣੀ ਸਿੱਖੀ ਦੇ ਨਾਂ ਕਰਕੇ,
ਜੋ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ, ਜਿੰਦ ਆਪਣੀ ਸਿੱਖੀ ਦੇ ਨਾਂ ਕਰਕੇ, ਓਏ ਸੂਬੇ ਵੈਰੀਆ ਇਨ ਮੰਨਣੀ ਨਾ ਤੇਰੀ ਅਸੀਂ ਡਰ ਕੇ, ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ, ਤਵੀਆਂ ਤੇ ਬੈਠਣਾ ਤੇ ਦੇਗਾ ਜੀ ਉਬਾਲੇ ਜਾਣਾ, ਸਿੱਖਿਆ ਏ ਵੱਡਿਆਂ ਤੋਂ ਦੁੱਖਾਂ ਨੂੰ ਸਹਾਰਨਾ, ਮੌਤ ਨਾਲ ਹੁਯਾਰੀਆਂ, ਮੌਤ ਨਾਲ ਹੁਯਾਰੀਆਂ ਲਗਾਉਣੀਆਂ ਨਿਭਾਉਣੀਆਂ ਨੇ, ਜਾਨਵਾਰ ਦੇਣੀ ਪਰ ਸਿੱਧ ਪੁਨਾ ਹਾਰਨਾ।
ਇੱਕ ਜਣਾ ਪੜ੍ਹ ਲਓ, ਸਮਝ ਨਹੀਂ ਆਉਂਦੀ ਤੁਹਾਡੀ, ਫਿਰ ਬਾਬਾ ਅੰਤਰਾ ਇਕੱਠੇ ਗਾ ਲਿਆ ਕਰੋ। ਹੁਣ ਪੜੋ ਦੁਬਾਰਾ।
ਤਵੀਆਂ ਤੇ ਬੈਠਣਾ ਤੇ ਦੇਗਾ ਜੂ ਵਾਲੇ ਜਾਣਾ ਸਿੱਖਿਆ ਏ ਵੱਡਿਆਂ ਤੋਂ ਦੁੱਖਾਂ ਨੂੰ ਸਹਾਰਨਾ।
ਮੌਤ ਨਾਲ ਹੁਯਾਰੀਆਂ ਲਗਾਉਣੀਆਂ ਨੇ ਭਾਉਣੀਆਂ ਨੇ ਜਾਨਵਾਰ ਦੇਣੀ ਪਰ ਸਿੱਧ ਕੋ ਨਾ ਹਾਰਨਾ।
ਸਾਨੂੰ ਮੌਤ ਦਾ ਕੋਈ ਖੌਫ ਨਾ, ਸਾਨੂੰ ਮੌਤ ਦਾ ਕੋਈ ਖੌਫ ਨਾ, ਜਿਉਣਾ ਸਿੱਖੀ ਦਾ ਨਿਸ਼ਾਨ ਉੱਚਾ ਕਰਕੇ ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ ਜਿੰਦ ਆਪਣੀ ਸਿੱਖੀ ਦੇ ਨਾਂ ਕਰਕੇ। ਤੁਛ ਵੇ ਜਗੀਰਾ ਸਾਨੂੰ ਬੇਟੀਆਂ ਦੇ ਸਾਕ ਦੇਵੇ ਲਾਲਚਾਂ ਦੇ ਸੌਦੇ ਅਸੀਂ ਕਰਨਾ ਨਾ ਜਾਣਦੇ।
ਮੱਥੇ ਪਾਤੇ ਆਉਣੀਆਂ ਮੱਥੇ ਪਾਤੇ ਆਉਣੀਆਂ ਤੇ ਅੱਖਾਂ ਲਾਲ ਕਰਕੇ ਤੂੰ ਸਾਨੂੰ ਜੇ ਡਰਾਵੇਂ ਅਸੀਂ ਡਰ ਨਾ ਨੀ ਜਾਣਦੇ।
ਗਲੀ ਯਾਰ ਦੀ ਖੇਡ ਪਿਆਰ ਦੀ, ਗਲੀ ਯਾਰ ਦੀ ਖੇਡ ਪਿਆਰ ਦੀ ਅਸੀਂ ਖੇਡਣੀ ਤੁਸੀਂ ਹੈ ਲੱਖਾਂ ਕਰਕੇ। ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ ਜਿੰਦੇ ਆਪਣੀ ਸਿੱਖੀ ਦੇ ਨਾਂ ਕਰਕੇ। ਤੇਰੇ ਕੋਲੋਂ ਦੂਰ ਹੋਏ ਸ਼ਰਮ ਧਰਮ ਦੋਵੇਂ ਝੂਠਾ ਇਨਸਾਫ ਸਭ ਝੂਠੀਆਂ ਕਚਹਿਰੀਆਂ।
ਕੌੜਾ ਲੱਗਦਾ ਏ ਸੱਚ ਬੋਲਣਾ ਜ਼ਬਾਨੋਂ ਤਾਈਓ ਸੱਚ ਲਾਇਆ ਫਾਹੇ ਸਦਾ ਸੱਚ ਦਿਆਂ ਵੈਰੀਆਂ।
ਕੌੜਾ ਲੱਗਦਾ ਏ ਸੱਚ ਬੋਲਣਾ ਜ਼ਬਾਨੋਂ ਤਾਈਓ ਸੱਚ ਲਾਇਆ ਫਾਹੇ ਸਦਾ ਸੱਚ ਦਿਆਂ ਵੈਰੀਆਂ।
ਜਾਨ ਕੱਢ ਦੇ ਭਾਵੇਂ ਵੱਢ ਦੇ ਸਾਡਾ ਅੰਗ ਅੰਗ ਛੋਟਾ ਛੋਟਾ ਕਰਕੇ ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ ਜਿੰਦ ਆਪਣੀ ਸਿੱਖੀ ਦੇ ਨਾਮ ਕਰਕੇ। ਓ ਸੂਬਿਆ ਇਨ ਮੰਨਣੀ ਨਾ ਤੇਰੀ ਅਸੀਂ ਡਰ ਕੇ
ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ ਜਿੰਦ ਆਪਣੀ ਸਿੱਖੀ ਦੇ ਨਾਮ ਕਰਕੇ।
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਸੂਬੇ ਦੀ ਕਚਹਿਰੀ ਵਿੱਚ ਜਾ ਕੇ ਕੜਕ ਕੇ ਬੋਲੇ ਕਹਿੰਦੇ ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ ਵੀ ਤੂੰ ਜੋ ਮਰਜ਼ੀ ਕਰ ਲੈ ਡਰਾ ਨਹੀਂ ਸਕਦਾ। ਅੱਖਾਂ ਲਾਲ ਕਰਕੇ ਡਰਾਵੇ ਦੇ ਕੇ ਤੂੰ ਸਾਨੂੰ ਡਰਾ ਨਹੀਂ ਸਕਦਾ। ਬਸ ਜਦੋਂ ਵੇਖਿਆ ਵੀ ਇਹਨਾਂ ਨੇ ਮੰਨਣਾ ਨਹੀਂ ਫਿਰ ਉਸ ਵੇਲੇ ਕਾਜ਼ੀ ਨੂੰ ਬੁਲਾਇਆ ਕਹਿੰਦੇ ਸ਼ਰਾ ਦੱਸ ਕਾਨੂੰਨ ਕੀ ਕਹਿੰਦਾ ਸਾਡਾ ਇਹਨਾਂ ਬੱਚਿਆਂ ਨੂੰ ਸਜ਼ਾ ਕੀ ਦਈਏ। ਉਸ ਵੇਲੇ ਕਹਿੰਦੇ ਵੀ ਸ਼ਰਾ ਦੇ ਵਿੱਚ ਲਿਖਿਆ ਬੱਚਿਆਂ ਨੂੰ ਨਹੀਂ ਮਾਰਿਆ ਜਾ ਸਕਦਾ। ਨਿੱਕੇ ਨਿੱਕੇ ਬੱਚਿਆਂ ਦੀ ਉਮਰ ਛੋਟੀ ਹੈ ਇਹਨਾਂ ਦੀ ਇਹਨਾਂ ਤੇ ਇਹਨਾਂ ਨੂੰ ਸ਼ਹੀਦ ਨਹੀਂ ਕੀਤਾ ਜਾ ਸਕਦਾ। ਬੱਚਿਆਂ ਨੂੰ ਮਾਰਨਾ ਪਾਪ ਹੈ। ਸੁੱਚਾ ਆਨੰਦ ਕੋਲ ਹੀ ਖੜਾ ਸੀ ਕਹਿਣ ਲੱਗਾ ਵੀ ਇੱਥੇ ਬੱਚਿਆਂ ਨੂੰ ਮਾਰਨਾ ਤੇ ਪਾਪ ਹੈ ਪਰ ਸਪੋਲੀਆਂ ਦੀਆਂ ਸਿਰੀਆਂ ਫੇਹ ਦੇਣੀਆਂ ਇਹ ਪਾਪ ਹੈ ਕਿ ਠੀਕ ਹੈ? ਕਹਿੰਦੇ ਇਹ ਤੇ ਠੀਕ ਹੈ। ਕਹਿੰਦਾ ਫਿਰ ਬੱਚੇ ਲਿਖੋ ਹੀ ਨਾ ਇੱਥੇ, ਇਨਸਾਨ ਦੇ ਬੱਚੇ ਨਾ ਲਿਖੋ, ਇੱਥੇ ਲਿਖੋ ਵੀ ਸੱਪ ਦੇ ਬੱਚੇ ਸਪੋਲੀਆਂ ਦੀਆਂ ਸਿਰੀਆਂ। ਇਨਸਾਨ ਨਾ ਲਿਖੋ ਇੱਥੇ, ਸੱਪ ਲਿਖੋ, ਸਪੋਲੀਆਂ ਦੀਆਂ ਸਿਰੀਆਂ ਦੀਆਂ। ਇਹ ਲਿਖੋ। ਸ਼ਰਾ ਬੰਦਿਆਂ ਨੂੰ ਨਹੀਂ ਨਾ ਮਾਰਨ ਦਿੰਦੀ, ਬੱਚੇ ਨਹੀਂ ਮਾਰਨੇ, ਇਹ ਬੱਚੇ ਥੋੜਾ ਹੈ, ਇਹ ਤੇ ਸਪੋਲੀਏ। ਇਹ ਸੁੱਚਾ ਆਨੰਦ ਨੇ ਸਲਾਹ ਦਿੱਤੀ ਸੀ, ਸ਼ਰਾ ਕਹਿੰਦੀ ਨਹੀਂ ਬੱਚੇ ਮਾਰੇ ਜਾਣ, ਪਰ ਇਹਨਾਂ ਨੇ ਉੱਥੇ ਬੱਚੇ ਨਹੀਂ ਲਿਖਿਆ, ਉੱਥੇ ਸਪੋਲੀਏ ਲਿਖਿਆ। ਫਿਰ ਸ਼ਰਾ ਸ਼ਰਾ ਦੇ ਮੁਤਾਬਕ ਨੀਹਾਂ ਵਿੱਚ ਚਿਣ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ। ਫਿਰ ਅੱਜ ਸਾਹਿਬਜ਼ਾਦੇ ਘਰ ਆ ਗਏ, ਕਹਿੰਦੇ ਮਾਤਾ ਜੀ ਨੂੰ ਪਤਾ ਸੀ ਵੀ ਅੱਜ ਆਏ ਆ, ਹੁਣ ਮੁੜ ਕੇ ਨਹੀਂ ਆਉਣੇ। ਸਾਰੀ ਰਾਤ ਫਿਰ ਗਲਵੱਕੜੀ ਪਾ ਕੇ ਪਿਆਰ ਨਾਲ ਸਮਝਾਉਂਦੇ ਰਹੇ। ਫਿਰ 13 ਪੋਹ ਹੁੰਦਾ, 13 ਪੋਹ ਨੂੰ ਫਿਰ ਕਚਹਿਰੀ ਲੱਗਦੀ ਹੈ, ਸਿਪਾਹੀ ਲੈਣ ਆਉਂਦੇ ਆ। ਮਾਤਾ ਜੀ ਨੇ ਨੀਲੇ ਰੰਗ ਦੇ ਚੋਲੇ ਸਾਹਿਬਜ਼ਾਦਿਆਂ ਨੂੰ ਗੱਠੜੀ ਦੇ ਵਿੱਚੋਂ ਕੱਢ ਕੇ ਪਵਾਏ, ਦਸਤਾਰਾਂ ਸਜਾਈਆਂ, ਨਿੱਕੀਆਂ ਨਿੱਕੀਆਂ ਕਲਗੀਆਂ ਲਾਈਆਂ, ਕਮਰ ਕੱਸੇ ਕੀਤੇ। ਮਾਤਾ ਜੀ ਆ ਨੀਲੇ ਚੋਲੇ ਤੇ ਉਦਣ ਦੇ ਪਵਾਏ ਨਹੀਂ ਸੀ। ਮਾਤਾ ਜੀ ਨੂੰ ਕਹਿੰਦੇ ਮੈਂ ਅੱਜ ਵਾਲੇ ਦਿਨ ਵਾਸਤੇ ਸਾਂਭ ਕੇ ਰੱਖੇ ਸੀ, ਫੱਬਦੇ ਤੇ ਅੱਜੇ ਵੀ ਅੱਗੇ ਵੀ ਬਹੁਤ ਹੈ ਪਰ ਅੱਜ ਤੇ ਜ਼ਿਆਦਾ ਹੀ ਫੱਬਦੇ। ਕਲਗੀਆਂ ਲਾ ਕੇ ਤਾਂ ਤਿਆਰ ਕਰਕੇ ਫਿਰ ਮਾਤਾ ਗੁਜਰ ਕੌਰ ਨੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਤਿਆਰੀ ਕੀਤੀ ਹੈ ਸਿਪਾਹੀ ਲੈਣ। ਮਾਤਾ ਜੀ ਅੱਗੇ ਹੋ ਗਏ, ਕਹਿੰਦੇ ਵੇ ਸਿਪਾਹੀ ਹੋ ਮੈਨੂੰ ਲੈ ਜਾਓ ਜਿੱਥੇ ਲੈ ਗਏ, ਮੈਨੂੰ ਦੇ ਲਓ ਜਿਹੜੀ ਸਜ਼ਾ ਦੇ, ਬੱਚਿਆਂ 'ਤੇ ਤਰਸ ਕਰੋ, ਇਹਨਾਂ ਨੇ ਕਿਹੜਾ ਕਿਸੇ ਦਾ ਕੁਛ ਵਿਗਾੜਿਆ, ਨਿੱਕੇ ਨਿੱਕੇ ਬੱਚੇ ਅਜੇ ਤੇ ਇਹਨਾਂ ਦੀ ਖੇਡਣ ਦੀ ਉਮਰ। ਸਿਪਾਹੀ ਕਹਿੰਦੇ ਬੇਬੇ ਅਸੀਂ ਤੇ ਆਪ ਬੰਨੇ ਹੋਏ ਹਾਂ, ਡਿਊਟੀ ਹੈ ਸਾਡੀ ਤੇ ਡਿਊਟੀ ਦੇ ਪਾਬੰਦ, ਸਾਡਾ ਕਿਹੜਾ ਜੀ ਕਰਦਾ ਇਹਨਾਂ ਨੂੰ ਲੈ ਕੇ ਜਾਈਏ। ਫਿਰ ਮਾਤਾ ਗੁਜਰ ਕੌਰ ਦੇ ਕੋਲੋਂ ਸਾਹਿਬਜ਼ਾਦਿਆਂ ਨੂੰ ਸਿਪਾਹੀ ਲੈ ਗਏ। ਅੱਗੇ ਰੋਜ਼ ਜਾਂਦੇ ਸੀ, ਮੁੜ ਆਉਂਦੇ ਸੀ, ਪਰ ਅੱਜ ਪਤਾ ਵੀ ਮੁੜਨਾ ਨਹੀਂ, ਔਖਾ ਬਹੁਤ ਹੈ। ਬੱਚੇ ਸਾਡੇ ਵੀ ਪੜ੍ਹਨ ਜਾਂਦੇ ਆ ਰੋਜ਼, ਸਵੇਰੇ ਜਾਂਦੇ ਆ ਸ਼ਾਮ ਨੂੰ ਮੁੜ ਆਉਂਦੇ ਆ, ਪਰ ਉਦੋਂ ਪਰ ਕਿੱਡਾ ਜਿਗਰਾ ਚਾਹੀਦਾ ਵੀ ਪਤਾ ਹੋਵੇ ਵੀ ਹੁਣ ਮੁੜਨਾ ਨਹੀਂ, ਫਿਰ ਔਖਾ ਹੁੰਦਾ। ਨਿੱਕੇ ਨਿੱਕੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਨੇ ਫਿਰ ਅੱਜ ਲਾਸਟ ਆਖਰੀ ਵਾਰੀ 13 ਪੋਹ ਤੋਰਿਆ। ਮਾਤਾ ਜੀ ਅੱਗੇ ਤੇ ਰੋਜ਼ ਉਡੀਕਦੇ ਰਹਿੰਦੇ ਸੀ, ਅੱਜ ਆਰਾਮ ਕਰ ਲਿਓ, ਅੱਜ ਨਾ ਸਾਨੂੰ ਉਡੀਕੀ ਜਾਇਓ ਵੀ ਅਸੀਂ ਆਵਾਂਗੇ। ਮਾਤਾ ਜੀ ਹੁਣ ਤੁਸੀਂ ਪੈ ਜਾਓ, ਆਰਾਮ ਕਰਿਓ, ਹੁਣ ਨਹੀਂ ਆਉਣਾ, ਅੱਗੇ ਤੇ ਮੁੜ ਆਉਂਦੇ ਸੀ, ਪਰ ਅੱਜ ਦੇ ਗਏ ਤੇਰੇ ਲਾਲਾ ਨੇ ਮੁੜ ਕੇ ਨਹੀਂ। ਸੌਖਾ ਹੋ ਜਾਂਦਾ ਪਿਆਰਿਓ ਜਦੋਂ ਸਿਪਾਹੀ ਲੈਣ ਆਏ ਤੇ ਮਾਤਾ ਜੀ ਕਹਿੰਦੇ ਹੈ, ਮਾਤਾ ਗੁਜਰ ਕੌਰ ਕਹਿੰਦੇ ਹੈ, ਸਿਪਾਹੀ ਮਾਤਾ ਜੀ ਕਰ ਦਿਓ ਸਾਡੇ ਹਵਾਲੇ। ਮਾਤਾ ਜੀ ਨੇ ਫਿਰ ਸਾਹਿਬਜ਼ਾਦਿਆਂ ਨੂੰ ਸਿਪਾਹੀਆਂ ਦੇ ਨਾਲ ਤੋਰ ਦਿੱਤਾ। ਪਤਾ ਹੀ ਹੈ ਵੀ ਲੁਕੋ ਕੇ ਤੇ ਰੱਖ ਨਹੀਂ ਹੋਣੇ, ਲੈ ਤੇ ਇਹਨਾਂ ਨੇ ਜਾਣੇ। ਪੜ੍ਹੋ ਜਰੂਰ
ਮੈਨੂੰ ਦਿਓ ਨਾ ਸਿਪਾਹੀਓ ਮੱਤਾਂ ਵੇ, ਅਸੀਂ ਝੱਲੀਆਂ ਮੁਸੀਬਤਾਂ ਲੱਖਾਂ ਵੇ, ਮੈਨੂੰ ਦਿਓ ਨਾ ਸਿਪਾਹੀਓ ਮੱਤਾਂ ਵੇ, ਅਸੀਂ ਝੱਲੀਆਂ ਮੁਸੀਬਤਾਂ ਲੱਖਾਂ ਵੇ, ਪੰਥ ਦੀ ਚਿੱਟੀ ਚਾਦਰ ਨੂੰ, ਪੰਥ ਦੀ ਚਿੱਟੀ ਚਾਦਰ ਨੂੰ ਕਿਉਂ ਕੋਲਿਆਂ ਦੇ ਨਾਲ ਧੋਵਾਂ ਮੈਂ, ਪਤੀ ਤੋਰਿਆ ਪੁੱਤਰ ਤੋਰਿਆ, ਪਤੀ ਤੋਰਿਆ ਪੁੱਤਰ ਤੋਰਿਆ, ਹੁਣ ਪੋਤੇ ਕਿਉਂ ਲਵਾਂ ਮੈਂ, ਪਤੀ ਤੋਰਿਆ ਪੁੱਤਰ ਤੋਰਿਆ, ਹੁਣ
ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਛਪਾਈਆਂ ਦੇ ਨਾਲ ਤੋਰਿਆ ਤੇ ਕਚਹਿਰੀ ਚ ਲਿਜਾ ਕੇ ਸਾਹਿਬਜ਼ਾਦੇ ਜਦੋਂ ਇੱਦਾਂ ਖੜੇ ਨਾ ਅੱਜ ਫੇਰ ਦਗ ਦਗ ਕਰਦੇ ਚਿਹਰੇ ਬਹੁਤ ਪਿਆਰੇ ਮਾਸੂਮ ਕਿਉਂਕਿ ਜੇ ਮਾਸੂਮੀਅਤ ਅੰਦਰ ਹੋਵੇ ਤੇ ਚਿਹਰੇ ਵੀ ਪਿਆਰੇ ਲੱਗਦੇ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ ਜੇ ਨਿਰਦੋਸ਼ ਚਿੱਤ ਹੋਵੇ ਨਿਰਦੋਸ਼ ਚਿੱਤ ਹੋਵੇ ਤੇ ਚਿਹਰਾ ਵੀ ਪਿਆਰਾ ਲੱਗਦਾ ਖਿੱਚ ਹੁੰਦੀ ਜੇ ਚਿੱਤ ਨਿਰਦੋਸ਼ ਹੋਵੇ ਜਦੋਂ ਸਾਡੇ ਅੰਦਰ ਕਪਟ ਹੋਵੇ ਫਿਰ ਉਹ ਚਿਹਰਾ ਵੀ ਉਦਾਂ ਦਾ ਕਰੂਪ ਲੱਗਣ ਲੱਗ ਜਾਂਦਾ ਏਦਾਂ ਸਾਹਮਣੇ ਜਾ ਕੇ ਜਦੋਂ ਖੜੇ ਫਿਰ ਵਜੀਦੇ ਨੇ ਫਿਰ ਕਿਹਾ ਬੱਚਿਓ ਅਜੇ ਵੀ ਸਮਾਂ ਮੰਨ ਜਾਓ ਸਾਰੇ ਲੋਕ ਆਲੇ ਦੁਆਲੇ ਵੇਖਣ ਵਾਸਤੇ ਆਏ ਵਜੀਦਾ ਕਹਿੰਦਾ ਤੁਹਾਨੂੰ ਰੋਣਾ ਵੀ ਕਿਸੇ ਨੇ ਨਹੀਂ ਤੁਹਾਨੂੰ ਦਫਨਾਉਣਾ ਵੀ ਕਿਸੇ ਨੇ ਤੁਹਾਡੀਆਂ ਲਾਸ਼ਾਂ ਰੁਲ ਜਾਣਗੀਆਂ ਇੱਥੇ ਸਾਹਿਬਜ਼ਾਦੇ ਕਹਿਣ ਲੱਗੇ ਤੂੰ ਫਿਕਰ ਨਾ ਕਰ ਇੱਲਾਂ ਉੱਡਣਗੀਆਂ ਤੁਹਾਡੇ ਉਹ ਇੱਲਾਂ ਉੱਡਦੀਆਂ ਤੁਹਾਡੀਆਂ ਆਂਦਰਾਂ ਬੋਟੀਆਂ ਲੈ ਜਾਣਗੀਆਂ ਚੁੱਕ ਕੇ ਸਾਹਿਬਜ਼ਾਦੇ ਕਹਿੰਦੇ ਅਸੀਂ ਤੇ ਹੋਣਾ ਨਹੀਂ ਤੂੰ ਮਿਣਤੀ ਕਰੀ ਖਲੋ ਕੇ ਅਸੀਂ ਤੇ ਹੋਣਾ ਨਹੀਂ ਅੱਜ ਤੇਰਾ ਰਾਜ ਹੈ ਪਰ ਆਉਣ ਵਾਲੇ ਸਮੇਂ ਵਿੱਚ ਇੱਥੇ ਏਡੇ ਏਡੇ ਉੱਚੇ ਨਿਸ਼ਾਨ ਸਾਹਿਬ ਚੁੱਲਣ ਆਂਦਰਾਂ ਬੋਟੀਆਂ ਲੈ ਜਾਣਗੀਆਂ ਨਾ ਚੁੱਕ ਚੁੱਕ ਕੇ ਇੱਲਾਂ ਇੰਨੇ ਇੰਨੇ ਉੱਚੇ ਨਿਸ਼ਾਨ ਸਾਹਿਬ ਚੁੱਲਣਗੇ ਫਿਕਰ ਨਾ ਕਰ ਇੱਦਾਂ ਦਾ ਸਮਾਂ ਆ ਜਾਣਾ ਕਿਉਂਕਿ ਦੱਸਦਾ ਹੈ ਜਿਹੜੇ ਹਿਸਾਬ ਨਾਲ ਤੂੰ ਜ਼ੁਲਮ ਕਰਦਾ ਜ਼ੁਲਮ ਦਾ ਘੜਾ ਭਰਿਆ ਪਿਆ ਇੱਕ ਦਿਨ ਤੇ ਅੰਤ ਹੋਣਾ ਹੀ ਹੈ ਕਹਿੰਦੇ ਫਿਰ ਏਦਾਂ ਨੀਹਾਂ ਵਿੱਚ ਸਾਹਿਬਜ਼ਾਦਿਆਂ ਨੂੰ ਖਲਾਰਿਆ ਗਿਆ ਗੋਡਿਆਂ ਤੱਕ ਕੰਧ ਆਈ ਚੱਪਣੀਆਂ ਲਾ ਦਿੱਤੀਆਂ ਸਾਹਿਬਜ਼ਾਦਿਆਂ ਨੇ ਖੜਿਆਂ ਦੀਆਂ ਚੱਪਣੀਆਂ ਬਾਬਾ ਫਤਿਹ ਸਿੰਘ ਦਾ ਕੱਦ ਛੋਟਾ ਹੈ ਕਿਉਂਕਿ ਉਮਰ ਵਿੱਚ ਛੋਟਾ ਹੈ ਜੋਰਾਵਰ ਸਿੰਘ ਦੀਆਂ ਅੱਖਾਂ 'ਚੋਂ ਪਾਣੀ ਆ ਗਿਆ ਫਤਿਹ ਸਿੰਘ ਨੇ ਪੁੱਛਿਆ ਵੀ ਰੋਂਦਾ ਕਿਉਂ ਹੈ ਕਹਿੰਦੇ ਤੂੰ ਆਇਆ ਬਾਅਦ ਵਿੱਚ ਹੈ ਜਾਏਗਾ ਪਹਿਲਾਂ ਕਿਉਂਕਿ ਤੂੰ ਪਹਿਲਾਂ ਚਿਣਿਆ ਜਾਏਗਾ ਇੱਕ ਇੱਟ ਥੱਲੇ ਰੱਖ ਲਈ ਕਹਿੰਦੇ ਇਕੱਠੇ ਚੱਲਾਂਗੇ ਬਰਾਬਰ ਹੋ ਗਏ ਦੋਵੇਂ ਏਦਾਂ ਚਿਣਦਿਆਂ ਚਿਣਦਿਆਂ ਕਹਿੰਦੇ ਕੰਧ ਪੂਰੀ ਚਿਣ ਦਿੱਤੀ ਗਈ ਸਾਹ ਘੁੱਟ ਗਏ ਪਰ ਕੰਧ ਖਲੋ ਨਹੀਂ ਸਕੀ ਕੰਧ ਡਿੱਗ ਪਈ ਜਦੋਂ ਹੀ ਕੰਧ ਡਿੱਗੀ ਸਾਰੇ ਸਰੀਰ ਦੇ ਉੱਤੇ ਇੱਟਾਂ ਵੱਜਣ ਕਰਕੇ ਜ਼ਖਮ ਹੋਏ ਕਹਿੰਦਾ ਹੁਣ ਮੰਨਣਗੇ ਨੇੜੇ ਗਏ ਤਲੀਆਂ ਨੂੰ ਚੱਸਿਆ ਹੋਸ਼ ਵਿੱਚ ਲਿਆਓ ਕਹਿੰਦੇ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਨੇ ਮਾੜੀਆਂ ਮਾੜੀਆਂ ਅੱਖਾਂ ਖੋਲੀਆਂ ਵਜੀਦਾ ਬਿਲਕੁਲ ਨੇੜੇ ਖੜਾ ਕਾਜੀ ਖੜਾ ਹੁਣ ਕਹਿ ਦੇਣਗੇ ਤੇ ਠੀਕ ਕਰ ਲਾਂਗੇ ਦੱਸੋ ਬੱਚਿਓ ਇਸਲਾਮ ਕਬੂਲ ਹੈ ਨੇੜੇ ਜਾ ਕੇ ਪੁੱਛਿਆ ਇਸਲਾਮ ਕਬੂਲ ਹੈ ਬੋਲਿਆ ਤੇ ਗਿਆ ਨਹੀਂ ਪਰ ਸਿਰ ਹਲਾਤਾ ਵੀ ਕਬੂਲ ਕਹਿੰਦੇ ਇਹ ਨਹੀਂ ਮੰਨਦੇ ਬਸ ਫਿਰ ਹੁਣ ਸਮਾਣੇ ਦੇ ਜਲਾਦ ਸੀ ਉੱਥੇ ਨੇੜੇ ਉਹਨਾਂ ਨੂੰ ਬੁਲਾਇਆ ਇਹਨਾਂ ਦੀਆਂ ਸ਼ਾਹਰਗਾਂ ਕੱਟ ਦਿੱਤੀਆਂ ਜਾਣ ਜੇ ਸ਼ਾਹਰਗ ਕੱਟ ਦਿੱਤੀ ਜਾਵੇ ਤੇ ਗਰਦਨ ਕੱਟਣ ਦੀ ਲੋੜ ਨਹੀਂ ਪੈਂਦੀ ਸਮਾਣੇ ਦੇ ਜਲਾਦਾਂ ਨੇ ਕਿਹਾ ਵੀ ਅਸੀਂ ਇਹ ਕੰਮ ਕਰ ਦਿੰਦੇ ਹਾਂ ਪਰ ਤੂੰ ਸਾਡਾ ਇੱਕ ਕੇਸ ਚੱਲਦਾ ਉਹ ਮਾਫ ਕਰ ਦੇ ਸਮਾਣੇ ਤੇ ਜਲਾਦਾਂ ਨੇ ਫਿਰ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਬਹਿ ਕੇ ਸ਼ਾਹਰਗਾਂ ਕੱਟੀਆਂ ਜਿਬਾ ਕਰਦੇ ਆ ਜਿਵੇਂ ਮੁਸਲਮਾਨ ਕਲਮੇ ਪੜ੍ਹ ਕੇ ਏਦਾਂ ਉਹਨਾਂ ਨੇ ਏਦਾਂ ਥੋੜਾ ਥੋੜਾ ਕਰਕੇ ਸ਼ਾਹਰਗਾਂ ਕੱਟ ਦਿੱਤੀਆਂ ਨਾਲ ਦੀ ਨਾਲ ਪ੍ਰਾਣ ਤਿਆਗ ਗਏ ਉਸੇ ਵੇਲੇ ਲਾਸ਼ਾਂ ਨੂੰ ਚੁੱਕਿਆ ਕੰਧ ਤੋਂ ਪਾਰ ਨਦੀ ਵਗਦੀ ਸੀ ਕੰਧ ਤੋਂ ਪਾਰ ਸਿੱਟਦੀਆਂ ਏਦਾਂ ਵਗਾ ਕੇ ਅੰਦਰੋਂ ਲਾਸ਼ਾਂ ਬਾਹਰ ਸਿੱਟਦੀਆਂ ਨਦੀ ਵਾਲੇ ਪਾਸੇ ਅੰਦਰੋਂ ਕੰਧ ਤੋਂ 10-12 ਫੁੱਟ ਦੀ ਕੰਧ ਤੋਂ ਉੱਪਰ ਬਾਹਰ ਸਿੱਟਦੀਆਂ ਦੋਵੇਂ ਲਾਸ਼ਾਂ ਸਰੀਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਦਾ ਕੀ ਕਰਨਾ ਹੈ ਵਜੀਦਾ ਕਹਿਣ ਲੱਗਾ ਜਾ ਕੇ ਪੁੱਛੋ ਜੇ ਮੰਨਦੀ ਹੈ ਤੇ ਠੀਕ ਹੈ ਨਹੀਂ ਤੇ ਬੁਰਜ ਤੋਂ ਧੱਕਾ ਦੇ ਕੇ ਥੱਲੇ ਸਿੱਟ ਜਾ ਜਦੋਂ ਸਭ ਗਏ ਸਿਪਾਹੀ ਮਾਤਾ ਜੀ ਪੁੱਛਦੇ ਹੈ ਮੇਰੇ ਬੱਚਿਆਂ ਦਾ ਕਹਿੰਦੇ ਉਹ ਤੇ ਸ਼ਹੀਦ ਕਰਤੇ ਦੋਵੇਂ ਤੂੰ ਦੱਸ ਬੇਬੇ ਸਲਾਮ ਕਬੂਲ ਹੈ ਤੂੰ ਦੱਸ ਕਹਿਣ ਲੱਗੀ ਮੈਨੂੰ ਪੁੱਛਦੇ ਹੋ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਨੂੰਹ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਵਿਆਹ ਕੇ ਆਇਆ। ਉਹ ਪੁੱਤ ਹੈ ਗੁਰੂ ਗੋਬਿੰਦ ਸਿੰਘ ਮੇਰਾ, ਜਿਹਨੂੰ ਸਾਰੀ ਦੁਨੀਆ ਗੁਰੂ ਗੋਬਿੰਦ ਸਿੰਘ ਕਹਿੰਦੀ, ਮੇਰਾ ਲਾਲ ਮੇਰੀ ਗੋਦੀ 'ਚ ਖੇਡਿਆ। ਅੱਜ ਇਹਨਾਂ ਨੂੰ ਸ਼ਹੀਦ ਕਰਕੇ ਆਏ ਹੋ, ਇਹ ਮੇਰੇ ਹੱਥਾਂ 'ਚ ਪਲੇ ਹੈ। ਮੇਰੀ ਨੂੰਹ ਜੀਤਾਂ ਨਿੱਕਿਆਂ ਨਿੱਕਿਆਂ ਨੂੰ ਛੱਡ ਕੇ ਚਲੀ ਗਈ ਸੀ, ਮੈਂ ਹੀ ਪਾਲਿਆ ਫਤਿਹ ਸਿੰਘ ਨੂੰ। ਅਤੇ ਜੇ ਫਤਿਹ ਸਿੰਘ ਨਹੀਂ ਡੋਲਿਆ ਤਾਂ ਦਾਦੀ ਤੋਂ ਕੀ ਉਮੀਦ ਕਰਦੇ ਹੋ ਵੀ ਮੈਂ ਡੋਲ ਜਾਂਗੀ ਇੱਥੇ? ਤੁਹਾਨੂੰ ਕੀ ਲੱਗਦਾ ਹੈ? ਮੇਰੇ ਪਤੀ ਦਾ ਸੀਸ ਜਿੱਦਣ ਆਇਆ ਸੀ, 9.5 ਸਾਲ ਦਾ ਸੀ ਮੇਰਾ ਪੁੱਤ, 40 ਸਾਲ ਦੀ ਉਮਰ ਵਿੱਚ ਮੈਂ ਪੁੱਤ ਦਾ ਮੂੰਹ ਵੇਖਿਆ ਸੀ। 40 ਸਾਲ ਦੀ ਉਮਰ ਹੋ ਗਈ ਸੀ ਜਦੋਂ ਮਾਤਾ ਗੁਜਰ ਕੌਰ ਦੀ ਕੁੱਖ ਨੂੰ ਭਾਗ ਲੱਗਾ। ਤੁਹਾਨੂੰ ਕੀ ਲੱਗਦਾ ਕਿ ਮੈਂ ਡੋਲ ਜਾਂਗੀ ਇੱਥੇ? ਜਦੋਂ ਏਦਾਂ ਮਾਤਾ ਜੀ ਨੇ ਚੜ੍ਹਦੀ ਕਲਾ ਨਾਲ ਜਵਾਬ ਦਿੱਤਾ, ਤੇ ਉੱਥੇ ਫਿਰ ਸਿਪਾਹੀਆਂ ਨੇ ਮਾਤਾ ਗੁਜਰ ਕੌਰ ਜੀ ਨੂੰ ਬੁਰਜ ਦੇ ਉੱਤੋਂ ਧੱਕਾ ਦੇ ਦਿੱਤਾ, ਥੱਲੇ ਡਿੱਗਦਿਆਂ ਦਾ ਹੀ ਸਿਰ ਵੱਜਿਆ, ਉੱਥੇ ਸ਼ਹੀਦ ਹੋ ਗਏ। ਰੌਲਾ ਕੀ ਪਾ ਦਿੱਤਾ? ਮਾਤਾ ਜੀ ਕਹਿੰਦੇ ਬੁਰਜ ਤੋਂ ਛਾਲ ਮਾਰਤੀ ਮਾਤਾ ਗੁਜਰ ਕੌਰ ਨੇ, ਕਿਹਾ ਇਹ ਵੀ ਛਾਲ ਮਾਰੀ, ਦਿੱਤਾ ਧੱਕਾ, ਦੱਸਿਆ ਆ ਕੇ ਇਹ ਵੀ ਮਾਤਾ ਜੀ ਨੇ ਛਾਲ ਮਾਰੀ। ਫਿਰ ਮਾਤਾ ਗੁਜਰ ਕੌਰ ਦਾ ਸਰੀਰ ਵੀ ਇਹਨਾਂ ਨੇ ਚੁੱਕ ਕੇ ਕੰਧ ਤੋਂ ਪਰਲੇ ਪਾਸੇ ਸੁੱਟਿਆ, ਸਾਹਿਬਜ਼ਾਦਿਆਂ ਦੇ ਵੀ ਸੁੱਤੇ ਸੀ ਤੇ ਮਾਤਾ ਗੁਜਰ ਕੌਰ ਦਾ ਸਰੀਰ ਵੀ ਸਿੱਟਤਾ। ਫਿਰ ਸੇਠ ਟੋਡਰ ਮੱਲ ਨੇ ਆਖਿਆ ਵੀ ਮੈਂ ਸੰਸਕਾਰ ਕਰਨਾ ਸਾਹਿਬਜ਼ਾਦਿਆਂ ਦਾ, ਸੋਨੇ ਦੀਆਂ ਮੋਹਰਾਂ ਵਿਛਾ ਕੇ ਜਗ੍ਹਾ ਕਹਿੰਦੇ ਖਰੀਦਣੀ ਪੈਣੀ ਹੈ ਤੈਨੂੰ, ਜਿੰਨੀ ਜਗ੍ਹਾ ਵਿੱਚ ਸੋਨੇ ਦੀਆਂ ਮੋਹਰਾਂ ਵਿਛਾ ਦੇਗਾ ਓਨੀ ਜਗ੍ਹਾ ਮਿਲੇਗਾ। ਫਿਰ ਏਦਾਂ ਧਰਤੀ ਤੇ ਸੋਨਾ ਵਿਛਾ ਕੇ ਤੇ ਜਗ੍ਹਾ ਖਰੀਦੀ ਗਈ, ਨਾ ਦੁਨੀਆਂ ਦੇ ਇਤਿਹਾਸ ਵਿੱਚ ਸੋਨਾ ਵਿਛਾ ਕੇ ਇੰਨੀ ਮਹਿੰਗੀ ਜਗ੍ਹਾ ਨਾ ਕਦੇ ਕਿਸੇ ਨੇ ਵੇਚੀ ਹੈ ਤੇ ਨਾ ਕਦੇ ਕਿਸੇ ਨੇ ਖਰੀਦੀ, ਅੱਜ ਤੱਕ ਕਿਸੇ ਨੇ ਇੰਨੀ ਮਹਿੰਗੀ ਜਗ੍ਹਾ ਨਹੀਂ ਖਰੀਦੀ ਜਿੱਥੇ ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦਾ ਸੰਸਕਾਰ ਕੀਤਾ ਗਿਆ। ਜਗ੍ਹਾ ਤੇ ਖਰੀਦ ਲਈ, ਹੁਣ ਮਜ਼ਦੂਰ ਨਹੀਂ ਲੱਭਦੇ ਜਿਹੜੇ ਚਾਰ ਜਣੇ ਚੁੱਕਣ। ਮੋਤੀ ਰਾਮ ਨਾਲ ਲੱਗਿਆ, ਘਰ ਵਾਲੀ ਲੱਗੀ, ਦੋ ਮਜ਼ਦੂਰ ਬੜਾ ਪੈਸਾ ਦੇ ਕੇ ਮਿਲੇ। ਇਹਨਾਂ ਨੇ ਮਾਤਾ ਗੁਜਰ ਕੌਰ ਦਾ ਚਾਰ ਜਣਿਆਂ ਨੇ ਬਬਾਨ ਚੁੱਕਿਆ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ, ਜੋਰਾਵਰ ਸਿੰਘ ਨੂੰ ਸੇਠ ਟੋਡਰਮੱਲ ਨੇ ਚੁੱਕਿਆ, ਇਕੱਲੇ ਨੇ ਉੱਤੇ ਕੱਪੜਾ ਪਾ ਲਿਆ, ਤੇ ਫਤਿਹ ਸਿੰਘ ਨੂੰ ਉਹਦੀ ਘਰ ਵਾਲੀ ਨੇ ਚੁੱਕਿਆ। ਲਾਸ਼ ਨੂੰ ਜਿਵੇਂ ਬੀਬੀਆਂ ਸੁੱਤਾ ਪਿਆ ਬੱਚਾ ਨਹੀਂ ਚੁੱਕ ਲੈਂਦੀਆਂ, ਨਿਆਣਾ ਸੁੱਤਾ ਪਿਆ, ਏਦਾਂ ਫਤਿਹ ਸਿੰਘ ਨੂੰ ਮੋਢੇ ਤੇ ਚੁੱਕ ਕੇ ਸੇਠ ਟੋਡਰਮੱਲ ਦੀ ਘਰ ਵਾਲੀ ਲੈ ਕੇ ਗਈ। ਬਾਬਾ ਜੋਰਾਵਰ ਸਿੰਘ ਨੂੰ ਸੇਠ ਟੋਡਰਮੱਲ ਆਪ ਚੁੱਕ ਕੇ ਲੱਗਿਆ, ਇੱਕ ਵੀ ਬੰਦਾ ਮਗਰ ਨਹੀਂ ਤੁਰਿਆ। ਪਰ ਹੁਣ ਜਦੋਂ ਨਗਰ ਕੀਰਤਨ ਹੁੰਦਾ ਹਰ ਸਾਲ, ਉਦੋਂ ਇੱਕ ਨਹੀਂ ਸੀ ਤੁਰਿਆ, ਅੱਜ ਲੱਖਾਂ ਲੋਕ ਨੇ ਜਿਹੜੇ ਸਾਹਿਬਜ਼ਾਦਿਆਂ ਦੇ ਮਗਰ ਤੁਰਦੇ ਆ। ਕਹਿੰਦੇ ਆ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜਾ, ਚਾਰ ਕੂ ਰੱਖ ਲੈ ਅਰਥੀ ਨੂੰ ਮੋਢਾ ਲਾਣ ਲਈ, ਕਿ ਬੰਦਾ ਇੰਨਾ ਵੀ ਸੱਚ ਨਾ ਬੋਲੇ ਵੀ ਸਾਰੀ ਉਹਦੇ ਨਾਲੋਂ ਟੁੱਟ ਜਾਣ। ਪਰ ਸਾਨੂੰ ਇਹ ਗੱਲ ਨਹੀਂ ਸਮਝਣੀ ਚਾਹੀਦੀ, ਅਸੀਂ ਚਾਰ ਤੋਂ ਕੀ ਲੈਣਾ ਹੈ? ਬਾਬਾ ਅਜੀਤ ਸਿੰਘ ਜੁਝਾਰ ਸਿੰਘ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ? ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ? ਜਿਹੜੇ ਚਾਰ ਨਹੀਂ ਮੋਢਾ ਲਾਉਂਦੇ ਉਹ ਵੀ ਨਾ ਰਹਿਣ, ਪਰ ਕਹਿਣਾ ਸੱਚ ਚਾਹੀਦਾ, ਸਮਝਣਾ ਸੱਚ ਚਾਹੀਦਾ, ਸੱਚ ਤੇ ਬੰਦੇ ਨੂੰ ਚੱਲਣਾ ਚਾਹੀਦਾ। ਉਦੋਂ ਭਾਵੇਂ ਨਹੀਂ ਸੀ ਕੋਈ ਮੋਢਾ ਲਾਉਣ ਵਾਲਾ, ਪਰ ਅੱਜ ਲੱਖਾਂ ਲੋਕ ਹੈ। ਮੈਂ ਭੁੱਬਾਂ ਮਾਰ ਦੇ ਮਗਰ ਤੁਰਦੇ ਵੇਖੇ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਾਂਦਾ ਹੈ, ਨਗਰ ਕੀਰਤਨ ਹੁੰਦਾ ਹੈ, ਫਤਿਹਗੜ੍ਹ ਸਾਹਿਬ ਤੋਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਤੱਕ, ਤੇ ਪੈਦਲ ਸੰਗਤ ਚੱਲ ਕੇ ਜਾਂਦੀ ਤੇ ਰੋਂਦੇ ਹੁੰਦੇ ਆ ਅੱਜ ਵੀ ਸਾਹਿਬਜ਼ਾਦਿਆਂ ਨੂੰ ਯਾਦ ਕਰ ਕਰਕੇ। ਸੋ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਵੀ ਯਾਦ ਰੱਖੀਏ, ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰੋ ਕਿ ਸਿੱਖੀ ਨਾਲ ਜੋੜਿਆ ਜਾ ਸਕੇ। ਜੁੜਨਾ ਉਹਨਾਂ ਨੇ ਤਾਂ ਜੇ ਜੁੜਨਾ ਚਾਹੁਣਗੇ, ਪਰ ਅਸੀਂ ਘਰ ਵਿੱਚ ਸਿੱਖੀ ਦਾ ਮਾਹੌਲ ਬਣਾ ਕੇ ਰੱਖੀਏ। ਮੇਰਿਓ ਵੀਰੋ, ਦਾੜੀਆਂ ਕੇਸ ਰੱਖੋ, ਪੱਗਾਂ ਬੰਨੋ ਸਿਰਾਂ ਦੇ ਉੱਤੇ, ਅੰਮ੍ਰਿਤਧਾਰੀ ਹੋਵੋ, ਸਿੰਘ ਸਜੋ। ਮੈਨੂੰ ਕਿਹਾ ਗਿਆ ਸੀ ਕਿ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਾਓ। ਮੈਂ ਵੈਸੇ ਜਿੱਦਣ ਦਾ ਕਨੇਡਾ ਆਇਆ, ਮੈਂ ਕਿਸੇ ਜਗ੍ਹਾ ਕੋਈ ਵੀ ਇਤਿਹਾਸ ਨਹੀਂ ਸੁਣਾਇਆ। ਕੋਸ਼ਿਸ਼ ਕਰੀ ਦੀ ਹੈ ਵੀ ਜੇ ਗੁਰਬਾਣੀ ਨੂੰ ਅਸੀਂ ਸਮਝ ਸਕੀਏ। ਪਰ ਚਲੋ, ਇੱਥੇ ਆਪਾਂ ਰਲ ਮਿਲ ਕੇ, ਸਿਹਤ ਭਾਵੇਂ ਮੇਰੀ 3 ਦਿਨ ਨਹੀਂ ਠੀਕ ਰਹੀ, ਪਰ ਤੁਸੀਂ ਬਹੁਤ ਪਿਆਰ ਨਾਲ ਆ ਕੇ ਹਾਜ਼ਰੀ ਭਰੀ, ਜਿਵੇਂ ਵੀ ਮੇਰੇ ਤੋਂ ਹਾਜ਼ਰੀ ਭਰੀ ਗਈ। ਇਹ ਤੁਸੀਂ ਪ੍ਰਵਾਨ ਕਰਿਓ। ਕਦੇ ਫਿਰ ਮੌਕਾ ਬਣਿਆ ਜਿਵੇਂ ਸਟੇਟ ਸੈਕਟਰੀ ਸਾਹਿਬ ਨੇ ਕਿਹਾ ਕਿ ਐਡਮਿੰਟਨ ਜਦੋਂ ਵੀ ਆਓ ਟਾਈਮ ਦਿਓ, ਤੇ ਮੈਨੂੰ ਵੀ ਇੱਥੇ ਆ ਕੇ ਇਹ ਸੱਚੀ ਗੱਲ ਹੈ ਵੀ ਬਹੁਤ ਚੰਗਾ ਲੱਗਿਆ। ਭਾਵੇਂ ਟੋਰਾਂਟੋ ਵੀ ਦੀਵਾਨ ਲੱਗੇ ਹੈ, ਕੈਲਗਰੀ ਵੀ ਲੱਗੇ ਹੈ, ਐਫਸਪੋਰਟ ਵੀ ਲੱਗੇ ਹੈ, ਹੁਣ ਸਰੀ ਹੈ ਪਰਸੋਂ ਤੋਂ ਦੀਵਾਨ 5 ਦਿਨ ਸਰੀ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਗਰਾਊਂਡ ਵਿੱਚ ਬਾਹਰ ਪੰਡਾਲ ਲੱਗ ਕੇ 5 ਦਿਨ ਪ੍ਰੋਗਰਾਮ ਹੋਣਾ ਹੈ। ਪਰ ਮੈਨੂੰ ਇੱਥੇ ਆ ਕੇ ਬਹੁਤ ਚੰਗਾ ਲੱਗਿਆ, ਇੱਥੋਂ ਦਾ ਮਾਹੌਲ, ਇੱਥੋਂ ਦਾ ਸਿਸਟਮ, ਬਹੁਤੀਆਂ ਲੜਾਈਆਂ ਝਗੜੇ ਨਹੀਂ, ਸਿੱਧਾ ਜਿਹਾ ਸ਼ਾਂਤ ਜਿਹਾ ਸਿਸਟਮ ਹੈ। ਨਹੀਂ ਤਾਂ ਆਮ ਗੁਰਦੁਆਰਿਆਂ ਵਿੱਚ ਬਹੁਤ ਜ਼ਿਆਦਾ ਝਗੜੇ ਹੁੰਦੇ, ਕਾਫੀ ਕੁਛ ਚੰਗਾ ਲੱਗਾ। ਸੋ ਪ੍ਰਬੰਧਕ ਕਮੇਟੀ ਦਾ ਰਲ ਮਿਲ ਕੇ ਸਾਥ ਦਿਆ ਕਰੋ। ਜੇ ਜਿਉਂਦਾ ਰਿਹਾ ਦੁਬਾਰਾ ਮੈਂ ਕਦੇ ਕੈਨੇਡਾ ਆਇਆ ਤੇ ਐਡਮਿੰਟਨ ਦਾ ਪ੍ਰੋਗਰਾਮ ਜੇ ਜਿਉਂਦਾ ਰਿਹਾ ਤੇ ਐਡਮਿੰਟਨ ਦਾ ਪ੍ਰੋਗਰਾਮ ਮੈਂ ਜ਼ਰੂਰ ਰੱਖਾਂਗਾ। ਤੇ ਸੋ ਸਰਦਾਰ ਗੁਰਚਰਨ ਸਿੰਘ ਸੰਘਾ ਗੁਰਦੁਆਰਾ ਸਾਹਿਬ ਦੇ ਪ੍ਰੈਜੀਡੈਂਟ ਹਨ, ਉਹਨਾਂ ਦਾ ਵੀ ਮੈਂ ਧੰਨਵਾਦੀ ਹਾਂ। ਉਹਨਾਂ ਦੀ ਸਾਰੀ ਟੀਮ ਦਾ, ਮੈਨੇਜਮੈਂਟ, ਜੋ ਸਾਰੀ ਪ੍ਰਬੰਧਕ ਕਮੇਟੀ, ਜਿੰਨੇ ਵੀ ਵੀਰ ਹੈ, ਸਾਰਿਆਂ ਦਾ ਬਹੁਤ ਧੰਨਵਾਦ ਹੈ। ਅਤੇ ਮੇਰੀ ਆਪ ਸਾਰਿਆਂ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਦੀਵਾਨ ਤੁਸੀਂ ਸੁਣਦੇ ਹੋ, ਕੋਸ਼ਿਸ਼ ਕਰਿਆ ਕਰੋ ਕਿ ਸਾਰੇ ਸਾਰੇ ਦੀਵਾਨ ਸੁਣੋ। ਬਾਕੀ ਵੇਖੋ, ਆਹ ਇਤਿਹਾਸ ਹੈ, ਇਹਦੀ ਤਾਂ ਮੈਂ ਪਹਿਲਾਂ ਵੀ ਮਾਫ਼ੀ ਮੰਗ ਸਕਦਾ ਵੀ ਇਤਿਹਾਸ ਬਹੁਤ ਲਿਖਾਰੀਆਂ ਨੇ ਲਿਖਿਆ, ਕਿਸੇ ਨੇ ਕਿਵੇਂ ਲਿਖਿਆ, ਕਿਸੇ ਨੇ ਕਿਵੇਂ ਲਿਖਿਆ, ਕੋਈ ਕਿਤੋਂ ਪੜ੍ਹਦਾ ਹੈ, ਕੋਈ ਕਿਤੋਂ ਪੜ੍ਹਦਾ। ਇਤਿਹਾਸ ਵਿੱਚ ਤਾਂ ਬਹੁਤ ਗੱਲਾਂ ਜਿਹੜੀਆਂ ਨੇ ਨਾ ਅਲੱਗ ਅਲੱਗ ਹੋ ਸਕਦੀਆਂ। ਚਾਹੀਦਾ ਤਾਂ ਸ਼੍ਰੋਮਣੀ ਕਮੇਟੀ ਸਾਡੇ ਜਥੇਦਾਰਾਂ ਨੂੰ ਇਹ ਹੈ ਵੀ ਇੱਕੋ ਹੀ ਇਤਿਹਾਸ ਲਿਖਾਉਣ, ਅਤੇ ਸਾਰੇ ਪ੍ਰਚਾਰਕਾਂ ਨੂੰ ਕਿਹਾ ਜਾਵੇ ਵੀ ਇੱਕੋ ਥਾਂ ਤੋਂ ਹੀ ਪੜ੍ਹੋ, ਇੱਕੋ ਥਾਂ ਤੋਂ ਹੀ ਸੁਣਾ ਦਿਓ, ਅਤੇ ਸਹੀ ਲਿਖਿਆ ਜਾਵੇ, ਗੁਰਬਾਣੀ ਨੂੰ ਆਧਾਰ ਬਣਾ ਕੇ, ਬੇਸ ਬਣਾ ਕੇ ਇਤਿਹਾਸ ਲਿਖਾਇਆ ਜਾਵੇ। ਪਰ ਜੇ ਕੋਈ ਗੱਲ ਤੁਹਾਨੂੰ ਇੱਦਾਂ ਦੀ ਲੱਗੀ ਹੋਵੇ ਇਤਿਹਾਸ ਵਿੱਚ, ਤੁਹਾਨੂੰ ਮੈਂ ਫਿਰ ਦੱਸਦਾ ਵੀ ਬਹੁਤ ਲਿਖਾਰੀਆਂ ਨੇ ਲਿਖਿਆ, ਕਿਸੇ ਨੇ ਕਿਤੋਂ ਪੜ੍ਹਿਆ ਸੁਣਿਆ, ਕਿਸੇ ਨੇ ਕਿਤੋਂ ਪੜ੍ਹਿਆ। ਸੋ ਇਹਦੇ ਤੋਂ ਕੋਈ ਗਲਤੀ ਹੋਈ ਹੋਵੇ ਮਾਫ਼ ਕਰਨਾ। ਬਾਕੀ ਜਿੱਥੇ ਵੀ ਕਿਤੇ ਦੀਵਾਨ ਇੰਡੀਆ ਵਿੱਚ ਹੁੰਦੇ ਆ, ਇੱਥੇ ਜਿਹੜੀ ਪਰਮੇਸ਼ਰ TV parmeshwar.tv ਇੰਟਰਨੈੱਟ ਉੱਤੇ ਲਾਈਵ ਚੱਲਦਾ ਪ੍ਰੋਗਰਾਮ ਸਾਰਾ, ਉਹਦੀ ਐਪ ਵੀ ਹੈ, ਫੋਨ ਵਿੱਚ ਡਾਊਨਲੋਡ ਕਰ ਲਓ। ਸਾਹਿਬ TV ਹੈ ਇੰਟਰਨੈੱਟ ਦੇ ਉੱਤੇ, ਜਿੱਥੇ ਵੀ ਦੁਨੀਆ 'ਚ ਹੋਈਏ ਪ੍ਰੋਗਰਾਮ ਜਿੰਨੇ ਲਾਈਵ ਦੇਖਦੇ ਆ ਜਿਹੜੇ। ਸੋ ਕੋਸ਼ਿਸ਼ ਕਰਿਆ ਕਰੋ ਸਾਰੇ ਸਾਰੇ ਦੀਵਾਨ ਆਪ ਸੁਣੋ, ਫਿਰ ਪਤਾ ਲੱਗਦਾ ਵੀ ਕੀ ਗਲਤ ਹੈ ਅਤੇ ਕੀ ਠੀਕ। ਨਹੀਂ ਤਾਂ ਅੱਜ ਕੱਲ੍ਹ ਬਹੁਤ ਰੌਲਾ ਪਾਉਂਦੇ ਜੀ, ਗੁਰੂ ਨਿੰਦਿਆ ਕਰਦੇ ਆ, ਗਲਤ ਪ੍ਰਚਾਰ ਕਰਦੇ ਆ, ਤੋੜਦੇ ਆ ਜੀ ਸਾਡੀ ਸ਼ਰਧਾ, ਤੋੜਦੇ ਆ, ਇੱਦਾਂ ਦੀਆਂ ਗੱਲਾਂ ਬਹੁਤ ਫੈਲਾਉਂਦੇ। ਟਰਾਈ ਕਰਿਆ ਕਰੋ ਕਿ ਆਪ ਬਾਣੀ ਪੜ੍ਹੋ, ਆਪ ਸੁਣੋ, ਸਹਿਜ ਪਾਠ ਆਪ ਕਰਿਆ ਕਰੋ। ਮੇਰੀਆਂ ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ ਬੇਨਤੀ ਹੈ, ਆਪ ਸਹਿਜ ਪਾਠ ਕਰੋ। ਬਾਬਾ ਜੀ ਇੰਡੀਆ ਬੈਠੇ ਹੈ, ਸਹਿਜ ਪਾਠ ਖੰਡ ਪਾਠ ਇੰਡੀਆ ਚੱਲਦਾ, ਤੂੰ ਸਾਰਾ ਟੱਬਰ ਕੈਨੇਡਾ 'ਚ ਬੈਠਾ। ਅਤੇ ਇੱਥੋਂ ਕੀ ਕੀਤਾ, $200 ਭੇਜਤਾ, ਇੰਡੀਆ ਬਣ ਗਿਆ 11,000 ਅਤੇ ਖੰਡ ਪਾਠ ਉੱਥੇ ਚੱਲਦਾ। ਤੇਰੇ ਥਾਂ ਉੱਤੇ ਕੋਈ ਭਜਨ ਕਿਵੇਂ ਕਰ ਸਕਦਾ? ਅਤੇ ਇੱਦਾਂ ਕਰਿਆ ਕਰੋ, ਜੇ $200 ਭੇਜਿਆ, $200 ਹੋਰ ਭੇਜ ਦਿਉ ਵੀ ਬਾਬਾ ਜੀ ਸਾਡੇ ਵੰਡੇ ਦੀ ਰੋਟੀ ਵੀ ਤੁਸੀਂ ਖਾ ਲਿਆ ਕਰੋ, ਵੀ ਪ੍ਰਸ਼ਾਦਾ ਵੀ ਸਾਜ, ਕਾਲ ਬਹੁਤ ਹੈ, ਬਿਜੀ ਬਹੁਤ ਰਹਿੰਦੇ ਆ। ਅਤੇ ਜੇ ਸਾਡੇ ਵੰਡੇ ਉੱਤੇ ਕੋਈ ਭੋਜਨ ਨਹੀਂ ਖਾ ਸਕਦਾ ਤਾਂ ਸਾਡੇ ਬਦਲੇ ਕੋਈ ਭਜਨ ਕਿੱਦਾਂ ਕਰ ਸਕਦਾ? ਸਾਨੂੰ ਪਾਠ ਆਪ ਕਰਨਾ ਪੈਣਾ, ਬਾਣੀ ਆਪ ਪੜ੍ਹਨੀ ਪਏਗੀ, ਤਾਂ ਕਰਕੇ ਆਪ ਸਹਿਜ ਪਾਠ ਕਰੋ। ਹਰੇਕ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ, ਸਹਿਜ ਪਾਠ ਆਪ ਕਰੋ, ਗੁਰਬਾਣੀ ਪੜ੍ਹੋ, ਸੁਣ ਸਮਝ ਕੇ ਆਪਣਾ ਜੀਵਨ ਬਦਲੋ। ਅੱਜ ਵੀਕਡੇ ਹੈ, ਸੋਮਵਾਰ, ਪਰ ਕੋਈ ਫਰਕ ਨਹੀਂ ਪਿਆ ਮੈਨੂੰ ਲੱਗਦਾ, ਜਿੱਦਾਂ ਸ਼ਨੀ ਐਤਵਾਰ ਸੰਗਤ ਆਈ ਹੈ, ਇੱਦਾਂ ਹੀ ਅੱਜ ਤੁਸੀਂ ਸੋਮਵਾਰ ਵੀ ਹਾਜ਼ਰੀ ਭਰੀ ਹੈ। ਕੱਲ੍ਹ ਸਾਰਿਆਂ ਨੇ ਕੰਮਾਂ 'ਤੇ ਜਾਣਾ ਹੈ, ਤਾਂ ਕਰਕੇ ਆਓ ਹੁਣ ਆਪਾਂ ਸਮਾਪਤੀ ਕਰਾਂਗੇ। ਮੇਰੀ ਸੰਗਤ ਨੂੰ ਬੇਨਤੀ ਹੈ ਵੀ ਅਰਦਾਸ ਅਤੇ ਹੁਕਮਨਾਮੇ ਤੋਂ ਬਾਅਦ ਆਪਾਂ ਚੱਲਦੇ ਹਾਂ। ਸਿਰਫ 2 ਮਿੰਟ, ਮੈਨੂੰ ਕਿਹਾ ਸੀ ਪ੍ਰਬੰਧਕ ਕਮੇਟੀ ਵਿੱਚੋਂ ਕਿਸੇ ਨੇ ਸ਼ਾਇਦ 1-2 ਮਿੰਟ ਬੋਲਣਾ ਹੈ, ਫਿਰ ਆਨੰਦ ਸਾਹਿਬ ਆਪਾਂ ਪੜ੍ਹਨਾ ਹੈ। ਅੱਛਾ, ਮਾਈਕ ਦੇ ਦਿਓ, 1 ਮਿੰਟ ਵਾਸਤੇ ਬੇਨਤੀਆਂ ਇਹਨਾਂ ਦੀਆਂ ਸੁਣ ਲਈਏ ਅਤੇ ਫਿਰ ਆਪਾਂ ਆਨੰਦ ਸਾਹਿਬ 'ਚ ਬੋਲਦੇ ਹਾਂ। ਫਿਰ ਸਾਰੀਆਂ ਸੰਗਤਾਂ ਨੇ ਅਰਦਾਸ ਤੋਂ ਬਾਅਦ ਹੁਕਮਨਾਮੇ ਸੁਣ ਕੇ ਫਿਰ ਚਾਲੇ ਪਾਉਣੇ। 1 ਮਿੰਟ ਲਈ ਟਿਕਾ ਬਣਾ ਕੇ ਰੱਖਿਓ।
ਤਨ ਤਨ
ਚੱਲ
ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਾਵ ਹਜ਼ੂਰੀ ਵਿੱਚ ਗੁਰੂ ਪਿਆਰੇ ਸਤਸੰਗ ਜੀਓ। ਆਓ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਨੇ ਆਪਣੇ ਇਤਿਹਾਸ ਹੀ ਐਸਾ ਸੁਣਾਇਆ ਕਿ ਅੱਖਾਂ ਨਵੀਆਂ ਨਵੀਆਂ, ਔਰ ਤਿੰਨ ਦਿਨ ਤੋਂ ਇਹ ਚੱਲਿਆ ਕਿ ਗੁਰੂ ਦੇ ਦਰਬਾਰ ਵਿੱਚ ਇਹਨਾਂ ਨੇ ਗੁਰੂ ਦੀ ਬਾਣੀ ਜੋ ਹੈ ਮਿੱਠੀ ਬਾਣੀ, ਪਰ ਜੋ ਇਹਨਾਂ ਦੇ ਆਵਾਜ਼ਾਂ ਨੇ ਇੰਨੀਆਂ ਮਧੁਰ, ਇੰਨੀਆਂ ਰਸਕਿੰਨੀਆਂ ਨੇ ਕਿ ਉਹ ਬਾਣੀ ਨਾਲ ਰਲ ਕੇ ਉਹਨਾਂ ਨੇ ਵੀ ਅੰਮ੍ਰਿਤ ਵਰਸਾਇਆ ਇੱਥੇ। ਔਰ ਮੈਂ ਉਦੋਂ ਵੀ ਦੇਖਦਾ ਸੀ ਕਿ ਜਦੋਂ ਇਹ ਗਾਇਨ ਕਰਦੇ ਸਨ ਅਤੇ ਉਦੋਂ ਵੀ ਅੱਖਾਂ ਨਮ ਹੁੰਦੀਆਂ ਦੇਖੀਆਂ, ਕਿਉਂਕਿ ਬਾਣੀ ਦਾ ਅਸਰ ਜਦੋਂ ਕੀਰਤਨ ਦੇ ਨਾਲ ਨਾਲ ਚੱਲਦਾ ਹੈ, ਉਹ ਆਵਾਜ਼ ਰਸਭਿੰਨੀ ਹੈ ਅਤੇ ਮਨ 'ਤੇ ਅਸਰ ਜ਼ਰੂਰ ਹੁੰਦਾ, ਮਨ 'ਤੇ ਅਸਰ ਹੁੰਦਾ ਹੈ ਅਤੇ ਅੱਖਾਂ ਜਮ ਨਮ ਹੁੰਦੀਆਂ ਨੇ, ਪਰ ਉਹ ਸ਼ਰਧਾ ਪੂਰਾ ਨਵੀਂ ਹੈ। ਸੋ ਮੈਂ ਸਾਰੀ ਸੰਗਤ ਦੇ ਖਾਤੇ ਜੋ ਇਹਨਾਂ ਨੇ ਤਿੰਨ ਦਿਨ ਇੱਥੇ ਵਸਾਇਆ ਹੈ, ਪ੍ਰਚਾਰ ਕੀਤਾ ਹੈ, ਔਰ ਕੀਤਾ ਗੁਰੂ ਦੇ ਸ਼ਬਦ ਦਾ, ਇਸ ਤੋਂ ਬਾਅਦ ਨਹੀਂ ਗਏ। ਸਾਨੂੰ ਬਹੁਤ ਖੁਸ਼ੀ ਹੈ ਕਿ ਜੋ ਵਿਸ਼ਾਲ ਇਹਨਾਂ ਨੇ ਹੁਣ ਲਈ ਹੈ ਉਹ ਤੇ ਪਹਿਰਾ ਦੇ ਰਹੇ ਨੇ, ਔਰ ਇਹ ਸਾਡੀ ਅਰਦਾਸ ਹੈ ਕਿ ਇਹ ਹਮੇਸ਼ਾ ਹੀ ਇਸ ਵਿਸ਼ਾਲ ਦੀ ਲਾਈਟ ਜੋ ਹੈ, ਰੋਸ਼ਨੀ ਹੈ, ਉਹ ਵਧੇ ਵਧੇ, ਔਰ ਆਪਾਂ ਸਾਰੇ ਇਸ ਨੂੰ ਪਕੜ 'ਚ ਲਿਆਈਏ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੋ ਸਹੀ ਗਿਆਨ ਆਪਾਂ ਲੈ ਸਕੀਏ। ਮੈਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਚੰਨੀਆਂ ਵਾਲੇ ਔਰ ਉਹਨਾਂ ਦੇ ਸਮੁੱਚੇ ਜਥੇ ਦਾ ਰਿਣੀ ਹਾਂ, ਤਹਿਤ ਨੂੰ ਧੰਨਵਾਦ ਕਰਦਾ ਹਾਂ ਸੰਗਤਾਂ ਸਾਰੀਆਂ ਦੇ ਪਿਆਰ, ਕਿਉਂਕਿ ਸੰਗਤਾਂ ਨੇ ਤਿੰਨੇ ਦਿਨ ਜੋ ਸਾਨੂੰ ਕਿਹਾ ਹੈ, ਇਹਨਾਂ ਨੂੰ ਵੀ ਕਿਹਾ ਹੈ ਕਿ ਇਹ ਹੋਰ ਨਹੀਂ ਹੋ ਸਕਦਾ, ਹੋਰ ਨਹੀਂ ਚੱਲ ਸਕਦਾ। ਮੈਂ ਕਿਹਾ ਵੀ ਆਪਾਂ ਸਮੇਂ ਦੇ ਅਧੀਨ ਹਾਂ, ਸਮਾਂ ਚੱਲਦਾ ਹੈ, ਇਹਨਾਂ ਨੇ ਅੱਗੇ ਵੀ ਸੰਗਤਾਂ ਇਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ, ਸੋ ਇਹਨਾਂ ਨੇ ਉੱਥੇ ਵੀ ਜਾਣਾ ਹੈ। ਇੱਕ ਗੱਲ ਜੋ ਮੈਨੂੰ ਮੇਰੀ ਡਿਊਟੀ ਲੱਗੀ ਹੈ ਕਹਿਣ ਦੀ, ਮਨ ਉਸ ਤੋਂ ਮੁਨਕਰ ਹੁੰਦਾ ਉਹ ਇਹ ਕਿ ਅੱਜ ਦਾ ਦੀਵਾਰ ਇਹਨਾਂ ਦਾ ਇਸ ਫੇਰੀ ਦਾ ਆਖਰੀ ਦੀਵਾਰ, ਦਿਲ ਨਹੀਂ ਕਰਦਾ ਇਹ ਕਿਹਾ ਜਾਵੇ ਪਰ ਮਜ਼ਬੂਰ ਹਾਂ ਸਮੇਂ ਦੇ ਵਿੱਚ ਇਹਨਾਂ ਨੇ ਅੱਗੇ ਜਾ ਕੇ ਸੰਗਤਾਂ ਨੂੰ ਸੰਬੋਧ ਕਰਨਾ ਕਰਨਾ। ਇਸ ਦੇ ਨਾਲ ਨਾਲ ਇਹਨਾਂ ਦਾ ਤਹਿਤ ਨੂੰ ਧੰਨਵਾਦ ਕਰਦਾ ਹੋਇਆ ਮੈਂ ਨਾਲ ਮਨਜਿੰਦਰ ਸਿੰਘ ਸਵਾਲ ਨੂੰ ਧੰਨਵਾਦ ਕਰਦਾ ਹਾਂ ਜੋ ਕਿ ਬਿਲਕੁਲ ਪੂਰਾ ਜਥਾ ਨਾਲ ਲੈ ਕੇ ਆਪਣੇ ਸੇਵਾਦਾਰ ਨਾਲ ਲੈ ਕੇ ਇਹਨੇ ਸਾਰੇ ਜਥੇ ਦੀ ਸੇਵਾ ਵੀ ਕਰ ਰਹੇ ਨੇ, ਸਾਰੇ ਕੈਨੇਡਾ ਵਿੱਚ ਲੈ ਕੇ ਜਾ ਰਹੇ ਨੇ। ਬਹੁਤ ਹੀ ਅੱਛਾ ਪ੍ਰਬੰਧ ਉਹਨਾਂ ਦਾ ਹੈ, ਉਹ ਪਹਿਲਾਂ ਵੀ ਇੱਥੇ ਆਏ ਸਨ, ਸਾਡੇ ਨਾਲ ਮੀਟਿੰਗ ਕੀਤੀ ਉਹਨਾਂ ਨੇ, ਸੋ ਉਹਨਾਂ ਦੇ ਸਾਰੇ ਸਾਥੀਆਂ ਦਾ ਮੈਂ ਤਹਿ ਦਿਲ ਧੰਨਵਾਦ ਕਰਦਾ ਹਾਂ। ਇੱਕ ਗੁਨਾਹ ਮੈਂ ਨਹੀਂ ਕਰਨਾ ਚਾਹੁੰਦਾ ਜੇ ਮੈਂ ਉਹ ਛੱਡ ਜਾਵਾਂ, ਉਹ ਹੈ ਕਿ ਮੈਂ ਬੀਬੀ ਵਰਿੰਦਰ ਕੌਰ ਅਤੇ ਉਹਨਾਂ ਦੇ ਪਰਿਵਾਰ ਦਾ, ਭਾਈ ਸਾਹਿਬ ਭਾਈ ਮਨਜਿੰਦਰ ਸਿੰਘ ਜੀ ਗਰੇਵਾਲ, ਬੀਬੀ ਹਰਪ੍ਰੀਤ ਕੌਰ ਗਰੇਵਾਲ ਉਹਨਾਂ ਦਾ ਬਹੁਤ ਹੀ ਮਸ਼ਹੂਰ ਹਾਂ, ਇਹ ਤੋਂ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਸਾਰੀ ਸੇਵਾ ਸਾਰੀ ਸੇਵਾ ਲੈ ਕੇ ਜਥੇ ਦੀਆਂ ਖੁਸ਼ੀਆਂ ਲਈਆਂ ਨੇ, ਕਿਉਂਕਿ ਜਥੇ ਨੂੰ ਆਪਣੇ ਗ੍ਰਹਿ ਵਿਖੇ ਉਹਨਾਂ ਨੇ ਰੱਖਿਆ, ਨਾਲ ਸਾਰੇ ਸਾਥੀ ਜਿਹਨੇ ਰੱਖ ਕੇ ਬਹੁਤ ਹੀ ਪਿਆਰ ਪਿਆਰ ਨਾਲ ਇਹਨਾਂ ਸੇਵਾ ਕੀਤੀ ਹੈ। ਅਤੇ ਨਾਲ ਪਿਛਲੇ ਸਾਲ ਤੋਂ ਦੱਸਣਾ ਚਾਹੁੰਦਾ ਹਾਂ ਕਿ ਹਰਿੰਦਰ ਕੌਰ ਨੇ ਜਿਹਨਾਂ ਸਾਨੂੰ ਪ੍ਰੇਰਿਤ ਕੀਤਾ ਹੈ ਅਤੇ ਉਤਸ਼ਾਹਿਤ ਕੀਤਾ ਹੈ ਕਿ ਇਹਨਾਂ ਦੇ ਜਥੇ ਨੂੰ ਬੇਨਤੀ ਕੀਤੀ ਜਾਵੇ, ਉਹ ਉਹਨਾਂ ਦਾ ਬਹੁਤ ਵੱਡਾ ਹਿੱਸਾ ਹੈ। ਇਹਦੇ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪਿਛਲੇ ਵਾਰੀ ਉਹ ਗਏ ਨੇ ਇੰਡੀਆ ਨੂੰ ਅਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਬੇਨਤੀ ਇੱਕ ਖਤ ਲਿਖਿਆ ਜਾਵੇ ਜੋ ਕਿ ਮੈਂ ਖੁਦ ਭਾਈ ਸਾਹਿਬ ਨੂੰ ਦੇ ਕੇ ਆਵਾਂਗੀ, ਉਹਨਾਂ ਦਿੱਤਾ ਬਾਈ ਹੈ। ਸੋ ਅਸੀਂ ਰਿਣੀ ਹਾਂ ਇਸ ਪਰਿਵਾਰ ਦੇ, ਇਸ ਦੇ ਨਾਲ ਨਾਲ ਸੰਗਤਾਂ ਜੋ ਵਿਨੀਪੈਗ ਤੋਂ, ਕੈਲਗਰੀ ਤੋਂ ਔਰ ਸਾਡੇ ਇੱਥੇ ਆਲੇ ਦੁਆਲੇ ਜਿੰਨੇ ਵੀ ਟਾਊਨ ਨੇ ਉੱਥੋਂ ਆਈਆਂ ਨੇ, ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਬਹੁਤ ਹੀ ਸਹਿਯੋਗ ਤੁਸੀਂ ਸਾਰੀਆਂ ਸੰਗਤਾਂ ਨੂੰ ਦਿੱਤਾ ਹੈ। ਹਮੇਸ਼ਾ ਹੀ ਸਾਡੀਆਂ ਸੰਗਤਾਂ ਇੱਥੇ ਕਮੇਟੀ ਦਾ ਸਹਿਯੋਗ ਦਿੰਦੀਆਂ ਨੇ, ਸੋ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਨਾਲ ਦੀ ਨਾਲ ਮੈਂ ਇਹ ਵੀ ਧੰਨਵਾਦ ਕਰਦਾ ਹਾਂ ਜਿਹਨਾਂ ਸੇਵਾਦਾਰਾਂ ਨੇ ਤਿੰਨੇ ਦਿਨ ਖੜ੍ਹੇ ਹੋ ਕੇ ਦੇਖਿਆ ਕਿ ਵੈਸਟ ਪਾ ਕੇ ਇੱਥੇ ਖੜ੍ਹੇ ਸਨ, ਆਪਣੇ ਆਪਣੀ ਡਿਊਟੀ 'ਤੇ ਖੜ੍ਹੇ ਸਨ, ਉਹ ਇਸ ਗੁਰੂ ਘਰ ਦੀ ਰੀੜ੍ਹ ਦੀ ਹੱਡੀ ਨੇ ਸਾਰੇ ਸੇਵਾਦਾਰ, ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਫਿਰ ਤੋਂ ਭਾਈ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਸੰਗਤਾਂ ਵੱਲੋਂ ਜੋ ਪਿਆਰ ਹੈ ਉਹ ਲੈ ਲੈਣ। ਅੱਛਾ ਜੀ, ਅਤੇ ਫਿਰ ਤੋਂ ਮੈਂ ਇਹ ਸੰਗਤਾਂ ਵੱਲੋਂ ਵੀ ਇਹਨਾਂ ਨੂੰ ਅਪੀਲ ਕਰਦਾ ਜਿਵੇਂ ਇਹਨੇ ਕਿਹਾ ਹੈ, ਜਦੋਂ ਵੀ ਕਿਤੇ ਆਉਣ ਸਾਡੇ ਲਈ ਸਮਾਂ ਜ਼ਰੂਰ ਰੱਖਣ। ਇਸ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਕਿਉਂਦਾ ਜਾ ਸਕਾਂ।
ਸੋ ਸਾਰੀ ਸੰਗਤ ਦਾ, ਇੱਥੋਂ ਦੇ ਪ੍ਰਬੰਧਕਾਂ ਦਾ, ਜਿੰਨੇ ਵਲੰਟੀਅਰ ਵੀਰ ਹੈ ਸਾਰਿਆਂ ਦਾ ਧੰਨਵਾਦ। ਹੋਈਆਂ ਭੁੱਲਾਂ ਖਿਮਾ ਕਰਨੀਆਂ ਪਿਆਰਿਓ, ਜਿਉਂਦੇ ਰਹੇ, ਮੈਂ ਅੱਗੇ ਵੀ ਬੇਨਤੀ ਕੀਤੀ ਜਿਉਂਦੇ ਰਹੇ ਅਤੇ ਮੈਂ ਫਿਰ ਜ਼ਰੂਰ ਤੁਹਾਡੇ ਦਰਸ਼ਨ ਕਰਾਂਗਾ, ਕਿਉਂਕਿ ਇੱਥੇ ਮੈਂ ਜਿੱਦਣ ਪਹਿਲੇ ਦਿਨ ਆਇਆ ਸੀ ਨਾ, ਤਾਂ ਮੇਰੇ ਨਾਲ ਪੁਲਿਸ ਡਿਪਾਰਟਮੈਂਟ ਨੇ, ਇੰਟੈਲੀਜੈਂਸੀ ਦੇ ਬੰਦਿਆਂ ਨੇ ਮੈਨੂੰ ਕਿਹਾ, ਕਹਿੰਦੇ ਜੀ ਤੁਹਾਡੀ ਜਾਨ ਨੂੰ ਖਤਰਾ ਹੈ ਕੈਨੇਡਾ ਵਿੱਚ, ਇੱਥੇ ਕਈ ਬੰਦੇ ਇੱਦਾਂ ਦੀਆਂ ਪਲੈਨਿੰਗਾਂ ਕਰਦੇ ਹੈ, ਅਤੇ ਉਹਨਾਂ ਨੇ ਮੇਰਾ ਸਾਥ, ਮੈਂ ਕਿਹਾ ਵੀ ਮੈਂ ਤਾਂ ਹੁਣ ਪ੍ਰੋਗਰਾਮ ਰੱਖੇ ਆ, ਜੇ ਤੁਸੀਂ ਕਹੋ ਵੀ ਹੁਣ ਮੈਂ ਸਾਰੇ ਪ੍ਰੋਗਰਾਮ ਰੱਦ ਕਰਦੇ ਹਾਂ, ਕਹਿੰਦੇ ਅਸੀਂ ਤਾਂ ਸਲਾਹ ਦਿੰਦੇ ਹਾਂ ਵੀ ਰੱਦ ਕਰ ਦਿਓ, ਪਰ ਰੋਕ ਨਹੀਂ ਤੁਹਾਨੂੰ ਸਕਦੇ, ਜੇ ਜਾਓਗੇ ਤਾਂ ਅਸੀਂ ਤੁਹਾਡੇ ਨਾਲ ਹੈਲਪ ਕਰਾਂਗੇ ਜਿੰਨੀ ਹੋ ਸਕੇਗੀ, ਸਾਡੀ ਕੰਟਰੀ 'ਚ ਤੁਸੀਂ ਗੈਸਟ ਬਣ ਕੇ ਆਇਓ। ਸੋ ਉਹਨਾਂ ਨੇ ਬਹੁਤ ਸਾਥ ਸਾਰਾ, ਇੱਥੋਂ ਦੀ ਕੈਨੇਡਾ ਦੀ ਜਿਹੜਾ ਪੁਲਿਸ ਡਿਪਾਰਟਮੈਂਟ ਹੈ, ਸਾਰੀਆਂ ਸਟੇਟਾਂ ਵਿੱਚ ਇੱਕ ਇੱਕ ਘੰਟੇ ਦੀ ਉਹਨਾਂ ਨੇ ਖਬਰ ਲਈ ਕਿ ਅਸੀਂ ਕਿਹੜੇ ਘੰਟੇ ਕਿੱਥੇ ਹਾਂ, ਕਿਹੜੇ ਘੰਟੇ, ਹਰ ਇੱਕ ਇੱਕ ਘੰਟੇ ਦੀ ਰਿਪੋਰਟ ਰੱਖੀ। ਬਹੁਤ ਉਹਨਾਂ ਦਾ, ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਹਿਯੋਗ ਦਿੱਤਾ। ਮੈਂ ਤਾਂ ਇਹ ਸ਼ਬਦ ਵਾਰ ਵਾਰ ਵਰਤਦਾ ਵੀ ਜੇ ਮੈਂ ਜਿਉਂਦਾ ਰਿਹਾ ਤਾਂ, ਕਿਉਂਕਿ ਮੈਂ ਬਹੁਤ ਵੱਡੇ ਹਾਦਸੇ ਵਿੱਚੋਂ ਬਚਿਆ, ਤੁਹਾਨੂੰ ਪਤਾ ਹੀ ਹੈ, ਮੇਰੇ ਸਾਥੀ ਨੂੰ, ਇੱਕ ਨੂੰ ਸ਼ਬੀਲ ਲਾ ਕੇ ਇਹਨਾਂ ਨੇ ਮਾਰਿਆ। ਸੋ ਅੱਜ ਵੀ ਉਹ ਦਿਨ ਰਾਤ ਇੱਦਾਂ ਦੀਆਂ ਧਮਕੀਆਂ ਜਿਹੜੀਆਂ ਸਾਨੂੰ ਰੋਜ਼ ਮਿਲਦੀਆਂ, ਬਹੁਤ ਕੋਸ਼ਿਸ਼ ਕਰਦੇ ਹੈ। ਤੋ ਸੋ ਜੇ ਮੈਂ ਤਾਂ ਇਹ ਬੇਨਤੀ ਕਰਦਾ ਵੀ ਸਰੀਰ ਦਾ ਪਤਾ ਨਹੀਂ, ਜਿਉਂਦਾ ਰਿਹਾ ਤਾਂ ਜ਼ਰੂਰ ਤੁਹਾਡਾ ਸੰਗਤਾਂ ਦਾ ਪਿਆਰ ਹੈ, ਸਹਿਯੋਗ ਹੈ, ਸਾਥ ਹੈ, ਇੱਦਾਂ ਹੀ ਬਣਿਆ ਰਹੇਗਾ, ਅਤੇ ਜ਼ਰੂਰ ਚੜ੍ਹਦੀ ਕਲਾ ਨਾਲ ਆਪਾਂ ਡਟ ਕੇ ਇਸੇ ਤਰ੍ਹਾਂ ਸਤਿਗੁਰੂ ਜੀ ਦੇ ਦਰ ਘਰ ਦੀ ਸੇਵਾ ਕਰਦੇ ਰਹੀਏ। ਸਾਰੇ ਅਰਦਾਸ ਕਰਿਓ ਇਸੇ ਤਰ੍ਹਾਂ, ਸਤਿਗੁਰੂ ਜੀ ਮਿਹਰ ਕਰਨ ਦੁਆਰਾ ਮੌਕਾ ਬਣਿਆ ਅਤੇ ਜ਼ਰੂਰ ਆਪ ਜੀ ਦੇ ਦਰਸ਼ਨ ਕਰਾਂਗਾ। ਸਰੀ ਜਿਨ੍ਹਾਂ ਕੋਲ ਟਾਈਮ ਹੋਵੇ, ਪਰਸੋਂ ਤੋਂ 5 ਦਿਨ ਉੱਥੇ ਦੀਵਾਨ ਹਨ, ਰਲ ਮਿਲ ਕੇ ਲਾਹਾ ਪ੍ਰਾਪਤ ਕਰੀਏ। ਹੋਈਆਂ ਭੁੱਲਾਂ ਦੀ ਖਿਮਾ। ਛਬੀਲਾਂ ਲਾਉਣ ਵਾਲੇ ਬੰਦਿਆਂ ਦਾ ਅਰਥ ਸਿਰਫ ਇੰਨਾ ਹੈ, ਉਹ ਸਾਨੂੰ ਡਰਾਉਣਾ ਚਾਹੁੰਦੇ ਆ, ਦਬਾਉਣਾ ਚਾਹੁੰਦੇ ਆ। ਸੋ ਭਾਵੇਂ ਜਿੰਨੇ ਮਰਜ਼ੀ ਔਫ ਹੋਵੇ, ਕੈਨੇਡਾ ਦਾ ਟੂਰ ਰੱਦ ਕਰਨਾ ਪਵੇ, ਅਮਰੀਕਾ ਨਾ ਜਾਣਾ ਪਵੇ, ਜਿੱਥੇ ਮਰਜ਼ੀ ਰਹੀਏ, ਤਵੀਏ ਨਾ, ਜਿਹੜਾ ਸੱਚ ਹੈ ਉਹ ਕਹਿੰਦੇ ਰਹੀਏ, ਸਾਡੇ ਦਿਲ 'ਤੇ ਦਹਿਲ ਨਾ ਪਵੇ, ਅਸੀਂ ਘਬਰਾਈਏ ਨਾ, ਤੁਰੇ ਚੱਲੀਏ, ਕਿਉਂਕਿ ਜਦੋਂ ਤੁਸੀਂ ਤੁਰੋਗੇ ਨਾ ਤਾਂ ਕਾਫਲਾ ਬਣ ਜਾਏ, ਇਕੱਲਾ ਇਕੱਲਾ ਤੁਰਦਾ ਫਿਰ ਹੌਲੀ ਹੌਲੀ ਕਾਫਲਾ ਬਣ ਜਾਂਦਾ, ਉਹ ਸਮਝ ਆਉਣ ਲੱਗ ਜਾਂਦੀ ਗੱਲ, ਬੰਦਿਆਂ ਨੂੰ ਖੜਨਾ ਆ ਜਾਂਦਾ। ਜੇ 20-50 ਹਜ਼ਾਰ ਜਿਸ ਬੰਦੇ ਦੇ ਅੱਗੇ ਬਹਿ ਕੇ ਸੁਣਦਾ ਹੈ, ਜੇ ਉਹਨੂੰ ਦਬਾ ਸਕਦੇ ਹੈ, ਤਾਂ ਜਿਹੜਾ ਬੰਦਾ 50 ਵਿੱਚ ਬਹਿ ਕੇ ਬੋਲਦਾ ਉਹਨੂੰ ਕਿੱਥੇ ਬੋਲਣ ਦੇਣਗੇ। ਸਾਨੂੰ ਕਿਤੇ ਨਾ ਕਿਤੇ ਗੁੰਡਾਗਰਦੀ ਦੇ ਖਿਲਾਫ ਆਵਾਜ਼ ਉਠਾਉਣੀ ਪਏਗੀ, ਜਿਹੜੀ ਵੀ ਗੁੰਡਾਗਰਦੀ ਧਰਮ ਦੇ ਨਾਂ 'ਤੇ ਹੋ ਰਹੀ ਹੈ। ਵੇਖੋ, ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਅਧਿਕਾਰ ਹੈ। ਅੱਜ ਕੋਈ ਵੀ ਇੰਡੀਆ ਦੇ ਵਿੱਚ ਬੀਬੀ ਹੈ ਨਾ, ਜਿਹੜੀ ਜਿਵੇਂ ਪਤੀ ਪਹਿਲਾਂ ਕੁੱਟਦੇ ਹੁੰਦੇ ਸੀ, ਅੱਜ ਨਹੀਂ ਕੁੱਟ ਖਾਂਦੀਆਂ। ਨਿੱਕੇ ਨਿੱਕੇ ਨਿਆਣੇ ਜਿਵੇਂ ਸਕੂਲਾਂ ਵਿੱਚ ਕੁੱਟ ਖਾਂਦੇ ਸੀ, ਅੱਜ ਨਹੀਂ ਕੁੱਟ ਖਾਂਦੇ, ਅਤੇ ਧਰਮ ਦੇ ਨਾਂ 'ਤੇ ਕਿਉਂ ਕੁੱਟ ਖਾਧੀ ਜਾਵੇ, ਕਿਉਂ ਗੁੰਡਾਗਰਦੀ ਕਰੇ ਕੋਈ? ਸੋ ਤਾਂ ਕਰਕੇ ਮੈਂ ਇਹ ਬੇਨਤੀ ਕਰਦਾ ਵੀ ਸਾਨੂੰ ਕਿਤੇ ਨਾ ਕਿਤੇ ਖੜਨਾ ਹੀ ਪੈਣਾ, ਕਿਸੇ ਨਾ ਕਿਸੇ ਨੂੰ ਤਾਂ ਅੱਗੇ ਲੱਗ ਕੇ ਖੜਨਾ ਪੈਣਾ ਗੁੰਡਾਗਰਦੀ ਦੇ ਖਿਲਾਫ। ਭਾਈ, ਧਰਮ ਦੇ ਨਾਂ 'ਤੇ ਗੁੰਡਾਗਰਦੀ ਨਾ ਕਰੋ, ਤੁਹਾਡੀਆਂ ਮਨੌਤਾਂ ਆਪਣੀਆਂ, ਸਾਡੀਆਂ ਮਨੌਤਾਂ ਆਪਣੀਆਂ। ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਸੁਣਦੇ ਸਮਝਦੇ ਹਾਂ, ਤੁਹਾਨੂੰ ਕੋਈ ਸਾਡੇ ਤੋਂ ਪ੍ਰੋਬਲਮ ਹੈ, ਸ਼੍ਰੀ ਅਕਾਲ ਤਖਤ ਸਾਹਿਬ 'ਤੇ ਸਾਡੀ ਸ਼ਿਕਾਇਤ ਲੈ ਕੇ ਜਾਓ, ਉਹ ਸਾਥੋਂ ਜਵਾਬ ਮੰਗਣਗੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਪਰ ਇੱਦਾਂ ਨਹੀਂ ਵੀ ਹਰੇਕ ਬੰਦਾ ਹੀ ਰੋਕਣ ਆ ਜਾਏ। ਇੱਥੇ ਹੁਣ ਵੇਖੋ, ਆਹ ਦੀਵਾਨ ਲੱਗਿਆ, ਕੱਲ੍ਹ ਨੂੰ ਕੋਈ ਇੱਥੇ ਜਥਾ ਆਵੇ, ਅਸੀਂ ਕਿਉਂ ਰੋਕਣ ਆਈਏ? ਹਰ ਬੰਦਾ ਆਪਣਾ, ਉਹਨੂੰ ਅਧਿਕਾਰ ਹੈ, ਕੋਈ ਜਿਹਨੂੰ ਮਰਜ਼ੀ ਸੁਣ ਸਕਦਾ, ਜਿੱਥੇ ਮਰਜ਼ੀ ਪ੍ਰੋਗਰਾਮ ਹੋ ਸਕਦਾ। ਸੋ ਇੱਥੇ ਵੀ ਬਹੁਤ ਦਿੱਕਤ ਜਗ੍ਹਾ ਜਗ੍ਹਾ ਆਈ ਵੀ ਪ੍ਰੋਗਰਾਮ ਲੱਗਣ ਨਹੀਂ ਦੇਣੇ, ਕੈਨੇਡਾ ਵਿੱਚ ਇਹਨਾਂ ਨੂੰ ਬੋਲਣ ਨਹੀਂ ਦੇਣਾ, ਪਰ ਸੰਗਤ ਨੇ, ਕੈਨੇਡਾ ਦੀ ਨੇ ਮੇਰਾ ਬਹੁਤ ਸਾਥ ਦਿੱਤਾ ਹੈ, ਖਾਸ ਕਰਕੇ ਐਡਮਿੰਟਨ ਦੀ ਸੰਗਤ, ਤੁਹਾਡਾ ਸਾਰਿਆਂ ਦਾ, ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਮੈਂ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ, ਸਿਹਤ ਨਹੀਂ ਸੈੱਟ ਰਹੀ ਮੇਰੀ, ਮੈਂ ਦਵਾਈਆਂ ਦਵੂਈ ਲੈ ਕੇ ਹੀ ਬੋਲਦਾ ਰਿਹਾ, ਪਰ ਚਲੋ ਕੋਈ ਨਹੀਂ, ਜਿੱਦਾਂ ਵੀ ਮੇਰੇ ਤੋਂ ਹਾਜ਼ਰੀ ਭਰੇਗੀ, ਤੁਸੀਂ ਮੇਰੀਆਂ ਸਾਰੀਆਂ ਗਲਤੀਆਂ ਮਾਫ਼ ਕਰਿਓ। ਅਗਲੀ ਵਾਰੀ ਜਦੋਂ ਮੈਂ ਆਇਆ, 3 ਤੋਂ ਵੱਧ ਪ੍ਰੋਗਰਾਮ ਆਪਾਂ ਇੱਥੇ ਰੱਖਾਂਗੇ, ਜੇ ਜਿਉਂਦਾ ਰਿਹਾ ਜ਼ਰੂਰ ਦਰਸ਼ਨ ਕਰਾਂਗੇ। ਗੱਜ ਕੇ ਆਨੰਦ ਸਾਹਿਬ ਬੋਲੋ, ਕੋਈ ਰਸਨਾ ਬਾਜੀ ਨਾ ਰਵੇ, ਸਭ ਦਾ ਧੰਨਵਾਦ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਦੀਆਂ ਗਾਦਾਈਆਂ,
ਸਾਗਰਤਮ ਪਰਵਾਰ ਪਰੀਆਂ ਸ਼ਬਦ ਦਾ ਬਣਿਆਈਆਂ,
ਸਤਿਗੁਰ ਪੜਾ ਹੋ ਹਰੀ ਤੇਰਾ ਮਨ ਵੀ ਵਰਸਾਇਆ,
ਕਹਿਣਾ ਨੂੰ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਇਹ ਮਨ ਮੇਰਿਆ ਤੂੰ
ਸਿਫਤ ਸਲਾਹ ਤੇਰੀ ਨਾਮ ਮਨ ਵਸਾਵਾ ਸ਼ਬਦ ਬਾਜੇ ਕਲਾ ਜਿਤ ਕਰਤਾ
ਦੀਆਂ ਕੀਤੇ ਹੁਣ
ਕਰਮ ਪਾਇਆ ਤੁਧ ਜਿਤ ਕਉ ਸੇ ਨਾਮ ਹਰ ਕੈ ਲਗ ਹੈ ਨਾਨਕ ਤੈ ਸੁਖ ਹੋਆ ਆਨੰਦ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ ਦੁੱਖ ਰੋਗ ਸੰਤਾ ਪਿਉਤਰੇ ਸੁਣੀ ਸਤਿਗੁਰ ਰਹੇ ਅਮਰ ਪੂਰੇ ਅਮਰ ਗੁਰੂ ਪਾਣੀ ਪਿਤਾ ਮਾਤਾ ਧਰ ਸਭਾ ਦਿਵਸ ਰਾਤ ਸਾਰੇ ਬੋਲੋ ਸਾਰੇ ਜਗੇ ਆਈਆਂ ਪੁਰ ਆਈਆਂ ਵਾਜੇ ਧਰ ਬਹਦੂਰ ਤੁਮ ਬੈ